Africa, a product of ICICI Bank Canada. Please visit icicibank.ca or download the Money to India Canada app to know more. Terms and conditions apply.
Simmi, aa tenu bebe naal mila ke liyawa.
Bebe aa gayi? Sachi?
Haan, bebe di rasoi aa gayi.
Matlab?
Bebe di rasoi, dadi te maa de hath de swaad da khana. Hun Brampton vich. Tusi sare aao, khao te khushi manao. Swere 9 baje to raat 10 baje tak.
Kitte
2500 North Park Drive Unit 14 Brampton Awani Wala Plaza Main Intersection Airport and Bavade Phone Number 905-458-0995
Wah bhai wah bebe di rasoi nazara aa gaya
You are listening to WTOR 770 AM Youngstown Toronto
लॉजी स्टेशन साइड हुन विकना शुरू हो गया है मिल्टन डाउनटाउन विच तुहाडी वखरी रिहायश जेडी शुरू हुंदी है 487,990 डॉलर चे ते जीटीए दा सब तों वधिया मुल्ल है ए दो टावर आली इमारत सेंट्रल पोडियम थानी अंदरूनी ते बाहरली सहूलतां पेश करदी है मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचाएगा जीटीए दे उज्जवले भविष्य विच अज निवेश करो स्टेशन साइड .ca ते रजिस्टर करो
ब्रैम्पटन दे तमाम शहरियों नु खुला सद्दा सिटी ऑफ ब्रैम्पटन अपने ब्रैम्पटन इच रहन वाले तमाम शहरियों नु कारोबारी लोकां ते ग्रुप्स नु खुला सद्दा दे रहा है कि ओ सामने आन ते अपनी राय आइडियाज देन ते सिटी दा साल 2024 दा बजट बेहतर बनान लई दसन बजट दी तैयारी तरतीब ते होर सरमायाकारी बढ़ान लई सिटी टाउन हॉल मीटिंग्स ते वॉट स्पेसिफिक कॉफी चैट्स ते बिजनेस राउंड टेबल इच शामिल होकर अपना हिस्सा डालन एदे बारे मजीद जानन लई विजिट www.brampton.ca/budget
काश घर पैसे भेजना आसान ते सुखाला हुंदा सीआईबीसी ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन यानी कि ओ पैसा उसे दिन लै सकदे हन जिवें कि एह दिन अते एह दिन जे तुसीं प्यार दा सुनेहा भेजना होवे तां $0 सीआईबीसी ट्रांसफर फी राही अपने प्यारियां नूं उसे दिन कैश पिकअप सुविधा राही भेजो वधेरी जानकारी लई cibc.com/cashpickup ते जाओ शर्तां अते सीआईबीसी फॉरन एक्सचेंज रेट्स लागू सीआईबीसी एंबिशंस मेड रियल
ਰੋਨਾ ਪਲੱਸ ਵਿਖੇ ਬ੍ਰੈਂਪਟਨ ਨੂੰ ਆਪਣਾ ਘਰ ਕਹਿਣ ਵਿੱਚ ਸਾਨੂੰ ਖੁਸ਼ੀ ਹੈ
ਕਿੰਨੀ ਖੁਸ਼ੀ
ਨਵੇਂ ਡਰਿਲ ਸੈੱਟ ਵਾਲੇ ਕਾਰਪੈਂਟਰ ਪੇਂਟ ਦੇ ਨਵੇਂ ਰੰਗਾਂ ਵਾਲੇ ਡੈਕੋਰੇਟਰ ਅਤੇ ਵੱਡਾ ਐਲਾਨ ਕਰਨ ਵਾਲੇ ਰੇਡੀਓ ਅਨਾਉਂਸਰ ਨਾਲੋਂ ਵੀ ਜ਼ਿਆਦਾ ਖੁਸ਼ੀ ਹੈ 7 ਦਸੰਬਰ ਤੋਂ ਤੁਹਾਡੇ ਲੋਕਲ ਲੋ ਸਟੋਰ ਰੋਨਾ ਪਲੱਸ ਸਟੋਰ ਬਣ ਜਾਣਗੇ ਸਾਡੇ ਨਾਲ ਸਾਡੀ ਗ੍ਰੈਂਡ ਓਪਨਿੰਗ ਦੇ ਜਸ਼ਨ ਮਨਾਓ 10 ਦਸੰਬਰ ਨੂੰ ਮੁਫਤ ਸਨੈਕਸ ਐਕਟੀਵਿਟੀਜ਼ ਅਤੇ ਪੂਰੇ ਪਰਿਵਾਰ ਲਈ ਸਰਪ੍ਰਾਈਜ਼ਸ ਨਾਲ ਹੀ लोज दे अपने जाने पछाने अते मन पसंद प्रोडक्ट्स ते शानदार ओपनिंग डे डील्स अपने नवे रोना प्लस स्टोर विखे आओ 10111 हार्टलेक रोड अते 370 कैनेडी रोड साउथ ते तुहानू इत्थे आके खुशी होवेगी डिटेल्स लई rona.ca ते जाओ rona.ca
दिल्ली के एसीस पे जाएं जहां आपको मिलती है अमेजिंग डाइनिंग एक्सपीरियंस जहाँ पे आपको मिलते हैं बोथ वेजिटेरियन एंड नॉन वेजिटेरियन जो लार्जली बेस्ड है इंडियन कुजीन वो भी दिल्ली की गलियों से इंस्पायर्ड डेलिकेसीज पे खाना बनता है एकदम फ्रेश फ्रॉम स्क्रैच ऑथेंटिक इंडियन डिशेस मिलती हैं दैट आर रिच विद फ्लेवर्स रेयर हर्ब्स एंड एग्जॉटिक स्पाइसेस
डेलिकेसीज 400 रदरफोर्ड ऑपोजिट वंडरलैंड इन फ्रंट ऑफ बॉन मिल्स कॉल देम एट 905-760-0352 पे दैट इज 905-760-0352
इंटरनेशनल सुपरस्टार दलजीत दोसांझ लेके आ रहे ने फर्स्ट एवर पंजाबी स्टेडियम शो वैंकूवर दे विच जॉइन करो दलजीत दोसांझ नु जो कि परफॉर्म करेंगे अपने सारे हिट गीत पहले इंडियन आर्टिस्ट टू ब्रिंग हिज सोलो टूर टू बीसी प्लेस दलजीत दोसांझ द इल्यूमिनाटी टूर शनिवार अप्रैल 27 नु एट बीसी प्लेस टिकट्स आर ऑन सेल दिस फ्राइडे एट livenation.com एंड ticketmaster.ca डोंट मिस इट
Oh,
fully upgraded luxury home, detached house with legal basement available has sale Delhi, Brampton East area de vich. Goa Road and Castlemore area de vich, northeast facing car hai 3200 square feet da. ਜਿਹਦੇ ਨਾਲ ਤੁਹਾਨੂੰ ਮਿਲਦੀ ਹੈ ਲੀਗਲ ਬੇਸਮੈਂਟ 1500 ਸਕੁਅਰ ਫੀਟ ਦੀ 6 ਬੈਡਰੂਮ ਨੇ 1 ਡੈਨ 1 ਲੌਕ 6 ਵਾਸ਼ਰੂਮ ਨੇ ਘਰ ਦੇ ਵਿੱਚ ਬਿਲਟ ਇਨ ਕਿਚਨ ਪੋਰਸਲਿਨ ਫਲੋਰਸ ਬੈਕਯਾਰਡ ਦੇ ਵਿੱਚ ਸੋਲਿਡ ਸ਼ੈੱਡ ਹੈ 10 ਬਾਏ 12 ਦੀ ਵਾਕਿੰਗ ਡਿਸਟੈਂਸ ਤੇ ਹੈ ਗੋਰ ਲਾਇਬ੍ਰੇਰੀ ਕੈਸਲ ਬਰੁਕ ਹਾਈ ਸਕੂਲ ਕੈਥੋਲਿਕ ਹਾਈ ਸਕੂਲ ਐਲੀਮੈਂਟਰੀ ਸਕੂਲ ਨਾਨਕਸਰ ਗੁਰਦੁਆਰਾ ਕੁਝ ਹੀ ਮਿੰਟਾਂ ਦੀ ਦੂਰੀ ਤੇ ਅਤੇ ਇੰਡੀਅਨ ਗ੍ਰੋਸਰੀ ਸਟੋਰ ਵੀ ਵਾਕਿੰਗ ਡਿਸਟੈਂਸ ਤੇ ਨੇ ਕਲੋਜ਼ ਟੂ ਹਾਈਵੇ 427 ਅਤੇ ਇਸ ਘਰ ਦੇ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰੋ ਰਿਐਲਟਰ ਕੁਲਜੀਤ ਕਨੈਸਰੇ ਨਾਲ 905-782-0031 905-782-0031
ਜੇਕਰ ਤੁਸੀਂ ਹਾਈ ਕੁਆਲਿਟੀ 4K IPTV ਦੀ ਤਲਾਸ਼ ਦੇ ਵਿੱਚ ਹੋ ਜਿਹਦੇ ਵਿੱਚ ਹੋਣਗੇ ਵਰਲਡ ਵਾਈਡ ਚੈਨਲਸ ਲਾਰਜੈਸਟ ਮੂਵੀ ਲਾਇਬ੍ਰੇਰੀ ਤਾਂ ਅੱਜ ਹੀ ਸੰਪਰਕ ਕਰੋ ਟਸ਼ਨ IPTV ਨਾਲ ਟਸ਼ਨ IPTV ਕੋ ਬਹੁਤ ਹੀ ਫਲੈਕਸੀਬਲ ਪੈਕੇਜਸ ਅਵੇਲੇਬਲ ਨੇ ਫੋਰ 1 ਈਅਰ 3 ਈਅਰ ਐਂਡ 5 ਈਅਰਸ ਅਤੇ ਇਹਨਾਂ ਦਾ ਸਭ ਤੋਂ ਪਾਪੂਲਰ ਪੈਕੇਜ ਹੈ 5 ਸਾਲ ਲਈ ਹੁਣ ਤੁਸੀਂ ਸਬਸਕ੍ਰਿਪਸ਼ਨ ਲਵੋ IPTV ਦੀ ਸਿਰਫ $300 ਦੇ ਵਿੱਚ ਅਤੇ IPTV ਬਾਕਸ ਤੁਹਾਨੂੰ ਬਿਲਕੁਲ ਫ੍ਰੀ ਦਿੱਤਾ ਜਾਏਗਾ ਅਤੇ ਨਾਲ ਹੀ ਆਪਣੇ ਕਸਟਮਰਸ ਨੂੰ ਬੈਸਟ ਕਸਟਮਰ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ ਅੱਜ ਹੀ ਕਾਲ ਕਰੋ ਟਸ਼ਨ IPTV ਨੂੰ 647-943-0707 647-943-0707 ਜਾਂ ਫਿਰ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ tashantv.net
ਫਰੈਸ਼ ਤੰਦੂਰੀ ਵੈਜ ਨਾਨ ਵੈਜ LLB ਉਪਰ ਤਾਜ਼ਾ ਲਜ਼ੀਜ਼ ਖਾਣੇ ਕਾ ਲੁਤਫ ਉਠਾਓ ਹਫਤੇ ਕੇ 7 ਦਿਨ ਖੁੱਲਾ ਹੈ ਨਾਓ ਸਰਵਸ ਯੂ ਵਿਦ 2 ਲੋਕੇਸ਼ਨਸ ਐਟ ਕੁਈਨ ਸਟਰੀਟ ਕੈਨਰੀ ਓਪਨਸ 2 ਪੀਐਮ ਟੂ 5 AM ਕਾਲ 9058740111 ਦੈਟ ਇਜ਼ 9058740111 ਐਂਡ ਸੈਕੰਡ ਲੋਕੇਸ਼ਨ ਐਟ ਬ੍ਰੈਮਲੀ ਐਂਡ ਬੋਵਿਡ ਓਪਨਸ 24 ਆਵਰਸ 7 ਡੇਜ਼ ਅ ਵੀਕ ਕੰਟੈਕਟ ਐਟ 9057921711 ਦੈਟ ਇਜ਼ 9057921711 ذائقےدار لذیذ کھاؤ فریش تندوری پر آؤ کھانا لذیذ ہر دل عزیز
کی گل جسی تو بڑا سمائل کر رہی ہے
مائل کا ہوں کراں گی ہی ٹیتھ وائٹننگ جو کرائی ہے
کتھوں اسی تو آپ ڈینٹل کلینک لب رہے ہیں بچیاں دے بریسز بھی لگوانے نے
تو تھوڑا ہی کانٹیکٹ کر کنٹری سائڈ ڈینٹل کلینک نو او ایکسپٹ کر رہے ہیں نیو پیشنٹ کنٹری سائڈ ڈینٹل کلینک فیملی بریسز کاسمیٹک اینڈ امپلانٹ ڈینٹسٹری کلوز ٹو یور ہوم کمپریہنسو ڈینٹل کیئر کیتی جاؤ گی اپوائنٹمنٹس ایزیلی اویلیبل ہیں انشورنس کمپنی نو بھی ڈائریکٹلی بل کر دیں گے ود ایزی پیمنٹ آپشن ڈاکٹر نازیہ رحمان نو ہوں ہی کال کرو تو کھول کے کرو اسمائل ਸਰਵ ਕਰਦੇ ਨੇ ਤੁਹਾਨੂੰ 2 ਲੋਕੇਸ਼ਨਸ ਤੋਂ ਕੰਟਰੀ ਸਾਈਡ ਡੈਂਟਲ ਕਲੀਨਿਕ ਇਨ ਬ੍ਰੈਂਪਟਨ ਏਅਰਪੋਰਟ ਰੋਡ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ ਤੇ ਫੋਨ ਨੰਬਰ ਹੈ 9054586588 ਦੈਟ ਇਜ਼ 9054586588 ਐਂਡ ਦੂਜੀ ਲੋਕੇਸ਼ਨ ਹੈ ਡੈਂਟਿਸਟਰੀ ਔਨ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੀ ਇੰਟਰਸੈਕਸ਼ਨ ਤੇ ਫੋਨ ਨੰਬਰ ਹੈ 9058721100 ਦੈਟ ਇਜ਼ 9058721100
ਤੁਸੀਂ ਸੁਣਿਆ ਨਰਿੰਦਰ ਦਾ ਮੋਟਰ ਦਾ ਕੰਮ ਕਿੰਨਾ ਵਧੀਆ ਚੱਲ ਰਿਹਾ ਤੇ ਉਹਨਾਂ ਨੇ ਇੰਨਾ ਸੋਨਾ ਨਵਾਂ ਕਰ ਲਿੱਤਾ ਹੈ
ਤੂੰ ਫਿਕਰ ਕਿਉਂ ਕਰਦੀ ਹੈ ਮੇਰੀ ਵੀ ਗੱਲ ਹੋ ਰਹੀ ਹੈ ਗੁਰਦੀਪ ਸਿੰਘ ਢਿੱਲੋਂ ਨਾਲ ਜਿਨ੍ਹਾਂ ਨੂੰ ਪਿਆਰ ਨਾਲ ਮਾਮੂ ਵੀ ਕਹਿੰਦੇ ਨੇ ਉਹ ਐਕਸਪਰਟ ਨੇ ਰੀਅਲ ਸਟੇਟ ਖੇਤਰ ਦੇ ਵਿੱਚ ਕੋਈ ਬਿਜ਼ਨਸ ਬਾਏ ਕਰਨਾ ਹੈ ਕਮਰਸ਼ੀਅਲ ਪ੍ਰਾਪਰਟੀ ਲੈਣਾ ਚਾਹੁੰਦੇ ਹੋ ਜਾਂ ਫਿਰ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਲੈਣਾ ਚਾਹੁੰਦੇ ਹੋ ਇਹਨਾਂ ਸਾਰਿਆਂ 'ਚ ਡੀਲ ਕਰਦੇ ਨੇ
ਬਾਇੰਗ ਸੈਲਿੰਗ ਔਰ ਇਨਵੈਸਟਮੈਂਟ ਇਨ ਰੀਅਲ ਅਸਟੇਟ ਕੰਟੈਕਟ ਗੁਰਦੀਪ ਸਿੰਘ ਢਿੱਲੋਂ ਉਰਫ ਮਾਮੂ ਫਰੋਮ ਰੀਮੈਕਸ ਗੋਲਡ ਰਿਐਲਟੀ 416-450-4900 That is 416-450-4900
ਹਾਏ ਓਏ ਮੈਂ ਤੇ ਰਹਿਣਾ ਹੀ ਨਹੀਂ ਮੇਰਾ ਤਾਂ ਇੱਥੇ ਜੀ ਨਹੀਂ ਲੱਗਦਾ ਮੇਰੀ ਤਾਂ ਅੱਜ ਹੀ ਟਿਕਟ ਕਰਾ ਦੋ
ਓ ਬਾਪੂ ਚੱਲਿਆ ਪਰ ਅੱਜ ਤਾਂ ਅਸੀਂ ਟੀਜੇ ਮਿਠਾਈ ਵਾਲਾ ਜਾਣਾ ਸੀ
ਹੈ ਚੱਲ ਫਿਰ ਮੈਂ ਰਹਿ ਹੀ ਲੈਣਾ ਓ ਦੀਪੇ ਮੇਰੀ ਟਿਕਟ ਨਾ ਕਰਾਈ
ਗ੍ਰੈਂਡ ਬਫੇ ਟਿਫਨ ਸਰਵਿਸ ਆਈਸਕ੍ਰੀਮ ਬੇਕਰੀ ਤੇ ਥਾਈਆਂ ਹਰ ਚੀਜ਼ 24 ਦੇ 24 ਘੰਟੇ ਮਿਲੇਗੀ
2 ਕਾਉਂਟੀ ਕੋਰਟ ਐਟ ਹਾਈਵੇ 10 ਇਨ ਬ੍ਰੈਂਪਟਨ ਕਾਲ 437-890-4040
ਅੱਜਕੱਲ ਤਾਂ ਬਹੁਤ ਜ਼ਰੂਰੀ ਹੋ ਗਈ ਹੈ ਇੰਸ਼ੋਰੈਂਸ ਲੈਣੀ ਪਰ ਕੀ ਤੁਹਾਨੂੰ ਪਤਾ ਹੈ ਤੁਹਾਡੇ ਲਈ ਕਿਸ ਤਰ੍ਹਾਂ ਦੀ ਇੰਸ਼ੋਰੈਂਸ ਬੈਸਟ ਰਹੇਗੀ ਜਿਹੜੀ ਮਰਨ ਤੋਂ ਬਾਅਦ ਦੂਸਰਿਆਂ ਨੂੰ ਪੈਸੇ ਦੇਣ ਵਾਲੀ ਹੋਵੇ ਜਾਂ ਜਿਉਂਦੇ ਜੀ ਆਪਣੇ ਹੱਥ ਵਿੱਚ ਪੈਸੇ ਲੈਣ ਵਾਲੀ ਜੇ ਨਹੀਂ ਤਾਂ ਡਯਾਰਨ ਦੇ ਨਾਲ ਨਾਲ ਮੇਜਰ ਕੰਪਨੀਆਂ ਨਾਲ ਕੰਮ ਕਰ ਰਹੇ ਐਕਸਪੀਰੀਅੰਸਡ ਅਤੇ ਕੁਆਲੀਫਾਈਡ ਸੇਲਸ ਮੈਨੇਜਰ ਰਵਿੰਦਰ ਜੱਸੋ ਹੋਰਾਂ ਦੇ ਨਾਲ ਸੰਪਰਕ ਕਰੋ RESP RRSP ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੇ ਲਈ ਕਾਲ ਰਵਿੰਦਰ ਜੱਸੂ ਐਟ 647-588-9794 ਰਵਿੰਦਰ ਜੱਸੂ।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian Pulse.
ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਜੇ ਘਰ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਆਰਾਮ ਦੇ ਨਾਲ ਚੈਨਲ ਵਾਈ ਔਨ ਕਰਕੇ ਰੱਖਣਾ ਹੈ। ਚੈਨਲ ਵਾਈ ਦੇ ਵਿੱਚ ਲਗਾਤਾਰ ਸਾਰੇ ਜਿਹੜੇ ਸਾਡਾ ਵਾਈ ਮੀਡੀਆ ਲਾਈਵ ਸਵੇਰੇ 9 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ। ਸੋ ਵਾਈ ਮੀਡੀਆ ਲਾਈਵ ਜਿੱਥੇ ਹੁਣ ਏ ਐਮ 770 ਤੇ ਵੀ ਸਵੇਰੇ 9 ਵਜੇ ਸ਼ੁਰੂ ਹੋ ਜਾਂਦਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਵੇਰੇ ਅਰਲੀ ਮਾਰਨਿੰਗ ਜੁੜ ਜਾਂਦੇ ਹੋ ਸਾਡੇ ਨਾਲ। ਸੋ ਲਗਾਤਾਰ ਵਾਈ ਮੀਡੀਆ ਲਾਈਵ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ 5 ਘੰਟੇ ਅਸੀਂ ਪੇਸ਼ ਕਰਦੇ ਹਾਂ। ਸੋ ਵਾਈ ਮੀਡੀਆ ਲਾਈਵ ਸ਼ਾਮ ਨੂੰ 6:30 ਵਜੇ ਸ਼ੁਰੂ ਹੋ ਜਾਂਦਾ ਹੈ, 6:30 ਵਜੇ ਤੋਂ ਲੈ ਕੇ 11:30। ਸੋ 5 ਘੰਟੇ ਸਵੇਰੇ ਔਰ 5 ਘੰਟੇ ਸ਼ਾਮ ਨੂੰ ਪ੍ਰੋਗਰਾਮ ਜਿਹੜੇ ਲਾਈਵ ਹੁੰਦੇ ਨੇ। ਸੋ 5 ਘੰਟੇ ਸਵੇਰੇ ਔਰ ਸ਼ਾਮ ਜੀ ਅਸੀਂ 10 ਘੰਟੇ ਲਾਈਵ ਕਰਦੇ ਹਾਂ। ਵਾਈ ਮੀਡੀਆ ਲਾਈਵ ਦਾ ਮਤਲਬ ਬੜਾ ਸਾਫ਼ ਹੈ ਕਿ ਜਿਹੜੇ ਵੀ ਸਾਡੇ ਹੋਸਟ ਨੇ, ਜਿਸ ਤਰ੍ਹਾਂ ਹੁਣ ਇਸ ਵੇਲੇ ਸਰਾ ਜੀ ਬਿਲਕੁਲ ਲਾਈਵ ਨੇ, ਸ਼ੈਲੀ ਜੀ ਮੇਰੇ ਨਾਲ ਬਿਲਕੁਲ ਲਾਈਵ ਨੇ, ਮੈਂ ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਯੁੱਧਵੀਰ ਜਸਵਾਲ, ਮੈਂ ਵੀ ਤੁਹਾਡੇ ਨਾਲ ਲਾਈਵ ਹੈਗਾ। ਕਾਲਸ ਤੁਹਾਡੀਆਂ ਸਾਰੀਆਂ ਅਸੀਂ ਲਾਈਵ ਲੈਂਦੇ ਹਾਂ। ਔਰ ਖ਼ਬਰਾਂ ਹੁਣ ਗ੍ਰੇਟਰ ਟੋਰੋਂਟੋ ਏਅਰਪੋਰਟ ਅਥਾਰਟੀ ਦੀ ਇੱਕ ਵੱਡੀ ਅਨਾਊਂਸਮੈਂਟ ਹੈ, ਉਹ ਹੁਣੇ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਖ਼ਬਰ ਜਿੱਦਾਂ ਜਿੱਦਾਂ ਲਾਈਵ ਆਉਂਦੀ ਚਲੀ ਜਾਂਦੀ ਹੈ, ਚਾਹੇ ਸਵੇਰੇ ਹੈ ਅਤੇ ਚਾਹੇ ਸ਼ਾਮ ਨੂੰ ਹੈ, ਅਸੀਂ ਲਗਾਤਾਰ ਲਾਈਵ ਖ਼ਬਰ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ। ਵਾਈ ਪਲੱਸ ਸਾਡਾ ਜਿਹੜਾ ਇਹ 24/7 ਆਲ ਇੰਗਲਿਸ਼ ਚੈਨਲ ਹੈ, ਤੁਹਾਡੇ ਵੱਲੋਂ ਬਹੁਤ ਵਧੀਆ ਇਹਨੂੰ ਸਪੋਰਟ ਮਿਲ ਰਹੀ ਹੈ। ਉਹਦੇ ਵਿੱਚ ਅਸੀਂ ਦੱਸ ਦਈਏ ਕਿ 2 ਕੈਬਨਿਟ ਮਿਨਿਸਟਰਸ ਦੇ ਇੰਟਰਵਿਊ ਇਸ ਹਫ਼ਤੇ ਤੁਹਾਡੇ ਲਈ ਬ੍ਰੌਡਕਾਸਟ ਕੀਤੇ ਜਾਣੇ ਨੇ। ਸੋ ਮੈਂ ਤੁਹਾਨੂੰ ਕੁਇਕਲੀ ਦੱਸਵਾਂ ਕਿ ਜਿਹੜਾ 24/7 ਆਲ ਇੰਗਲਿਸ਼ ਚੈਨਲ ਹੈ ਉਹਦੇ ਵਿੱਚ ਕੀ ਆਏਗਾ। ਇੱਕ ਤਾਂ ਤੁਸੀਂ ਇੰਟਰਵਿਊ ਦੇਖੋਗੇ ਸਾਡੇ ਜਸਟਿਸ ਮਿਨਿਸਟਰ ਸਾਹਿਬ ਦਾ, ਉਹਨਾਂ ਦੇ ਨਾਲ ਇਸ ਬੜੀ ਡਿਟੇਲ 'ਚ ਕਾਫ਼ੀ ਮੁੱਦਿਆਂ 'ਤੇ ਗੱਲ ਕੀਤੀ ਹੈ, ਖਾਸ ਕਰ ਜਿਹੜੀਆਂ ਕਾਰਾਂ ਚੋਰੀ ਹੋ ਰਹੀਆਂ ਨੇ ਉਹਦੇ ਬਾਰੇ ਸਰਕਾਰ ਕੀ ਕਰ ਰਹੀ ਹੈ ਕਾਰ ਥੈਫਟ ਦੇ ਮਾਮਲੇ ਦੇ ਉੱਤੇ। ਇੰਟੀਮੇਟ ਪਾਰਟਨਰ ਵਾਇਲੈਂਸ ਦੇ ਉੱਤੇ ਨਵਾਂ ਕਾਨੂੰਨ ਆ ਰਿਹਾ ਹੈਗਾ, ਜਿਹੜਾ ਕੋਈ ਆਪਸ ਘਰੇਲੂ ਝਗੜੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਕਈ ਹੋਰ ਕਾਨੂੰਨਾਂ ਦੇ ਵਿੱਚ ਤਬਦੀਲੀ ਕੀਤੀ, ਰਿਪੀਟ ਓਫੈਂਡਰ ਜਿਹੜੇ ਨੇ ਗਨ ਕ੍ਰਾਈਮ ਨਾਲ ਕਰਦੇ ਨੇ ਉਹਦੇ ਵਾਸਤੇ ਵੀ ਕਾਨੂੰਨ ਦੇ ਵਿੱਚ ਤਬਦੀਲੀ ਆ ਰਹੀ ਹੈ। ਫਿਰ ਇਸ ਤੋਂ ਇਲਾਵਾ ਅਸੀਂ ਗੱਲਬਾਤ ਕੀਤੀ ਹੈ ਜਿਹੜੀ ਫਾਲ ਇਕਨੋਮਿਕ ਸਟੇਟਮੈਂਟ ਹੈ ਉਹਦੇ ਬਾਰੇ, ਸਾਰੀ ਗੱਲਬਾਤ ਹੈ ਤੁਸੀਂ ਸੁਣ ਸਕਦੇ ਹੈਗੇ ਹੋ। ਇੰਡੀਆ ਕੈਨੇਡਾ ਰਿਲੇਸ਼ਨਸ਼ਿਪ ਦੇ ਬਾਰੇ ਗੱਲ ਕੀਤੀ ਹੈ। ਇਸ ਤੋਂ ਇਲਾਵਾ ਸਾਡੇ ਜਿਹੜੇ ਜਸਟਿਸ ਮਿਨਿਸਟਰ ਸਾਹਿਬ ਨੇ ਉਹਨਾਂ ਦੇ ਨਾਲ ਜਿਹੜਾ ਹਰਦੀਪ ਨਿੱਜਰ ਕਤਲ ਮਾਮਲਾ, ਕਿਉਂਕਿ ਉਹ ਕਾਨੂੰਨ ਮੰਤਰੀ ਨੇ, ਸੋ ਉਹਨਾਂ ਦਾ ਵੀ ਪੱਖ ਅਸੀਂ ਜਾਣਿਆ ਸਾਰੇ ਮਾਮਲੇ, ਸੋ ਉਹ ਵੀ ਸਾਰੇ ਕੁਝ ਤੁਸੀਂ ਸੁਣੋਗੇ। ਇਸ ਤੋਂ ਇਲਾਵਾ ਅਸੀਂ ਅਨੀਤਾ ਆਨੰਦ ਹੋਣਾ ਦੇ ਨਾਲ ਵੀ ਇੱਕ ਖਾਸ ਡਿਟੇਲ ਦੇ ਵਿੱਚ ਇੰਟਰਵਿਊ ਕੀਤੀ ਹੈ ਫਾਲ ਇਕਨੋਮਿਕ ਸਟੇਟਮੈਂਟ ਬਾਰੇ, ਉਹਦੇ 'ਚ ਅਪਡੇਟ ਹੈਗੀ ਹੈ ਕੈਨੇਡਾ ਦੀ ਬਾਰੇ, ਹੋਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਉਹਨਾਂ ਨਾਲ ਗੱਲਬਾਤ ਹੋਈ ਹੈ। ਸੋ 2 ਕੈਬਨਿਟ ਮਿਨਿਸਟਰ ਦੀ ਇੰਟਰਵਿਊ, ਕਿਉਂਕਿ ਸਾਰੇ ਇੰਟਰਵਿਊਜ਼ ਇੰਗਲਿਸ਼ ਦੇ ਵਿੱਚ ਹੈਗੇ ਨੇ, ਸੋ ਅਸੀਂ ਸਾਰੇ ਵਾਈ ਪਲੱਸ ਦੇ ਉੱਤੇ ਲਗਾਏ ਨੇ। ਤੁਸੀਂ ਜਿਹੜਾ 24/7 ਆਲ ਇੰਗਲਿਸ਼ ਚੈਨਲ ਹੈ ਹਰ IP ਬਾਕਸ 'ਤੇ ਅਵੇਲੇਬਲ ਹੈ, ਜਿੱਦਾਂ ਚੈਨਲ ਵਾਏ ਪੰਜਾਬੀ, ਹਿੰਦੀ, ਉਰਦੂ ਔਰ ਇੰਗਲਿਸ਼ 'ਚ ਹੈ, ਇਸੇ ਤਰ੍ਹਾਂ ਵਾਈ ਪਲੱਸ ਜਿਹੜਾ ਵਾਈ ਮੀਡੀਆ ਦਾ ਚੈਨਲ ਹੈ, ਤੁਸੀਂ ਜੇ ਜਾਓਗੇ ਆਲ ਦੇ ਵਿੱਚ ਤਾਂ ਵੀ ਤੁਹਾਨੂੰ ਹਰ IP ਬਾਕਸ 'ਤੇ ਮਿਲ ਜਾਏਗਾ, ਪੰਜਾਬੀ ਸੈਕਸ਼ਨ 'ਚ ਮਿਲ ਜਾਏਗਾ, ਇੰਗਲਿਸ਼ ਸੈਕਸ਼ਨ 'ਚ ਮਿਲ ਜਾਏਗਾ। ਜੇ ਤੁਹਾਨੂੰ ਕੋਈ ਵੀ ਦਿੱਕਤ ਆ ਰਹੀ ਹੈ ਤਾਂ ਤੁਸੀਂ 416-475-5000 ਨੰਬਰ ਫਿਰ ਨੋਟ ਕਰ ਲਓ, ਵਾਈ ਮੀਡੀਆ ਦੇ ਇੱਕੋ ਨੰਬਰ 416-475-5000, ਇਹਦੇ 'ਤੇ ਕਾਲ ਕਰਕੇ ਜਾਂ ਟੈਕਸਟ ਕਰਕੇ ਤੁਸੀਂ ਦੇਖ ਸਕਦੇ ਹੈਗੇ ਹੋ। ਸੋ ਇਹਦੇ 'ਤੇ ਸਾਰੇ ਇੰਟਰਵਿਊਜ਼ ਆ ਰਹੇ ਨੇ। ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਇਸ ਵੀਕਐਂਡ ਦੇ ਉੱਤੇ ਜਿਹੜਾ ਲਿਬਰਲ ਪਾਰਟੀ ਆਪਣੇ ਨਵੇਂ ਲੀਡਰ ਦਾ ਚੁਣਾਵ ਕਰੇਗੀ। ਸੋ ਸ਼ਨੀਵਾਰ 7:30 ਵਜੇ ਸ਼ੁਰੂ ਹੋ ਜਾਏਗੀ ਦੋਨੋਂ ਚੈਨਲਸ ਦੇ ਉੱਤੇ, ਚੈਨਲ ਵਾਈ ਦੇ ਉੱਤੇ ਵੀ ਅਤੇ ਵਾਈ ਪਲੱਸ ਦੇ ਉੱਤੇ ਵੀ, ਦੋਨੋਂ ਚੈਨਲਸ ਦੇ ਉੱਤੇ ਸ਼ਾਮ 7:30 ਵਜੇ ਅਸੀਂ ਇਹਦੀ ਡਿਸਕਸ਼ਨ ਕਰਾਂਗੇ। ਦੋਨੋਂ ਚੈਨਲਸ ਦੇ ਉੱਤੇ ਜਿਹੜਾ ਓਨਟੇਰੀਓ ਲਿਬਰਲ ਪਾਰਟੀ ਲੀਡਰਸ਼ਿਪ ਰੇਸ ਦੇ ਵਿੱਚ ਕੀ ਅੰਕੜੇ ਆ ਰਹੇ ਨੇ, ਕੌਣ ਜਿੱਤ ਰਿਹਾ। ਸੋ ਇੰਗਲਿਸ਼ ਦੇ ਵਿੱਚ ਹੋਏਗੀ 7:30 ਤੋਂ 8:30, ਇਸ ਲਈ ਦੋਨੋਂ ਚੈਨਲ 'ਤੇ ਬ੍ਰੌਡਕਾਸਟ ਕਰਾਂਗੇ ਅਸੀਂ, ਚੈਨਲ ਵਾਈ ਦੇ ਉੱਤੇ ਵੀ ਅਤੇ ਵਾਈ ਪਲੱਸ ਦੇ ਉੱਤੇ ਵੀ। ਉਸ ਤੋਂ ਬਾਅਦ ਫਿਰ ਅੱਜ ਜਿੱਦਾਂ ਅਸੀਂ ਐਗਜ਼ਿਟ ਪੋਲਸ ਡਿਸਕਸ ਕਰਨੇ ਆ, ਅੱਜ ਸ਼ਾਮ ਨੂੰ 8:30 ਵਜੇ ਤੋਂ ਬਾਅਦ ਅਸੀਂ ਐਗਜ਼ਿਟ ਪੋਲਸ ਡਿਸਕਸ ਕਰਾਂਗੇ, ਜਿਹਦੇ ਵਿੱਚ ਕਿ ਇੰਡੀਆ ਦੀਆਂ 5 ਸਟੇਟਸ ਦੀਆਂ ਜਿਹੜੀਆਂ ਇਲੈਕਸ਼ਨ ਨੇ ਉਹਦੇ ਐਗਜ਼ਿਟ ਪੋਲਸ ਆ ਗਏ ਨੇ, ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ ਉਹ ਡਿਸਕਸ ਕਰਾਂਗੇ, ਅਤੇ ਸ਼ਨੀਵਾਰ ਨੂੰ ਨਤੀਜੇ ਆ ਜਾਣੇ ਨੇ, ਫਾਈਨਲ ਰਿਜ਼ਲਟ ਸ਼ਨੀਵਾਰ ਨੂੰ, ਸੋ ਉਹ ਸੈਟਰਡੇ ਮੋਸਟਲੀ ਤੁਹਾਡੇ ਨਾਲ ਡਿਸਕਸ ਕਰਾਂਗੇ। ਸੋ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਵਾਈ ਮੀਡੀਆ ਦੀ ਪ੍ਰੋਗਰਾਮਿੰਗ ਦੇ ਬਾਰੇ, ਕੋਈ ਸਾਡੇ ਕਿਸੇ ਐਡਵਰਟਾਈਜ਼ਰ ਦੇ ਬਾਰੇ, ਜਾਂ ਤੁਸੀਂ ਕੋਈ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ, ਤੇ ਨੰਬਰ ਬੜਾ ਆਸਾਨ ਹੈ 416-475-5000 416-475-5000। ਮਿਡਵੀਕ ਅਖਬਾਰ ਅੱਜ ਡਿਸਟ੍ਰੀਬਿਊਟ ਹੋਣਾ ਸ਼ੁਰੂ ਹੋ ਗਿਆ ਹੈ ਸਾਰੇ ਗ੍ਰੇਟਰ ਟੋਰੋਂਟੋ ਏਰੀਆ ਦੇ ਵਿੱਚ, ਅਸੀਂ ਇਹਨੂੰ ਪੇਸ਼ ਕਰਦੇ ਹਾਂ। ਹਾਲਾਂਕਿ ਕੱਲ੍ਹ ਸਾਡੇ ਹੋਰ ਬਹੁਤ ਸੀਨੀਅਰ ਮੈਂਬਰ ਨੇ ਮੀਡੀਆ ਦੇ, ਕੱਲ੍ਹ ਮੈਂ ਸੁਣ ਰਿਹਾ ਸੀ ਉਹਨਾਂ ਨੇ ਅਨਾਊਂਸਮੈਂਟ ਕਰ ਦਿੱਤੀ ਹੈ ਕਿ ਤਕਰੀਬਨ 31 ਜਾਂ 32 ਸਾਲਾਂ ਤੋਂ ਬਾਅਦ, 31-32 ਸਾਲ ਉਹ ਕਹਿ ਰਹੇ ਸੀ ਕਿ ਉਹ ਵੀ ਮੀਡੀਆ ਨੂੰ ਹੁਣ ਅਲਵਿਦਾ ਕਹਿ ਰਹੇ ਨੇ। ਸੋ ਮੀਡੀਆ ਦੇ ਸਾਹਮਣੇ ਨੋ ਡਾਊਟ ਬੜੇ ਸਾਰੇ ਚੈਲੇਂਜਸ ਮੌਜੂਦ ਨੇ। ਬਹੁਤ ਸਾਰੇ ਅੰਗਰੇਜ਼ੀ ਦੇ ਅਖਬਾਰ, ਟੋਰੋਂਟੋ ਸਟਾਰ ਨੇ ਜਦੋਂ ਪਿੱਛੇ 71 ਅਖਬਾਰ ਬੰਦ ਕੀਤੇ ਤੇ ਫ੍ਰੀ ਅਖਬਾਰ ਸਾਰੇ ਹੀ ਬੰਦ ਹੋ ਗਏ। ਬਹੁਤ ਸਾਰੇ ਰੇਡੀਓ ਚੈਨਲਸ ਜਿਹੜੇ ਨੇ ਉਹ ਵਿਕ ਰਹੇ ਨੇ, ਮੇਨ ਸਟ੍ਰੀਮ ਦੇ ਬੜੇ ਸਾਰੇ ਚੈਨਲ ਨੇ, ਆਪਣੇ ਬੰਦੇ ਵੀ ਖਰੀਦਣ ਲੱਗੇ ਹੋਏ ਨੇ ਬੜੇ ਸਾਰੇ ਚੈਨਲ ਤੋਂ, ਉਹ ਵੀ ਵਿਕ ਰਹੇ ਨੇ। ਇਸ ਤੋਂ ਇਲਾਵਾ ਟੀਵੀ ਚੈਨਲ ਕਾਫੀ ਬੰਦ ਹੋ ਰਹੇ ਨੇ, ਕਿਉਂਕਿ ਜਿੰਨਾ ਵੀ ਰੈਵਨਿਊ ਹੈ ਸਾਰਾ ਦਾ ਸਾਰਾ ਹੀ ਉਹ ਹੁਣ ਐਡ ਰੈਵਨਿਊ ਜਿਹੜਾ ਉਹ ਗੂਗਲ ਕੋਲ ਜਾ ਰਿਹਾ ਹੈ। ਮੈਟਾ ਜਿਹੜਾ ਫੇਸਬੁੱਕ ਦੀ ਪੇਰੈਂਟ ਕੰਪਨੀ, ਇਹਨਾਂ ਕੋਲ ਬਹੁਤ ਰੈਵਨਿਊ ਇਹਨਾਂ ਕੋਲ ਜਾ ਰਿਹਾ ਸਾਰਾ ਸਾਰਾ। ਈਵਨ ਬੜੇ ਬੜੇ ਜਿਹੜੇ ਚੈਨਲਸ ਨੇ ਉਹਨਾਂ ਨੂੰ ਵੀ ਇਸ ਵੇਲੇ ਬਹੁਤ ਬੜੇ ਚੈਲੇਂਜਸ ਆ ਰਹੇ ਨੇ। ਔਰ ਜੇ ਪੀਅਰ ਪੋਲੀਅਫ ਸਾਹਿਬ ਕਹਿੰਦੇ ਜੀ ਸਰਕਾਰ ਚ ਆ ਗਏ ਤੇ ਸ਼ਾਇਦ ਉਹ ਸੀਬੀਸੀ ਜਿਹੜੀ ਫੰਡਿੰਗ ਹੈ, ਕਿਉਂਕਿ 1700-1800 ਮਿਲੀਅਨ ਡਾਲਰ ਲੱਗਦਾ ਹੈ ਸੀਬੀਸੀ ਨੂੰ ਚਲਾਉਣ ਵਾਸਤੇ, ਤੇ ਸਰਕਾਰ ਪੈਸਾ ਦਿੰਦੀ ਹੈ, ਜਿੰਨਾ ਕੁ ਪੈਸਾ ਇਕੱਠਾ ਕਰ ਲੈਂਦੇ ਨੇ 500 ਮਿਲੀਅਨ 600 ਮਿਲੀਅਨ ਹੋ ਜਾਂਦਾ ਹੈ, ਕਦੇ ਕਦੇ ਓਲੰਪਿਕਸ ਦਾ ਆ ਜਾਵੇ ਇਹਨਾਂ ਕੋਲ ਵਿੰਟਰ ਓਲੰਪਿਕਸ ਦਾ 650-700 ਮਿਲੀਅਨ ਵੀ ਕਰ ਲੈਂਦੇ ਨੇ। ਬਾਕੀ ਸਾਰਾ ਜਿੰਨਾ ਵੀ ਬਚਦਾ ਹੈ ਕਿ 1200 ਮਿਲੀਅਨ 1300 ਮਿਲੀਅਨ ਉਹ ਸਰਕਾਰ ਦੇ ਦਿੰਦੀ ਹੈ, ਕੈਨੇਡੀਅਨ ਗੌਰਮੈਂਟ, ਯਾਨੀ ਕਿ ਹਰ ਮਹੀਨੇ 100 ਮਿਲੀਅਨ ਡਾਲਰ ਉਹਨਾਂ ਨੂੰ ਦਿੱਤਾ ਜਾਂਦਾ। ਪੀਅਰ ਪੋਲੀਓ ਸਾਹਿਬ ਕਹਿ ਰਹੇ ਨੇ ਕਿ ਜੇ ਉਹ ਆ ਗਏ ਤਾਂ ਫਿਰ ਉਹ ਫੰਡਿੰਗ ਦੇ ਉੱਤੇ ਸਵਾਲ ਨੇ, ਫੰਡਿੰਗ ਰੋਕਣਗੇ। ਮਾਮਲਾ ਇਸ ਹੱਦ ਤੱਕ ਵਧਿਆ ਹੋਇਆ ਪੀਅਰ ਪੋਲੀਓ ਸਾਹਿਬ ਦਾ ਕਿ ਅਦਾਲਤੀ ਕੇਸ ਵੀ ਇੱਕ ਦੂਸਰੇ ਦੇ ਖਿਲਾਫ ਕੀਤੇ ਹੋਏ ਨੇ। ਸੋ ਪੀਅਰ ਪੋਲੀਓ ਸਾਹਿਬ ਇਸ ਲਈ ਸੀਬੀਸੀ ਤੇ ਤਾਂ ਜਾਂਦੇ ਨਹੀਂ ਹੈ, ਮੇਰੇ ਨਾਲ ਉਹਨਾਂ ਦੇ 8 ਇੰਟਰਵਿਊਜ਼ ਹੋ ਚੁੱਕੇ ਨੇ। ਸੋ ਹੁਣ ਤੇ ਇਹ ਰੇਸ ਹੈ ਕਿ ਟਰੂਡੋ ਸਾਹਿਬ ਦੇ ਨਾਲ ਪਿਛਲੇ 9 ਸਾਲਾਂ ਚ ਜਿੰਨੇ ਇੰਟਰਵਿਊ ਅਸੀਂ ਕੀਤੇ ਆ ਉਹਨੇ ਪੀਅਰ ਪੋਲੀਓ ਸਾਹਿਬ ਦੇ ਨਾਲ ਛੋਟੇ ਜਿਹੇ ਟਾਈਮ ਸਪੈਨ ਚ 8 ਇੰਟਰਵਿਊ ਅਸੀਂ ਕਰ ਚੁੱਕੇ ਹਾਂ ਵਾਈ ਮੀਡੀਆ ਦੇ ਵਿੱਚ, ਕਿਉਂਕਿ ਉਹ ਜਾਂਦੇ ਨਹੀਂ ਉੱਥੇ ਬੜੇ ਮੇਨ ਸਟ੍ਰੀਮ ਦੇ ਚੈਨਲ ਦੇ ਉੱਤੇ, ਉਹ ਕਹਿੰਦੇ ਇੱਥੇ ਹੀ ਬਸ ਤੁਹਾਡੇ ਕੋਲ ਹੀ ਆਉਣਾ। ਤੇ ਅਸੀਂ ਗੱਲ ਕਰ ਰਹੇ ਸੀਗੇ ਵੀ ਕੱਲ੍ਹ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਉਹ ਕਹਿੰਦੇ ਜੀ ਦੇਖੀ ਜਾਓ ਆਉਣਾ ਹੀ ਤੁਹਾਡੇ ਕੋਲ ਹੈ ਬਸ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ। ਸੀਬੀਸੀ ਮੈਨੂੰ ਯਾਦ ਹੈ ਦੀਪਕ ਬਰੋਏ ਸਾਹਿਬ ਆਏ ਸੀ, ਉਹਦੇ ਕਹਿੰਦੇ ਸੀ ਇਹਨੂੰ ਸਵੇਰੇ ਬੰਦ ਕਰਾ ਦੇਣਾ, ਕੱਲ੍ਹ ਸਵੇਰੇ ਸੀਬੀਸੀ ਸਾਰਾ ਬੰਦ ਕਰ ਦੇਣਾ। ਸਰਕਾਰ ਨੇ ਪੈਸਾ ਖਿੱਚ ਲਿਆ ਤੇ ਸੀਬੀਸੀ ਜਿਹੜਾ ਹੈ ਜੀ ਉਹ ਤੁਹਾਨੂੰ ਪਤਾ ਹੀ ਹੈ ਚੱਲ ਹੀ ਨਹੀਂ ਸਕਦਾ, ਸਵੇਰੇ ਹੀ ਸਾਰਾ ਸਿਲਸਿਲਾ ਖਤਮ ਹੋ ਜਾਣਾ। ਸੋ ਇਹ ਉਹਨਾਂ ਦਾ ਕਹਿਣਾ ਹੈ ਕਿ ਔਰ ਟਰੂਡੋ ਸਾਹਿਬ ਜਦੋਂ ਤੱਕ ਹੈਗੇ ਨੇ, ਲਿਬਰਲ ਜਦੋਂ ਤੱਕ ਹੈ ਉਦੋਂ ਤੱਕ ਇਹ ਚੱਲਦਾ ਰਹੇਗਾ ਸੀਬੀਸੀ ਦਾ ਸਿਲਸਿਲਾ। ਖੈਰ ਸਾਰੀ ਗੱਲਬਾਤ ਇਸ ਤਰ੍ਹਾਂ ਹੀ ਜਾਰੀ ਰਹੇਗੀ। ਸਾਡੇ ਕਹਿੰਦੇ ਇਸ਼ਾਰਾ ਹੈ ਸਪੋਂਸਰ ਵੀ ਜੁੜ ਗਏ ਨੇ, ਮੈਂ ਕਾਲਰ ਦੇ ਤੋਂ ਲੈ ਕੇ ਫਿਰ ਸਪੋਂਸਰ ਵੱਲ ਵੀ ਵਧਵਾਂਗੇ। ਪਰਮਿੰਦਰ ਜੀ ਨਾਲ ਨੇ, ਉਹਨਾਂ ਨਾਲ ਗੱਲ ਕਰਦੇ ਹਾਂ, ਉਸ ਤੋਂ ਬਾਅਦ ਰਮੇਸ਼ਇੰਦਰ ਚੌਹਾਨ ਸਾਹਿਬ, ਸੁਖਵਿੰਦਰ ਜੀ, ਨਸੀਬ ਸੰਧੂ ਸਾਹਿਬ ਸਾਰਿਆਂ ਨਾਲ ਗੱਲ ਕਰਾਂਗੇ। ਜੀ ਸਰ ਤੁਸੀਂ ਆਪਣੀ ਗੱਲ ਪੂਰੀ ਕਰ ਲਓ ਜੀ ਪਹਿਲਾਂ। ਹਾਂਜੀ ਗੋ ਅਹੈਡ।
ਮੈਂ ਗੱਲ ਜੀ ਆਪਣੀ ਫਿਰ ਦੀ ਸ਼ੁਰੂ ਕਰ ਦਾਂਗਾ। ਗੱਲ ਮੁੱਦਾ ਚੱਲ ਰਿਹਾ ਖਾਲਿਸਤਾਨ ਦਾ, ਜੇ ਨਿੱਜਰ ਦੀ ਜਿਹੜਾ ਮਰਡਰ ਕੇਸ ਲਾ ਲਓ ਜਾਂ ਪੰਨੂ ਦਾ ਪਲੋਟ ਕੀਤਾ ਸੀਗਾ ਉਹ ਖਾਲਿਸਤਾਨ ਨੂੰ ਲੈ ਕੇ ਹੀ ਹੈਗਾ ਆ। ਇੱਕ ਪਾਸੇ ਤਾਂ ਇੰਡੀਅਨ ਗੌਰਮੈਂਟ ਕਹਿੰਦੀ ਹੈ ਕਿ ਸ਼ਾਂਤੀਮਈ ਤਰੀਕੇ ਨਾਲ ਤੁਸੀਂ ਮੰਗ ਸਕਦੇ ਹੋ, ਹੁਣ ਮੈਨੂੰ ਦੱਸੋ ਨਿੱਜਰ ਨੇ ਕਦੋਂ ਵਾਇਲੈਂਸ ਦੀ ਗੱਲ ਕੀਤੀ ਸੀ ਜਾਂ ਪੰਨੂ ਨੇ ਕਦੋਂ ਵਾਇਲੈਂਸ ਦੀ ਗੱਲ ਕੀਤੀ, ਖਾਸ ਕਰਕੇ ਨਿੱਜਰ ਨੇ। ਦੂਸਰੀ ਗੱਲ ਇਹ ਹੈਗੀ ਆ ਕਿ ਮੈਂ ਕਹਿ ਰਿਹਾ ਸੀਗਾ ਕਿ ਜਿੰਨਾ ਮਰਜ਼ੀ ਮਤਲਬ ਨਾ ਪਰੂਫ ਲੈ ਕੇ ਰੱਖ ਦਿਓ, ਕੋਈ ਸਰਟਨ ਬੰਦੇ ਹੈਗੇ ਆ ਉਹਨਾਂ ਨੇ ਮੰਨਣਾ ਹੀ ਨਹੀਂ ਹੈਗਾ ਕਿ ਇੰਡੀਅਨ ਸਰਕਾਰ ਦੀ ਗਲਤੀ ਹੈਗੀ ਹੈ। ਅੱਜ ਦੀ ਡੇਟ ਦੇ ਵਿੱਚ ਇੰਡੀਆ ਦਾ ਜਿੰਨਾ ਕੁ ਨਾਂ ਸੀਗਾ ਪਿਛਲੇ 4-5 ਸਾਲ 'ਚ ਸਰਕਾਰ ਨੇ ਸਾਰਾ ਮਿੱਟੀ 'ਚ ਮਿਲਾਤਾ ਹੈ। ਤੁਸੀਂ ਇਸ ਨਾਲ ਸਹਿਮਤ ਹੋ ਨਾ ਹੋ ਤੁਹਾਡੀ ਗੱਲ ਹੈਗੀ ਆ, ਪਰ ਇਹ ਪੂਰਾ ਵਰਲਡ ਇਸ ਵੇਲੇ ਦੇਖ ਰਿਹਾ। ਆਸਟ੍ਰੇਲੀਆ 'ਚ ਪਹਿਲਾਂ ਮੈਂ ਗੱਲ ਕਰ ਰਿਹਾ ਸੀ ਖਾਲਿਸਤਾਨ ਦਾ ਮੁੱਦਾ ਸ਼ੁਰੂ ਕੀਤਾ ਹੋਇਆ, ਜਦੋਂ ਇੰਡੀਆ ਇੰਦਰਾ ਗਾਂਧੀ ਨੇ 75 ਜਾਂ 76 ਐਮਰਜੈਂਸੀ ਡਿਕਲੇਅਰ ਕੀਤੀ ਆ, ਪੂਰੇ ਇੰਡੀਆ 'ਚ ਕੋਈ ਨਹੀਂ ਬੋਲਿਆ ਸਿਰਫ ਪੰਜਾਬ ਤੋਂ, ਉਹਨਾਂ ਨੇ ਮੋਰਚਾ ਲਾਇਆ ਤੇ ਐਮਰਜੈਂਸੀ ਟੁੱਟੀ ਸੀਗੀ। ਉਸ ਖੁੰਡਕ ਦੇ ਵਿੱਚ ਇੰਦਰਾ ਗਾਂਧੀ ਨੇ ਪੂਰੇ ਕੰਟਰੀ ਨੂੰ ਸਿੱਖਾਂ ਦੇ, ਖਾਸ ਕਰਕੇ ਸਿੱਖਾਂ ਦੇ ਜਾਂ ਪੰਜਾਬ ਦੇ ਖਿਲਾਫ਼ ਕਰਨ ਨੂੰ ਖਾਲਿਸਤਾਨ ਦਾ ਮੁੱਦਾ ਛੇੜਿਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਦੀ ਵੀ ਨਹੀਂ ਕਿਹਾ ਕਿ ਮੈਨੂੰ ਖਾਲਿਸਤਾਨ ਚਾਹੀਦਾ, ਉਹਨਾਂ ਦੀ ਇੱਕੋ ਹੀ ਸਟੇਟਮੈਂਟ ਸੀਗੀ ਖਾਲਿਸਤਾਨ ਨੂੰ ਲੈ ਕੇ, ਜੇ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਗਈ ਸਮਝੋ। ਉਸ ਤੋਂ ਇਲਾਵਾ ਕਦੀ ਉਹਨਾਂ ਨੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਸੀ। ਉਹ ਮੁੱਦਾ ਇਹ ਸੀਗਾ ਤੇ ਮੋਰ ਰਾਈਟਸ ਟੂ ਦਾ ਸਟੇਟਸ, ਜਿੱਦਾਂ ਇੰਡੀਆ ਹੈ ਉਹਦੇ ਕੰਸਟੀਟਿਊਸ਼ਨ ਦੀ ਸਭ ਤੋਂ ਪਹਿਲੀ ਲਾਈਨ ਇਹ ਕਹਿੰਦੀ ਹੈ ਇੰਡੀਆ ਦੈਟ ਇਜ਼ ਭਾਰਤ ਇਜ਼ ਅ ਯੂਨੀਅਨ ਆਫ ਸਟੇਟਸ, ਇਹ ਸਟੇਟਸ ਦੀ ਯੂਨੀਅਨ ਹੈ, ਜਿਵੇਂ ਕੈਨੇਡਾ 8 ਜਾਂ 10 ਪ੍ਰੋਵਿੰਸ ਮਿਲ ਕੇ ਇਕੱਠੇ ਹੋਏ ਆ, ਜਾਂ USA ਵੀ ਸਟੇਟ ਆਫ ਯੂਨੀਅਨ ਹੀ ਹੈਗੀ ਆ। ਹਰੇਕ ਆਪਣੇ ਰਾਜ ਨੂੰ ਕਹਿ ਲਓ ਜਾਂ ਸਟੇਟ ਨੂੰ ਹੱਕ ਹੈਗਾ ਆ ਤੇ ਆਪਣੇ ਹਿਸਾਬ ਨਾਲ ਰੂਲ ਬਣਾ ਸਕਦੇ ਆ। ਉਦੋਂ ਉਹਨਾਂ ਨੂੰ ਡਰ ਪੈ ਗਿਆ ਤੇ ਜੇ ਪੰਜਾਬ ਨੂੰ ਦੇ ਤਾ ਤੇ ਸਾਰੇ ਹਿੰਦੁਸਤਾਨ 'ਚ ਰੌਲਾ ਪੈ ਜਾਣਾ ਹੈਗਾ, ਇਸ ਕਰਕੇ ਇਹਨੂੰ ਜਿੰਨਾ ਬਦਨਾਮ ਕਰ ਸਕੋ ਕਰ ਲਓ, ਅੱਤਵਾਦੀ ਕਹਿ ਲਓ, ਖਾਲਿਸਤਾਨੀ ਕਹਿ ਲਓ, ਜੋ ਕਹਿਣਾ ਕਹਿ ਲਓ। ਇੱਥੋਂ ਖਾਲਿਸਤਾਨ ਦਾ ਗੱਲਬਾਤ ਜਿਹੜੀ ਹੈ ਸਟਾਰਟ ਹੋਈ ਸੀਗੀ ਜੀ, ਸਭ ਤੋਂ ਪਹਿਲਾਂ ਜਿਹੜੀ ਸਟਾਰਟ ਹੁੰਦੀ ਹੈਗੀ ਆ। ਹਿਮਾਚਲ ਵੀ ਤਾਂ ਰੂਲ ਹੈਗਾ ਆ ਤੇ ਪੰਜਾਬ ਦਾ ਕੋਈ ਵੀ ਬੰਦਾ ਜਾ ਕੇ ਉੱਥੇ ਜ਼ਮੀਨ ਨਹੀਂ ਖਰੀਦ ਸਕਦਾ, ਹੈ ਨਾ, ਉਹਨੇ ਵੀ ਆਪਣਾ ਰੂਲ ਬਣਾਇਆ ਹੈਗਾ। ਚਲੋ ਇਹ ਸੈਪਰੇਟ ਮੁੱਦਾ ਹੈ, ਫਿਰ ਕਦੀ ਆਵਾਂਗੇ ਇਸ ਗੱਲ ਤੇ। ਉਸ ਤੋਂ ਬਾਅਦ ਜੀ ਖਾਲਿਸਤਾਨ 'ਚ ਜੋ ਕੁਛ 84 'ਚ ਹੋਇਆ, ਉਸ ਤੋਂ ਪਹਿਲਾਂ ਬਹੁਤ ਹੀ ਮਤਲਬ ਇਹ ਸਮਝਦਾ ਮੋਦੀ ਹੈ ਤੂੰ ਮੁਮਕਿਨ ਹੈ ਤੇ ਮੈਂ ਤਾਂ ਬੰਦਾ ਹੀ ਨੀ ਗਾ ਮੈਂ ਤਾਂ ਰੱਬ ਆ ਮੈਂ ਜੋ ਚਾਹ ਕਰ ਸਕਦਾ ਹੈਗਾ ਤੇ ਕਿਸਾਨਾਂ ਨੇ ਜਿਹੜਾ ਵਧੀਆ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਇਹਦੀ ਗਰਦਨ ਝੁਕਾਈ ਹੈ ਤੁਹਾਨੂੰ ਕੀ ਲੱਗਦਾ ਇਹਨਾਂ ਨੂੰ ਬਰਦਾਸ਼ਤ ਹੋਈ ਹੈ ਇਹਨਾਂ ਨੇ ਇੱਕ ਨਵਾਂ ਖਾਲਿਸਤਾਨ ਦਾ ਮੁੱਦਾ ਸ਼ੁਰੂ ਕਰਤਾ ਜਦੋਂ ਕਿਸਾਨ ਵਿਚਾਰੇ ਬਾਰਡਰ ਤੇ ਬੈਠੇ ਸੀ ਉਦੋਂ ਵੀ ਇਹਨਾਂ ਨੇ ਸ਼ੁਰੂ ਕਰਨਾ ਕਹਿਤਾ ਇਹ ਖਾਲਿਸਤਾਨ ਨਹੀਂ ਹੈ ਖਾਲਿਸਤਾਨ ਨਹੀਂ ਹੈ ਖਾਲਿਸਤਾਨ ਨਹੀਂ ਹੈ ਜੇ ਕੋਈ ਕ੍ਰਿਕੇਟਰ ਕੈਚ ਛੱਡ ਜਾਂਦੀ ਹੈ ਤਾਂ ਵੀ ਉਹ ਖਾਲਿਸਤਾਨੀ ਹੋ ਜਾਂਦਾ ਮਤਲਬ ਇੱਕ ਕਿਸਮ ਦਾ ਨਾ ਮਜ਼ਾਕ ਬਣਾਇਆ ਹੋਇਆ ਤੁਸੀਂ ਸਿੱਖਾਂ ਦਾ ਤੁਸੀਂ ਦਾ ਮੇਰਾ ਮਤਲਬ ਇੰਡੀਅਨ ਗੌਰਮੈਂਟ ਦਾ ਤੇ ਮੋਦੀ ਭਗਤਾਂ ਦਾ ਤੇ ਗੋਦੀ ਚੈਨਲ ਦਾ ਬਾਕੀ ਗੋਦੀ ਚੈਨਲ ਕੈਨੇਡਾ 'ਚ ਵੀ ਬਹੁਤ ਹੈਗੇ ਜੇ ਤੁਸੀਂ ਉਹਨਾਂ ਨੂੰ ਸੁਣਦੇ ਆ ਪਤਾ ਲੱਗ ਜਾਂਦਾ ਤੇ ਗੱਲ ਹੁਣ ਮੈਂ ਫਿਰ ਕਰਾਂ ਕਿ ਇਹਨਾਂ ਨੇ ਫਿਰ ਮੁੱਦਾ ਭਟਕਾਉਣ ਲਈ ਖਾਲਿਸਤਾਨ ਦਾ ਮੁੱਦਾ ਗਰਮ ਕਰਤਾ ਇਹਦੇ ਵਿੱਚ ਹੋਇਆ ਕੀ ਜੀ ਇਹਨਾਂ ਨੇ ਸ਼ਰੇਆਮ ਸਿੱਖਾਂ ਦੇ ਮੈਟਰਾਂ 'ਚ ਬਾਹਰ ਆ ਕੇ ਦਖਲ ਅੰਦਾਜ਼ੀ ਦੇਣੀ ਸ਼ੁਰੂ ਕਰਤੀ ਇੰਡੀਆ 'ਚ ਜੋ ਤੁਸੀਂ ਕਰ ਰਹੇ ਸੀ ਇੰਨੇ ਸਾਲਾਂ ਦੀ ਕਰ ਹੀ ਰਹੇ ਸੀਗੇ ਹੁਣ ਕੈਨੇਡਾ ਆਸਟ੍ਰੇਲੀਆ USA ਜਿੱਥੇ ਅਸੀਂ ਆਪਣਾ ਸ਼ਾਂਤੀ ਨਾਲ ਰਹਿ ਰਹੇ ਹਾਂ ਪੂਰੇ ਭਾਈਚਾਰਾ ਇੰਡੀਆ ਦੇ ਨਾਲ ਕਿਸੇ ਨੂੰ ਪ੍ਰੋਬਲਮ ਨਹੀਂ ਸੀ ਸਿੱਖਾਂ ਨਾਲ ਸਿੱਖਾਂ ਨੂੰ 150 ਸਾਲ ਹੋ ਗਿਆ ਕਿਉਂ ਨਹੀਂ ਕਦੀ ਦੀਵਾਲੀ ਤੇ ਪਟਾਕਿਆਂ ਨਾਲ ਰੌਲਾ ਪਿਆ ਜਾਂ ਹੋਰ ਕਦੀ ਰੌਲਾ ਪਿਆ ਹੁਣੇ ਕਿਉਂ ਪੈ ਰਿਹਾ ਹੈਗਾ ਹੁਣੇ ਕਿਉਂ ਦੀਵਾਲੀ 'ਚ ਤਿਰੰਗੇ ਝੰਡੇ ਆ ਰਹੇ ਆ ਤੇ ਸਾਹਮਣੇ ਫਿਰ ਖਾਲਿਸਤਾਨੀ ਦੇ ਝੰਡੇ ਆਉਂਦੇ ਆ ਜਦੋਂ ਇਹਨਾਂ ਨੇ ਇਹ ਕੰਮ ਕਰਤਾ ਹੁਣ ਪੂਰੀ ਤਰ੍ਹਾਂ ਪ੍ਰੂਵ ਹੋ ਗਿਆ ਆਸਟ੍ਰੇਲੀਆ ਦੀ ਗਵਰਨਮੈਂਟ ਨੇ ਕਹਿਤਾ ਤੇ ਮੰਦਰਾਂ ਤੇ ਕਿਸੇ ਖਾਲਿਸਤਾਨੀ ਨੇ ਕੋਈ ਵੈਂਡਲਿਜ਼ਮ ਨਹੀਂ ਕੀਤਾ ਇਹਨਾਂ ਨੇ ਆਪ ਹੀ ਕੀਤਾ ਹੈਗਾ ਤੇ ਸਿੱਖਾਂ ਨੂੰ ਬਦਨਾਮ ਕਰ ਰਹੇ ਆ ਉਹਨਾਂ ਨੇ ਵੀ ਪਾਰਲੀਮੈਂਟ 'ਚ ਗੱਲ ਕਹੀ ਹੈਗੀ ਆ ਉਸ ਤੋਂ ਬਾਅਦ ਇੰਡੀਆ 'ਚ ਵੀ ਆਪਣੇ ਕੈਨੇਡਾ 'ਚ ਵੀ ਇਹੀ ਹੋ ਰਿਹਾ ਹੁਣ ਤੁਸੀਂ ਵੀ ਰੇਡੀਓ 'ਤੇ ਵਾਰ ਵਾਰ ਕਹਿ ਰਹੇ ਹੋ ਖਾਲਿਸਤਾਨੀਆਂ ਨੇ ਮੰਦਰਾਂ ਨੂੰ ਆਹ ਕਰਤਾ ਕੀ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਜਾਂ ਬੰਦੇ ਪੁਲਿਸ ਨੇ ਚਾਰਜ ਕਰ ਲਿਆ ਜਾਂ ਫੜ ਲਿਆ ਤੇ ਕਿਹਨਾਂ ਨੇ ਕੀਤਾ ਤੁਸੀਂ ਵੀ ਐਵੇਂ ਰੇਡੀਓ ਤੇ ਕਹਿੰਦੇ ਇਹਨੂੰ ਖਾਲਿਸਤਾਨੀਆਂ ਨੇ ਕੀਤਾ
ਇੱਕ ਮਿੰਟ ਸੁਣ ਲਓ ਗੱਲ ਨਾ ਦੇਖੋ ਕੋਈ ਵੀ ਗੱਲ ਤੁਸੀਂ ਕਹਿਣ ਤੋਂ ਪਹਿਲਾਂ ਬਥੇਰੇ ਹਵਾ 'ਚ ਘੋੜੇ ਉਡਾਤੇ ਆ ਠੀਕ ਹੈ ਕਿ ਨਹੀਂ ਤੇ ਹੁਣ ਜਿਹੜੀ ਗੱਲ ਤੁਸੀਂ ਉਹ ਤੁਸੀਂ ਉਡਾਈ ਜਾਓ ਕੋਈ ਗੱਲ ਨੀ ਲੇਕਿਨ ਜਿਹੜੀ ਗੱਲ ਤੁਸੀਂ ਕਹਿਣੀ ਹੈ
ਮੈਨੂੰ
ਤੁਸੀਂ ਪਹਿਲਾਂ 10 ਮਿੰਟ ਤੁਸੀਂ ਪਹਿਲਾਂ ਕਮੈਂਟਰੀ ਕੀਤੀ 10 ਮਿੰਟ ਹੁਣ ਕਰ ਦਿੱਤੀ ਠੀਕ
ਹੈ 20 ਮਿੰਟ ਤੁਹਾਡੇ ਲਈ ਮੈਂ ਹੋਲਡ ਰੱਖਿਆ ਐਟ ਲੀਸਟ ਤੁਹਾਡੇ ਆਪਣੇ ਬੋਲਣ ਲਈ ਜੋ ਕਿ ਤੁਹਾਡਾ ਬਿਜ਼ਨਸ ਹੈ ਵਿਚ ਇਜ਼ ਆਲ ਰਾਈਟ ਮੈਂ 10 ਮਿੰਟ ਨਹੀਂ ਗੱਲ ਕੀਤੀ ਮਤਲਬ 3 ਮਿੰਟ ਗੱਲ ਕੀਤੀ
ਇੱਕ ਮਿੰਟ ਤੁਸੀਂ ਐਡ ਤੇ ਵੀ ਸਵਾਲ ਕਰ ਰਹੇ ਹੋ ਮਤਲਬ ਹੁਣ ਅਸੀਂ ਐਡ ਵੀ ਨਾ ਚਲਾਈਏ ਬਲਕੇ ਤੁਹਾਡੇ ਕਾਰਨ ਆ ਇੱਕ ਸਪੋਂਸਰ ਵੇਟ ਕਰ ਰਹੇ ਨੇ ਨਾਲ ਦੇ ਮੇਰੇ ਹੋਸਟ ਮੈਨੂੰ ਲਗਾਤਾਰ
ਮੈਂ ਰੱਖ ਦਿੰਦਾ ਫੋਨ
ਆਪਣੀ ਗੱਲ ਕਰਨ ਦਿਓ ਆਪਾਂ ਸਪੋਂਸਰ ਨੂੰ ਰਿਕੁਐਸਟ ਕਰ ਲੈਣੇ 2 ਮਿੰਟ ਹੋਰ ਵੇਟ ਕਰ ਲੈਣ ਔਰ ਬਹੁਤ ਵਾਰ ਵਾਈ ਮੀਡੀਆ ਦੀ ਰਵਾਇਤ ਰਹੀ ਹੈ ਕਿ ਜਦੋਂ ਸਾਡੇ ਰਿਸਪੈਕਟਡ ਕਾਲਰ ਕਾਲ ਕਰ ਰਹੇ ਹੁੰਦੇ ਆ ਮੈਂ ਉਹਨਾਂ ਦੀ ਕਾਲ ਵਿੱਚ ਨਹੀਂ ਇੰਟਰਪਟ ਕਰਦਾ ਬਲਕਿ ਕੱਲ ਇੱਕ ਹੋਰ ਨਾਮ ਲੈਂਦੇ ਹਾਂ ਅੱਜ ਕੁਲਦੀਪ ਕਾਇਨੋਰ ਸਾਹਿਬ ਨੇ ਕੱਲ ਸੌਰਭ ਚੱਡਾ ਸਾਹਿਬ 10-15 ਮਿੰਟ ਤੁਸੀਂ ਕਹਿੰਦੇ ਹੋ ਜੀ ਮੈਂ ਹੋਲਡ ਕੀਤਾ 10-20 ਮਿੰਟ ਕੱਲ ਸਾਡੇ ਇੱਕ ਰਿਸਪੈਕਟਡ ਸਪੋਂਸਰ ਜਿਹੜੇ ਨੇ ਨਾਮ ਲੈਣਾ ਸੌਰਭ ਚੱਡਾ ਉਹਨਾਂ ਦਾ ਟਾਈਮ ਹੁੰਦਾ ਦਿਨ ਹੁੰਦਾ ਪੈਸੇ ਦਿੱਤੇ ਹੁੰਦੇ ਉਹਨਾਂ ਨੇ ਸਾਨੂੰ ਉਹਨਾਂ ਦੇ ਬਦੌਲਤ ਸਪੋਂਸਰ ਪੈਸੇ ਦੇ ਰਹੇ ਹੁੰਦੇ ਆ ਉਹ ਕੱਲ ਅੱਧਾ ਘੰਟਾ ਹੋਲਡ ਕਰਕੇ ਉਹ ਚਲੇ ਗਏ ਕੱਲ ਦੀ ਗੱਲ ਕਰਿਆ ਅੱਜ ਫਿਰ ਉਹਨਾਂ ਨੂੰ ਮੈਂ ਕਿਹਾ ਜੀ ਕੱਲ ਜਿਹੜਾ ਤੁਹਾਨੂੰ 11:30 ਟਾਈਮ ਉਹਨਾਂ ਦਾ ਕੱਲ ਦਾ ਹੁੰਦਾ ਟਾਈਮ ਮੈਂ ਕਿਹਾ ਜੀ ਜਿਹੜਾ ਕੱਲ ਨਹੀਂ ਅਸੀਂ ਤੁਹਾਨੂੰ ਦੇ ਸਕੇ ਤੁਹਾਨੂੰ ਅੱਜ ਦੇਵਾਂਗੇ ਸੋ ਅੱਜ ਉਹਨਾਂ ਨੂੰ 11:30 ਸਕੇਡਿਊਲ ਕੀਤਾ ਸੋ ਇਹਦੇ ਵਿੱਚ ਕੀ ਹੈ ਕਿ ਅਸੀਂ ਤਾਂ ਕਾਲਰਸ ਨੂੰ ਇੰਟਰਪਟ ਹੀ ਨਹੀਂ ਕਰਦੇ ਬਲਕਿ ਸਾਡੇ ਸਪੋਂਸਰ ਜਿਹੜੇ ਨੇ ਉਹ ਹਮੇਸ਼ਾ ਇਹ ਸਵਾਲ ਖੜੇ ਕਰਦੇ ਨੇ ਕਿ ਜੀ ਕਾਲਰਸ ਲਗਾਤਾਰ ਆਉਂਦੇ ਨੇ ਔਰ ਅਸੀਂ 5 ਮਿੰਟ 10 ਮਿੰਟ ਅੱਧਾ ਘੰਟਾ ਵੇਟ ਕਰਦੇ ਹਾਂ ਮੈਂ ਤੁਹਾਨੂੰ 2 ਸਪੋਂਸਰ ਦੇ ਨਾਮ ਹੁਣੇ ਗਿਣਾ ਦਿੱਤੇ ਆ ਠੀਕ ਹੈ
ਮੇਰੇ ਖਿਆਲ ਤੁਸੀਂ ਟਾਈਮ ਹੋਰ ਵਧਾ ਰਹੇ ਜਿਹੜੇ ਵੇਟ ਕਰ ਰਹੇ ਨਾ ਉਹਨਾਂ ਦਾ ਟਾਈਮ ਹੋਰ ਵਧਾ ਰਹੇ ਹੋ ਮੈਂ ਤੁਹਾਨੂੰ ਇਹ ਕਹਿ ਰਿਹਾ ਮੈਨੂੰ
ਤੁਹਾਡੀ ਗੱਲ ਤੁਸੀਂ ਮੈਨੂੰ ਕਿਹਾ ਥੋੜੀ ਜਿਹੀ
10 ਮਿੰਟ ਤੂੰ ਲਾਏ ਮੈਂ ਤਾਂ ਮੇਰਾ ਸਵਾਲ ਇਹ ਸੀ ਪਰ 10 ਮਿੰਟ ਨਹੀਂ
ਸਵਾਲ ਆ ਗਏ ਸਰ ਸਾਰੇ ਤੁਹਾਡੇ ਸਵਾਲ ਆ ਗਏ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਕਿ ਥੋੜੀ ਜੀ ਜਦੋਂ ਕੋਈ ਗੱਲ ਕਰ ਰਿਹਾ ਤੇ ਤੁਸੀਂ ਬਾਰ ਬਾਰ ਇੰਟਰਪਟ ਨਾ ਕਰੋ ਠੀਕ ਹੈ ਨੀ ਤੁਸੀਂ ਆਪਣੀ ਗੱਲ ਪੂਰੀ ਕਰ ਲੈਣਾ
ਤੁਸੀਂ ਟਾਈਮ ਹੋਰ ਖਰਾਬ ਕਰ ਰਹੇ ਹੋ
10 ਮਿੰਟ ਲੈਣੇ ਤੁਹਾਨੂੰ ਹੋਰ 10 ਮਿੰਟ ਦੇ ਦੇਵਾਂਗੇ ਠੀਕ ਹੈ ਹਾਲਾਂਕਿ ਤੁਹਾਡੇ
ਵਿੱਚ ਲਾਈਨ ਨਹੀਂ ਪਈ ਹੈ ਕਾਲਰ ਸਾਰੇ ਵੇਟ ਕਰ ਰਹੇ ਠੀਕ ਹੈ ਜੀ
ਮੈਨੂੰ ਸਿਰਫ 1 ਮਿੰਟ ਦੇ ਦਿਓ ਮੈਂ ਫੋਨ ਰੱਖਣ ਲੱਗਾ ਤੁਸੀਂ ਇਹ ਵੀ ਕੁਐਸਚਨ ਕਰੋਗੇ ਜੀ ਕਿ ਐਡ ਕਿਉਂ ਲੈ ਰਹੇ ਹੋ ਮੈਂ 10 ਮਿੰਟ ਵੇਟ ਕਰੀ ਜਾ ਰਿਹਾ ਹਾਂ ਨਹੀਂ ਤੁਸੀਂ ਗਲਤ ਹੈ
ਜੀ ਮੈਂ ਨਹੀਂ ਕੀਤਾ ਜੀ ਐਡ ਦਾ ਕੰਮ
ਤੁਸੀਂ 20 ਮਿੰਟ ਦੀ ਜੇ ਕਮੈਂਟਰੀ ਕਰਨੀ ਹੈ ਅੱਧਾ ਘੰਟਾ ਹੋਰ ਲਾ ਕੇ ਕਰੋ, ਕੋਈ ਗੱਲ ਨਹੀਂ। ਲੇਕਿਨ ਇਹ ਨਾ ਨਾ ਕੁਐਸਚਨ ਕਰੋ ਕਿ ਜੀ ਅਸੀਂ ਸਪੌਂਸਰ ਨੂੰ ਕਿਉਂ ਲੈ ਰਹੇ ਹਾਂ, ਮੈਨੂੰ ਹੋਲਡ, ਮੈਂ ਇੰਨੀ ਦੇਰ ਦੀ ਹੋਲਡ, ਇਹ ਤੁਸੀਂ ਸਾਨੂੰ ਜਿਹੜਾ ਕਹਿ ਰਹੇ ਹੋ ਕਿ ਜੀ ਮੈਂ ਇੰਨੀ ਦੇਰ ਹੋਲਡ ਕਰਨਾ, ਵੇਟ ਕਰਨਾ। ਮੈਂ ਸਿਰਫ ਤੁਹਾਨੂੰ ਇਹ ਗੱਲ ਕਲੀਅਰ ਕਰ ਰਿਹਾ ਕਿ ਸਪੌਂਸਰ ਨੂੰ ਵੀ ਕਈ ਵਾਰ ਹੋਲਡ ਕਰਨਾ ਪੈਂਦਾ, ਕਈ ਵਾਰ ਮੈਂ ਸਾਰਿਆਂ ਦੀ ਗੱਲ ਸੁਣਦਾ, ਮੈਨੂੰ ਵੀ ਹੋਲਡ ਕਰਨਾ ਪੈਂਦਾ ਆਪਣੀ ਗੱਲ 'ਤੇ। ਸੋ ਇਹ ਮੇਰੀ ਤੁਹਾਨੂੰ ਬੜੀ ਹੰਬਲ ਰਿਕੁਐਸਟ ਹੈਗੀ ਹੈ ਕਿ ਯੈਸ, ਇਹ ਪਰਮਾਤਮਾ ਦੀ ਬੜੀ ਮਿਹਰ ਹੈ। ਅੱਜ 5 ਘੰਟੇ ਲਾਈਵ ਪ੍ਰੋਗਰਾਮ ਚੱਲਦਾ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ, ਫਿਰ ਵੀ ਕਈ ਵਾਰ ਮੈਂ ਸਾਰੇ ਸਪੌਂਸਰਸ ਨਹੀਂ ਲੈ ਪਾਉਂਦਾ 5 ਘੰਟੇ ਲਾਈਵ ਕਰਨ ਦੇ ਬਾਵਜੂਦ, ਫਿਰ ਵੀ ਕਈ ਵਾਰ ਬਹੁਤ ਸਾਰੇ ਕਾਲਰ ਅਸੀਂ ਨਹੀਂ ਲੈ ਪਾਉਂਦੇ। ਉਹਦੀ ਵਜ੍ਹਾ ਇਹੀ ਹੈ ਸਰ ਕਿ ਸਵੇਰੇ ਉੱਠ ਕੇ ਸਾਰੇ ਪ੍ਰੋਗਰਾਮ ਦੀ ਇਕੱਲੀ ਇਕੱਲੀ ਤਿਆਰੀ, ਅੱਜ 23 ਸਾਲ ਹੋ ਗਏ ਨੇ ਕਰਦਿਆਂ ਨੂੰ, ਅਤੇ ਪਿਛਲੇ 11 ਸਾਲ ਹੋ ਗਏ ਨੇ ਇੱਕ ਦਿਨ ਛੁੱਟੀ ਨਹੀਂ ਲਈ। ਕੋਈ ਕਾਲਰ ਆ ਕੇ ਕਹਿ ਦੇ ਯੁੱਧਵੀਰ ਜੀ ਤੁਸੀਂ ਆਹ ਲੌਂਗ ਵੀਕਐਂਡ 'ਤੇ ਵੀ ਛੁੱਟੀ ਲਈ ਹੋਵੇ, ਕਾਲਰ ਆ ਕੇ ਕਹਿ ਦੇਵੇ ਕੋਈ? ਸਰ ਜਿੱਦਣ ਇਹ ਡੈਡੀਕੇਸ਼ਨ ਲੈ ਕੇ ਆਉਂਗੇ ਨਾ, ਫਿਰ ਸਵਾਲ ਖੜੇ ਕਰਨਾ ਸਾਡੇ ਸਪੌਂਸਰ 'ਤੇ, ਫਿਰ ਸਵਾਲ ਖੜੇ ਕਰਨਾ, ਠੀਕ ਨਹੀਂ ਕਿ ਮੈਂ ਜੀ 10 ਮਿੰਟ ਮੈਨੂੰ ਹੋਲਡ ਕਰਦਿਆਂ ਹੋ ਗਿਆ, ਹੋਲਡ ਕਰਨਾ ਪਏਗਾ, ਠੀਕ ਨਹੀਂ, ਹੋਲਡ ਕਰਨਾ ਪਏਗਾ। ਹਜੇ ਸਰ ਗੱਲ ਮੁਕੰਮਲ ਨਹੀਂ ਹੋਈ, ਮਿਹਨਤ ਸਾਰੇ ਕਰਦੇ ਨੇ। ਜਿੱਦਣ ਇਹ ਜਨੂਨ, ਜਿੱਦਣ ਨਾ ਖੂਨ ਪਾਣੀ ਦੀ ਤਰ੍ਹਾਂ ਵਹੇਗਾ, ਫਿਰ ਸਵਾਲ ਕਰਨਾ, ਠੀਕ ਹੈ ਕਿ ਨਹੀਂ? ਉਹ ਜਨੂਨ, ਉਹ ਮਿਹਨਤ ਕੀਤੀ ਇੱਥੇ ਇਹ 23 ਸਾਲ ਦੇ ਵਿੱਚ। ਜੇ ਅੱਜ ਵਾਈ ਮੀਡੀਆ ਆ ਸਾਰਿਆਂ ਨੇ, ਜੋ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ, ਵਾਈ ਮੀਡੀਆ ਦੇ ਵਿੱਚ ਕੰਮ ਕਰਨ ਵਾਲਿਆਂ ਦਾ ਵੀ ਬਾਅਦ 'ਚ ਸ਼ੁਕਰੀਆ, ਪਹਿਲਾਂ ਉਸ ਪਰਮਾਤਮਾ ਦਾ ਸ਼ੁਕਰੀਆ, ਉਹਦੇ ਬਿਨਾਂ ਕੋਈ ਕੁਛ ਨਹੀਂ ਹੋ ਸਕਦਾ। ਉਸ ਤੋਂ ਬਾਅਦ ਹੱਥ ਜੋੜ ਕੇ ਕਮਿਊਨਿਟੀ ਦਾ ਸ਼ੁਕਰੀਆ, ਕਿਉਂਕਿ ਕਮਿਊਨਿਟੀ ਪਰਮਾਤਮਾ ਬਣ ਕੇ 23 ਸਾਲ ਉਹਨਾਂ ਨੇ ਸਪੋਰਟ ਕੀਤੀ ਹੈ ਵਾਈ ਮੀਡੀਆ ਨੂੰ। ਪਰਮਾਤਮਾ ਕਿਸੇ 'ਚ ਵਿਚਰ ਕੇ ਹੀ ਆਏਗਾ ਨਾ, ਪਰਮਾਤਮਾ ਨੇ ਕਿਸੇ 'ਚ ਵਿਚਰਨਾ, ਇਹ ਕਮਿਊਨਿਟੀ ਨੇ 23 ਸਾਲਾਂ ਤੋਂ ਸਪੋਰਟ ਕੀਤੀ ਹੈ, ਜਿਹਦੇ ਕਿ ਅਸੀਂ ਹੱਥ ਜੋੜ ਕੇ ਪੈਰੀ ਪੈ ਕੇ ਵੀ ਅਸੀਂ ਧੰਨਵਾਦ ਕਰੀਏ ਤਾਂ ਵੀ ਥੋੜ੍ਹਾ। ਫਿਰ ਇਸ ਵਾਈ ਮੀਡੀਆ ਦਾ ਪਰਿਵਾਰ, ਜਿਹੜਾ ਯੰਗ ਬੱਚੇ ਜਿਹੜੇ ਇੱਥੇ ਕੰਮ ਕਰਦੇ ਆ, 43 ਬੰਦੇ ਹੋ ਗਏ ਨੇ, 43, ਇਹ 43 ਬੰਦਿਆਂ ਨੇ ਦਿਨ ਰਾਤ ਇਹ ਕੀਤਾ ਪਿਆ, ਦਿਨ ਰਾਤ ਜਿਹਨਾਂ ਨੇ ਆ ਦੇਖੋ, ਆ ਮੇਰੀ ਸਾਡੀ ਕਾਰਪੋਰੇਟ ਕਮਿਊਨੀਕੇਸ਼ਨ ਦੀ ਟੀਮ ਮੈਂਬਰ ਨੇ, ਲਵ ਯੂ ਸਰ, ਯੂ ਆਰ ਗ੍ਰੇਟ। ਉਹ ਲਵ ਯੂ ਬੱਚਿਓ, ਤੁਹਾਨੂੰ, ਤੁਸੀਂ ਜੋ ਕੀਤਾ, ਮੈਂ ਤੇ ਹੁਣ ਤੇ ਇੰਨਾ ਵੱਡਾ ਹੋ ਗਿਆ, 24 ਘੰਟੇ 2 ਟੀਵੀ ਚੈਨਲ ਚੱਲਦੇ, ਰੇਡੀਓ, ਮੇਰਾ ਤਾਂ ਛੋਟਾ ਜਿਹਾ ਰੋਲ, ਮੈਂ 5 ਘੰਟੇ ਕੰਮ ਕਰ ਲਾਂਗਾ, 10 ਘੰਟੇ ਕਰ ਲਾਂਗਾ। ਹਾਂ, ਐਗਜ਼ਾਮਪਲ ਜ਼ਰੂਰ ਦਿੱਤਾ ਇਹਨਾਂ ਨੂੰ, ਬੱਚਿਆਂ ਨੂੰ, ਜਦੋਂ ਵੀ ਸਕੈਜੂਲ ਬਣੇ ਮੈਨੂੰ ਫੋਨ ਨਹੀਂ ਕਰਨਾ, ਹਰ ਮੰਡੇ ਲੌਂਗ ਵੀਕਐਂਡ ਦੇ ਉੱਤੇ ਤੁਸੀਂ ਲਿਖ ਦਿਓ ਯੁੱਧਵੀਰ ਜੀ ਸਵਾਲ, ਚਾਹੇ 2 ਘੰਟੇ ਕਰ ਦਿਆਂ, 10 ਤੋਂ 12, 12 ਵਜੇ ਮੈਂ ਛੁੱਟੀ ਕਰ ਲੈਂਦਾ, ਮੈਂ ਕਹਿੰਦਾ ਜੀ 12 ਵਜੇ ਮੈਨੂੰ ਛੁੱਟੀ ਦੇ ਦਿਓ 2 ਘੰਟੇ, ਕਿਉਂਕਿ ਹੋਰ ਵੀ ਜਗ੍ਹਾ ਮੈਂ ਟੀਵੀ ਵੀ ਕਰਦਾ, ਸਭ ਕੁਝ ਕਰਦਾ। ਇਹ 10 ਤੋਂ 12 ਨਾ ਮੇਰਾ ਜਿਹੜਾ ਏਮ 770 'ਤੇ, 10 ਤੋਂ 12 ਸਵੇਰੇ ਉੱਠਦੇ ਹੀ ਮੈਨੂੰ ਪਰਮਾਤਮਾ ਵੱਲੋਂ ਮਿਹਰ ਹੈ, ਸਾਰੇ ਪਿਆਰ ਕਰਦੇ ਨੇ, ਸੁਣਦੇ ਨੇ, ਇਹ 10 ਤੋਂ 12 ਮੈਂ ਜ਼ਰੂਰ ਕਰਨਾ ਹੀ ਕਰਨਾ। ਸੋ ਮੇਰੀ ਇੱਕ ਬੇਨਤੀ ਹੈ ਕਿ ਜਦੋਂ ਪਲੀਜ਼, ਜਦੋਂ ਤੁਸੀਂ ਆਉਂਦੇ ਹੋ ਨਾ ਔਨ ਦੀ ਏਅਰ, ਥੋੜ੍ਹਾ ਜਿਹਾ ਰਿਸਪੈਕਟ ਰੱਖੋ, ਥੋੜ੍ਹੀ ਜਿਹੀ ਰਿਸਪੈਕਟ ਰੱਖੋ ਕਿ ਮੈਂ ਹੋਲਡ ਕਰ ਲਿਆ, ਸਪੌਂਸਰ ਕਿਉਂ ਲੈ ਲਏ? ਕਮਾਲ ਹੋ ਗਈ ਸਰ, ਤੁਸੀਂ ਹੋਲਡ ਕਰ ਲਿਆ, ਸਪੌਂਸਰ ਕਿਉਂ ਲੈ ਲਏ? ਅਸੀਂ ਤਾਂ ਆਹ ਸਾਹਮਣੇ ਬੈਠੇ ਨੇ ਸਪੌਂਸਰ ਸਾਡੇ, ਅੱਜ ਦੇ ਥੋੜ੍ਹੀ ਹੈ, ਘੱਟੋ ਘੱਟ 50 ਸਪੌਂਸਰ ਦੇ ਮੈਂ ਤੁਹਾਨੂੰ ਨਾਮ ਦੱਸ ਦਿਆਂਗਾ ਜਿਹੜੇ, ਔਰ ਇਹ ਸਪੌਂਸਰ ਵੀ ਸਾਨੂੰ ਪਿਆਰ ਕਰਦੇ ਨੇ, ਉਹ ਇਸ ਲਈ ਪਿਆਰ ਕਰਦੇ, ਉਹ ਕਹਿੰਦੇ ਕੋਈ ਗੱਲ ਨਹੀਂ ਯੁੱਧਵੀਰ ਹੋਲਡ ਕਰਨਾ, ਇੱਕ ਸਪੌਂਸਰ ਨੇ ਕੰਪਲੇਂਟ ਨਹੀਂ ਕੀਤੀ ਅੱਜ ਤੱਕ। ਆਹ ਮੈਂ ਤੁਹਾਨੂੰ ਨਾਮ ਲੈ ਕੇ ਦੱਸ ਰਿਹਾ, ਮਿਸਟਰ ਚੱਡਾ, ਸਾਲ ਸਾਲ ਦਾ ਪੈਸਾ ਐਡਵਾਂਸ ਦਿੰਦੇ ਨੇ, ਫਿਰ ਵੀ 32 ਮਿੰਟ ਵੇਟ ਕਰਨਾ ਪੈਂਦਾ। ਕੱਲ 32 ਮਿੰਟ ਵੇਟ ਕਰਕੇ ਮੈਨੂੰ ਕੋਈ ਸਕਰੀਨਸ਼ਾਟ ਹੈ, ਨਾਮ ਲੈ ਕੇ ਬੋਲ ਰਿਹਾ, ਸੌਰਵ ਚੱਡਾ, ਔਰ ਉਹਨੇ ਕਹਿਤਾ, ਅੱਜ ਉਹਨਾਂ ਨੂੰ ਕਿਹਾ ਜੀ ਅੱਜ 9:30 ਪਹਿਲਾਂ ਐਡਜਸਟ ਕਰਨਾ ਸੀ, ਨਹੀਂ ਐਡਜਸਟ ਕਰ ਪਾਏ, ਹੁਣ 11:30 ਐਡਜਸਟ ਕਰਾਂਗੇ। ਹੁਣ ਮੈਂ ਨਾ ਟਾਈਮ ਦੱਸ ਰਿਹਾ ਤੁਹਾਨੂੰ, ਅੱਜ ਉਹਨਾਂ ਦਾ ਸਕੈਜੂਲ ਟਾਈਮ ਨਹੀਂ ਹੈ। ਸੋ ਇੰਨਾ ਸਪੌਂਸਰ ਦੇ ਇੰਨਾ ਪਿਆਰ ਕਰਦੇ ਨੇ, ਕਿਉਂਕਿ ਉਹ ਦੇਖਦੇ ਨੇ, ਉਹ ਦੇਖਦੇ ਨੇ ਕਿ ਜੀ ਇਹ ਜਿਹੜਾ ਵਾਈ ਮੀਡੀਆ ਹੈ, ਇਸ ਤਰ੍ਹਾਂ ਇਹਨਾਂ ਦੇ ਇੰਨੇ ਬੰਦੇ ਦਿਨ ਰਾਤ। ਸਰ ਮੈਂ ਫਿਰ ਦੁਬਾਰਾ ਤੁਹਾਨੂੰ ਇੱਕ ਬੇਨਤੀ ਕਰਾਂਗਾ, ਪਹਿਲਾਂ ਉਹ ਡੈਡੀਕੇਸ਼ਨ, ਉਹ ਮਿਹਨਤ, ਉਹ ਡੈਡੀਕੇਸ਼ਨ, ਉਹ ਮਿਹਨਤ ਪਹਿਲਾਂ ਉਹ ਦੇਖੋ, ਫਿਰ ਇਹਦੇ 'ਤੇ ਸਵਾਲ ਕਰੋ ਕਿ ਜੀ ਹਾਂਜੀ ਇਹ ਮੈਨੂੰ ਹੋਲਡ ਕਰਨਾ ਪੈ ਗਿਆ, ਸਪੌਂਸਰ ਲਈ ਜਾਂਦੇ ਨੇ। ਆਹ ਲਓ ਜੀ, ਮੈਨੂੰ ਫਿਰ ਇਸ਼ਾਰਾ ਹੋ ਗਿਆ, 1 ਮਿੰਟ ਮੈਨੂੰ ਦਿਓ ਹੁਣ। ਹਾਂਜੀ, ਕੁਲਦੀਪ ਕੈਨੌਰ ਜੀ,
ਸੁਰਿੰਦਰ
ਸਾਹਿਬ, ਤੁਹਾਡਾ ਧੰਨਵਾਦ, ਯੂ ਆਰ ਦਾ ਬੈਸਟ ਸਰ, ਥੈਂਕ ਯੂ ਸੁਰਿੰਦਰ ਸਾਹਿਬ। ਦੇਖੋ ਜਦੋਂ ਤੁਹਾਡਾ ਪਿਆਰ ਸਾਰਿਆਂ ਦਾ ਇੰਨਾ ਮਿਲਦਾ, ਮੈਂ ਹੈਰਾਨ ਹੋ ਗਿਆ। ਹਾਂਜੀ ਕੁਲਦੀਪ ਕੈਨੌਰ ਜੀ, ਤੁਹਾਡੀ ਕਾਲ ਮੈਂ ਸਵਾਗਤ ਕਰਨਾ, ਮੈਂ ਕੁਲਦੀਪ ਕੈਨੌਰ ਜੀ ਦਾ, ਕਿਤੇ ਉਹ ਡਿਸਕਨੈਕਟ ਹੀ ਨਾ ਕਰ ਦੇਣ, ਤੇ ਫਿਰ ਉਹ ਫਿਰ ਕੱਲ ਨਾਰਾਜ਼ਗੀ ਨਾ ਨਹੀਂ ਕਰਦੇ, ਸਾਡੇ ਸਪੌਂਸਰ ਡਿਸਕਨੈਕਟ ਕਰਕੇ ਕਹਿੰਦੇ ਕੋਈ ਨਹੀਂ ਯੁੱਧਵੀਰ ਜੀ ਤੁਸੀਂ ਬਿਜ਼ੀ ਹੋ, ਅਸੀਂ ਗੱਲ ਕਰ ਲਾਂਗੇ। ਇੰਨਾ ਪਿਆਰ ਸਪੌਂਸਰ ਵੱਲੋਂ ਦਿਖਾਓ, ਕੋਈ ਮੀਡੀਆ ਕੈਨੇਡਾ 'ਚ ਇੰਨਾ ਪਿਆਰ ਕੋਈ ਸਪੌਂਸਰ ਦੇਗਾ? ਜਿਹੜਾ ਬੰਦਾ ਪੈਸਾ ਦੇ ਰਿਹਾ ਹੋਵੇ ਕਿ ਭਾਈ ਮੇਰੇ ਪੈਸੇ ਆ, ਮੈਂ ਨਾਮ ਲੈ ਕੇ ਬੋਲ ਰਿਹਾ, ਸਾਰੇ ਸਾਲ ਦਾ ਐਡਵਾਂਸ, ਸੌਰਵ ਚੱਡਾ ਸਾਹਿਬ, ਸਾਰੇ ਸਾਲ ਦਾ ਐਡਵਾਂਸ, ਇਹ ਉਹ ਸਪੌਂਸਰ ਨੇ ਜਿਨ੍ਹਾਂ ਨੇ ਕੋਵਿਡ ਦੇ ਟਾਈਮ ਦੇ ਉੱਤੇ ਮੈਨੂੰ ਪੀ ਕੇ ਸੱਭਰਵਾਲ ਸਾਹਿਬ ਦਾ ਫੋਨ ਆਇਆ ਵੀ 2 ਸਾਲ ਦਾ ਐਡਵਾਂਸ ਲੈ ਜਾਓ। ਕੋਵਿਡ ਦੇ ਟਾਈਮ 'ਤੇ ਬੰਦੇ ਨੂੰ ਆਪਣਾ ਨਹੀਂ ਪਤਾ, ਕੋਵਿਡ ਦੇ ਟਾਈਮ 'ਤੇ ਬੰਦੇ ਨੂੰ ਆਪਣਾ ਨਹੀਂ ਪਤਾ, ਅਤੇ ਉਹ ਸਪੌਂਸਰ ਕਹਿੰਦੇ ਜੀ 2 ਸਾਲ ਦਾ ਐਡਵਾਂਸ ਲੈ ਲਓ। ਸੰਡੇ ਨੂੰ ਸੰਧੂ ਸਾਹਿਬ ਤੈਨੂੰ 10,000, 20,000, 50,000 ਚਾਹੀਦਾ ਤੂੰ ਲੈ ਜਾ। ਮੈਂ ਦੇਣ ਨਹੀਂ ਦੇ ਸਕਦਾ ਜੀ ਇਸ ਕਮਿਊਨਿਟੀ ਦਾ, ਇਹਨਾਂ ਦੇ ਪਿਆਰ ਦਾ। ਕੁਲਦੀਪ ਸਾਹਿਬ ਤੁਸੀਂ ਆਉਂਦੇ ਰਹੋ, ਕੁਲਦੀਪ ਸਾਹਿਬ ਗੋ ਹੈਡ। ਹਾਂਜੀ ਕੁਲਦੀਪ ਜੀ, ਹਾਂਜੀ ਕੁਲਦੀਪ ਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਹਾਂਜੀ ਜਸਵੀਰ ਜੀ, ਮੈਂ ਕੁਲਦੀਪ ਸਿੰਘ ਆਉਂਦੇ ਰਹੋ ਜੀ।
ਹਾਂਜੀ ਹਾਂਜੀ ਤੁਸੀਂ ਆਉਂਦੇ ਰਹੋ। ਹਾਂਜੀ ਹਾਂਜੀ
ਹਾਂਜੀ ਗੁਸਤਾਖੀ ਮਾਫ ਜੀ, ਪਹਿਲਾਂ ਤਾਂ ਜਸਵੀਰ ਜੀ ਬਹੁਤ ਧੰਨਵਾਦ ਆ ਜੀ, ਤੁਸੀਂ ਟਾਈਮ ਦਿੱਤਾ ਇੰਨੇ ਬਿਜ਼ੀ ਟਾਈਮ ਚੋਂ
ਜੀ। ਜੀ ਜੀ ਪਲੀਜ਼ ਗੋ ਹੈਡ। ਹਾਂਜੀ
ਮੈਂ ਹੁਣ ਮੇਰੇ ਲਫ਼ਜ਼ ਨਹੀਂ ਮਿਲ ਰਹੇ ਜੀ, ਮੈਂ ਮੇਰੀਆਂ ਤਾਂ ਤੁਸੀਂ ਅੱਖਾਂ ਖੋਲਤੀਆਂ ਵੀ 11 ਸਾਲ ਦੇ ਵਿੱਚ ਤੁਸੀਂ ਕੋਈ ਛੁੱਟੀ ਨਹੀਂ ਕੀਤੀ, ਇੰਨੀ ਡੈਡੀਕੇਸ਼ਨ, ਇੰਨੀ ਜ਼ਿਆਦਾ ਸਲੂਟ ਆ ਜੀ, ਸਲੂਟ ਆ ਤੁਹਾਨੂੰ। ਮੇਰੇ ਕੋਲ ਲਫ਼ਜ਼ ਨਹੀਂ ਕੋਈ। ਮੈਂ 17 ਸਾਲ ਦਾ ਟੈਕਸੀ ਚਲਾਉਂਦਾ, ਮੈਨੂੰ ਵੀ ਲੱਗਦਾ ਮੈਂ ਛੁੱਟੀ ਬਹੁਤ ਘੱਟ ਕਰਦਾ, ਪਰ ਮੇਰੇ ਤਾਂ ਤੁਸੀਂ ਅੱਜ ਜਲਦੀ ਭੁਲੇਖੇ ਦੂਰ ਕਰਤੇ। ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦਾ ਜਦੋਂ ਵੀ ਜੀ, ਮੇਰੇ ਕੋਲ ਲਫ਼ਜ਼ ਨਹੀਂ ਵੀ। ਡੈਡੀਕੇਸ਼ਨ ਤੁਸੀਂ ਇੰਨੀ ਐਕਸਪਲੇਨ ਕਰਤੀ ਵੀ ਕਈ ਕਾਲਰਾਂ ਦੇ ਅੱਜ ਕੰਨ ਤੇ ਦਿਮਾਗ ਖੁੱਲ ਗਏ ਜੀ। ਬੜੀ ਸਿੰਪਲ ਜੀ ਲਫ਼ਜ਼ਾਂ 'ਚ ਕਹਿੰਦਾ, ਮੈਂ ਬਸ ਸੁਣਨਾ ਹੀ ਪਸੰਦ ਕਰਾਂਗਾ ਜੀ, ਮੈਂ ਸੁਣੂੰਗਾ ਜੀ, ਮੇਰੇ ਧੰਨ ਭਾਗ ਨੇ ਵੀ ਮੈਂ ਸੁਣ ਰਿਹਾ ਤੁਹਾਨੂੰ। ਥੈਂਕ ਯੂ ਜੀ,
ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਹੱਥ ਜੋੜ ਕੇ ਤੁਹਾਡਾ ਧੰਨਵਾਦ ਕੁਲਦੀਪ ਸਾਹਿਬ। ਮੈਂ ਈਵਨ ਲੌਂਗ ਵੀਕਐਂਡ ਕੋਈ ਗਿਣਾ ਦੇਵੇ, ਕੋਈ ਲੌਂਗ ਵੀਕਐਂਡ ਸਾਡੇ ਆਫਿਸ ਪਤਾ ਹੀ ਆ ਸਭ ਨੂੰ। ਹਾਂ ਮੈਂ ਕੰਮ 2 ਘੰਟੇ ਕਰਦਾ ਬਸ 10 ਤੋਂ 12, ਲੇਕਿਨ ਲੌਂਗ ਵੀਕਐਂਡ ਵੀ ਨਹੀਂ, ਕੋਈ 1 ਜਨਵਰੀ ਦੱਸ ਦੇਣਾ ਮੈਨੂੰ ਕਦੇ, ਮੈਂ ਸਵੇਰੇ 3 ਵਜੇ ਤੱਕ ਪਾਰਟੀ ਕਰਾਂ, 4 ਵਜੇ ਤੱਕ ਕਰਾਂ, ਕੋਈ 1 ਜਨਵਰੀ ਛੁੱਟੀ ਨਾਮ ਦਾ ਕੋਈ ਚੀਜ਼ ਨਹੀਂ ਹੈ ਜੀ, ਕੋਈ ਮਤਲਬ ਕਿ। ਸਰ ਦੇਖੋ ਜੇ ਲੀਡਿੰਗ ਬਾਈ ਐਗਜ਼ਾਮਪਲ ਜੇ ਨਾਲ ਅਸੀਂ ਬੰਦਿਆਂ ਨੂੰ ਕਹੀਏ ਤੁਸੀਂ ਮਿਹਨਤ ਕਰੋ, ਮੈਂ ਛੁੱਟੀਆਂ ਮਾਰਾਂ। ਔਰ ਮੈਂ ਇੱਕ ਗੱਲ ਇਹ ਵੀ ਕਹਿ ਦਿੰਦਾ, ਅੱਜ ਪਰਮਾਤਮਾ ਤੋਂ ਬਹੁਤ ਡਰ ਕੇ ਕਹਿ ਰਿਹਾ, ਪਰਮਾਤਮਾ ਤੋਂ ਬਹੁਤ ਡਰ ਕੇ ਕਹਿ ਰਿਹਾ। ਕੈਨੇਡਾ ਦੇ ਵਿੱਚ ਉਹ ਦਿਨ ਵੀ ਦੇਖਿਆ ਵੀ ਜਿੱਦਣ ਦੀਵਾਲੀ ਵਾਲੇ ਦਿਨ, ਜਿਸ ਅੱਜ ਮੈਂ ਦੋਨੋਂ ਗੱਲਾਂ ਕਹਿ ਦਿੰਦਾ ਵੀ ਜਿਸ ਜਿਸ ਸ਼ਖਸ ਨੇ ਇੰਡੀਆ ਦੇ ਵਿੱਚ ਪਾਣੀ ਦਾ ਗਲਾਸ ਨਾ ਕਦੇ ਕੱਕੇ ਪੀਤਾ ਹੋਵੇ, ਆਪ ਅੱਜ ਵੀ ਘਰ ਦੇ ਵਿੱਚ, ਮੈਂ ਕੋਈ ਮਾਣ ਵਾਲੀ ਗੱਲ ਨਹੀਂ ਵੈਸੇ ਤੁਹਾਨੂੰ ਦੱਸ ਰਿਹਾ, ਆਪਣੇ ਦਿਲ ਦੀ ਗੱਲ ਖੋਲ ਰਿਹਾ ਤੁਹਾਡੇ ਨਾਲ, ਜਿਸ ਸ਼ਖਸ ਨੇ ਅੱਜ ਵੀ ਮੈਨੂੰ ਕੋਈ ਕਹਿ ਦੇਵੇ ਕਿ ਚਾਵਲ ਬਣਾ ਦਿਓ, ਮੈਂ ਸਿੰਪਲ ਚਾਵਲ ਨਹੀਂ ਬਣਾ ਸਕਦਾ। ਕੋਈ ਮੈਨੂੰ ਕਹਿੰਦੇ ਚਾਵਲ ਬਣਾ ਦਿਓ, ਕੋਈ ਦਾਲ ਤਾਂ ਦੂਰ ਦੀ ਗੱਲ ਹੈ ਵੀ ਦਾਲ ਕਿੱਦਾਂ ਬਣਦੀ ਹੈ, ਕੋਈ ਚਾਵਲ ਨਹੀਂ ਬਣਾ ਸਕਦਾ। ਜਿਸ ਸ਼ਖਸ ਨੇ ਇੰਡੀਆ ਦੇ ਵਿੱਚ ਕਦੇ ਪਾਣੀ ਦਾ ਗਲਾਸ, ਘਰ ਦੇ ਵਿੱਚ ਵੀ ਬਹਾਦੁਰ ਦਫ਼ਤਰ ਦੇ ਵਿੱਚ ਵੀ ਨਵਾਬੀ ਠਾਠ, ਦੀਵਾਲੀ ਵਾਲੇ ਦਿਨ ਬੈਂਕ ਅਕਾਊਂਟ 'ਚ $100 ਸੀਗਾ, ਉਹ ਟਾਈਮ ਵੀ ਦੇਖਿਆ ਇੱਥੇ ਕੈਨੇਡਾ 'ਚ, ਦੀਵਾਲੀ ਵਾਲੇ ਦਿਨ ਬੈਂਕ 'ਚ $100 ਸੀਗਾ, ਸਿਰਫ $100 ਦੀਵਾਲੀ ਦਾ ਦਿਨ ਹੈ। ਤੇ ਉਹ ਵੀ ਟਾਈਮ ਦੇਖਿਆ ਸੀ ਇੱਥੇ ਕੈਨੇਡਾ ਦੇ ਵਿੱਚ ਹੀ, ਸਿਰਫ ਦੀਵਾਲੀ ਦਾ ਦਿਨ ਸੀ, ਦੇ ਵਰ ਓਨਲੀ $100, ਕਿਉਂਕਿ ਪੈਸੇ ਹੀ ਇੰਨੇ ਦੇਣੇ ਹੁੰਦੇ ਸੀਗੇ, ਕਰਜ਼ੇ ਇੰਨੇ ਚੜੇ ਹੋਏ ਸੀਗੇ, ਜਿਹੜਾ ਆਉਣਾ ਹਜ਼ਾਰਾਂ 'ਚ ਆਉਣਾ ਹਜ਼ਾਰਾਂ 'ਚ ਹੀ ਚੱਲ ਜਾਣਾ, ਜੇ $1,00,000 ਆ ਰਿਹਾ $1,00,000 ਹੀ ਜਾ ਰਿਹਾ, ਉਹ ਦਿਨ ਵੀ ਦੇਖਿਆ। ਅੱਜ ਪਰਮਾਤਮਾ ਦੀ ਮਿਹਰ ਹੈ ਇਹ 23 ਸਾਲ ਲਗਾ ਕੇ, ਹਾਂ ਮੇਰਾ ਦਾਲ ਫੁਲਕਾ ਬੜੇ ਆਰਾਮ ਨਾਲ, ਜੇ ਮੈਂ ਕੱਲ੍ਹ ਤੋਂ ਡਿਸਾਈਡ ਕਰ ਲਵਾਂ ਵੀ ਨਹੀਂ ਕੰਮ ਕਰਨਾ ਹੈ ਤੇ ਮੈਂ ਦਾਲ ਫੁਲਕਾ ਖਾ ਸਕਦਾ, ਕੋਈ ਐਸੀ ਗੱਲ ਨਹੀਂ ਹੈ, ਪਰਮਾਤਮਾ ਦੀ ਬੜੀ ਕਿਰਪਾ ਹੈ ਜੇ ਮੈਂ ਕੱਲ੍ਹ ਤੋਂ ਡਿਸਾਈਡ ਕਰਾਂ। ਲੇਕਿਨ ਇਹ ਡੈਡੀਕੇਸ਼ਨ ਹੈ ਸਰ, ਆਪਣੇ ਕੰਮ ਧਰਮ ਹੈ ਮੇਰਾ, ਇਹ ਰਿਲੀਜਨ ਹੈ ਮੇਰਾ, ਮੈਂ ਕਿਸੇ ਦੇ ਕੋਈ ਅਹਿਸਾਨ ਨਹੀਂ ਕਰ ਰਿਹਾ, ਕਿਸੇ ਪਰਮਾਤਮਾ ਦੀ ਮਿਹਰ ਚਾਹੀਦੀ ਹੈ ਬਸ, ਮੈਂ ਕਿਸੇ ਦੇ ਕੋਈ ਅਹਿਸਾਨ ਨਹੀਂ ਕਰ ਰਿਹਾ, ਇਹ ਡੈਡੀਕੇਸ਼ਨ ਹੈ। ਜੇ ਸਾਡਾ ਜਿਹੜਾ ਇਨਸਾਨ ਆਪਣੇ ਪ੍ਰੋਫੈਸ਼ਨ ਨੂੰ ਰਿਲੀਜਨ ਮੰਨਦਾ ਹੈ, ਜਿਹੜਾ, ਔਰ ਰਿਲੀਜਨ ਦਾ ਮਤਲਬ ਕੀ ਹੈ, ਰਿਲੀਜਨ ਦਾ ਮਤਲਬ ਇਹ ਹੈ ਡੈਡੀਕੇਸ਼ਨ, ਡਿਸਿਪਲਿਨ ਪਹਿਲਾਂ ਆਪਣੇ ਪ੍ਰੋਫੈਸ਼ਨ ਵਾਸਤੇ। ਨੰਬਰ ਦੋ ਇੱਕ ਹੀ ਚੀਜ਼ ਹੈ, ਪਰਮਾਤਮਾ ਨੇ ਮੈਨੂੰ ਇੱਕ ਹੀ ਗੱਲ ਕਹੀ ਹੋਈ ਹੈ ਬਈ ਯੁੱਧਵੀਰ, ਜਿੱਦਣ ਤੇਰੇ ਮਨ 'ਚ ਕਿਸੇ ਲਈ ਵੀ ਇੱਕ ਵੀ ਇਹ ਭਾਵ ਆ ਗਿਆ ਕਿ ਤੂੰ ਕਿਸੇ ਨੂੰ ਟ੍ਰਬਲ ਦੇਣੀ ਹੈ, ਸੋਚ ਵੀ ਲਿਆ ਉਸ ਦਿਨ ਪਰਮਾਤਮਾ ਨੇ ਕਿਹਾ ਵੀ ਬਸ ਥੈਂਕ ਯੂ, ਤੇਰਾ ਮੇਰਾ ਨਾਤਾ ਖਤਮ ਹੈ। ਜਿਸ ਦਿਨ ਤੂੰ ਸੋਚ ਵੀ ਲਿਆ ਵੀ ਕਿਸੇ ਨੂੰ ਕੋਈ ਟ੍ਰਬਲ ਦੇਣੀ ਹੈ, ਤੇਰਾ ਮੇਰਾ ਨਾਤਾ ਖਤਮ। ਸੋ ਸਰ ਆਪਣੇ ਕੰਮ ਦੇ ਉੱਤੇ ਪੂਰਾ ਫੋਕਸ ਹੈ, ਪੂਰੀ ਮਿਹਨਤ ਹੈ, ਡੈਡੀਕੇਸ਼ਨ ਹੈ। ਨਾਲ ਦੇ ਬੱਚੇ ਮੇਰੇ, ਆ ਜਿੰਨੇ ਯੰਗ ਬੱਚੇ ਕੰਮ ਕਰਦੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਰ, ਸਵੇਰੇ 2 ਵਜੇ ਆ ਕ੍ਰਿਕਟ ਦੇ ਮੈਚ ਦਿਖਾਉਣੇ ਆ। ਯੁੱਧਵੀਰ ਜਸਵਾਲ ਨੂੰ ਤਾਂ ਜਨੂੰਨ ਹੈ, ਇਹਨੂੰ ਤਾਂ ਨਾ ਨੀਂਦ ਆਉਂਦੀ ਹੈ ਨਾ ਇਹਨੇ ਕੋਈ ਹੋਰ ਕਰਨਾ ਹੈਗਾ। ਨਾਲ ਜਿਹੜੇ ਯੰਗ ਬੱਚੇ ਆ, ਜੇ ਮੈਂ ਉੱਥੇ 2 ਵਜੇ 2:30 ਵਜੇ ਪਹੁੰਚ ਰਿਹਾ, ਠੀਕ ਹੈ ਕਿ ਨਹੀਂ, ਸਾਡੇ ਸਪੋਂਸਰ ਹੈ, ਬਿਜ਼ਨਸ ਲਿਆ, ਪਰ ਬੱਚੇ ਤਾਂ ਸਵੇਰੇ 1 ਵਜੇ ਪਹੁੰਚ ਰਹੇ ਆ, 1 ਵਜੇ ਪਹੁੰਚ ਰਹੇ ਬੱਚੇ ਸਵੇਰੇ ਉੱਥੇ ਜਾ ਕੇ ਸਾਰੇ ਉੱਥੇ ਉਹ ਲਗਾਈ, ਇਹਨਾਂ ਨੇ ਬੜੀਆਂ ਬੜੀਆਂ 2 ਸਕਰੀਨਸ ਲਗਾਈਆਂ, ਬੈਨਰ ਲਗਾਉਣੇ ਆ, ਜਿਹਨਾਂ ਤੋਂ ਸਪੋਂਸਰਾਂ ਤੋਂ ਪੈਸੇ ਪਕੜੇ, ICICI ਬੈਂਕ ਨੇ ਆਪਣੇ ਬੈਨਰ ਦਿੱਤੇ, PKG ਦੇ ਬੈਨਰ ਹੈ, ਜਿਹਨਾਂ ਤੋਂ ਪੈਸੇ ਪਕੜੇ ਹੋਏ ਆ, ਜਿਹਨਾਂ ਤੋਂ ਸਪੋਂਸਰਸ਼ਿਪ ਲਈ ਹੋਈ ਆ, ਆ ਸਾਰਾ ਕੰਮ ਉੱਦਾਂ ਹੀ ਥੋੜ੍ਹੀ ਚੱਲਦਾ, ਮਹੀਨੇ ਦਾ $1,00,000 ਦਾ ਕੰਮ ਹੈ ਜੀ ਇਹ। ਮੈਂ ਬਸ ਇੰਨੀ ਕੀ ਛੋਟੀ ਜਿਹੀ ਗੱਲ ਨਿਬੇੜਦਾ, ਮਹੀਨੇ ਦਾ $1,00,000 ਲੱਗਦਾ ਜੇ ਤੁਸੀਂ ਆ ਸਾਰਾ ਏਅਰ ਟਾਈਮ ਦੀ ਕੋਸਟ ਹੈ, TV ਚੈਨਲ ਚਲਾਉਣੇ ਆ, $1,00,000 ਮਹੀਨੇ ਦੇ ਲੱਗ ਰਹੇ ਨੇ। ਲੇਕਿਨ ਮੈਂ ਸਲੂਟ ਇਹਨਾਂ ਬੱਚਿਆਂ ਨੂੰ ਆ ਪਹਿਲਾਂ, ਜਿਹੜੇ ਨਾਲ ਇਹ ਸਾਰਾ ਵਾਈ ਮੀਡੀਆ ਦਾ ਪਰਿਵਾਰ, ਜਿਹੜੀ ਫੈਮਿਲੀ ਕੰਮ ਕਰਦੀ ਹੈ। ਤੁਸੀਂ ਸ਼ਨੀਵਾਰ ਰਾਤ ਨੂੰ ਇਹਨਾਂ ਦੇ, ਜਿੱਦਣ ਅਸੀਂ ਸੰਡੇ, ਜਿੱਦਣ ਫਾਈਨਲ ਸੀਗਾ ਸਵੇਰੇ ਸੰਡੇ ਨੂੰ ਕ੍ਰਿਕਟ ਦਾ, ਤੇ ਸਾਡੇ ਨਾਲ ਨੇ ਸ਼ੁਭੀ ਸਿੰਘ ਤੇ ਉਹਨਾਂ ਦੇ ਪੇਰੈਂਟਸ ਨੇ ਸਾਨੂੰ ਐਪਰੀਸ਼ੀਏਟ ਕਰਨ ਨੂੰ, ਸਾਡੇ ਆਪਣੇ ਨਾਲ ਕੰਮ ਵੀ ਕਰਦੇ ਸ਼ੁਭੀ ਸਿੰਘ, ਉਹਨਾਂ ਦੇ ਪੇਰੈਂਟਸ ਨੇ ਸਾਨੂੰ ਐਪਰੀਸ਼ੀਏਟ ਕਰਨ ਨੂੰ ਵੀ ਤੁਸੀਂ ਕਿੰਨਾ ਕੰਮ ਕਰਦੇ ਹੋ। ਉਹਨਾਂ ਨੇ ਸਾਨੂੰ ਆਪਣੇ ਘਰ ਸੱਦਿਆ ਹੋਇਆ ਸੀ ਸ਼ਨੀਵਾਰ ਰਾਤ ਨੂੰ, ਜਿੱਦਣ ਸੰਡੇ ਸਵੇਰੇ ਇੰਡੀਆ ਆਸਟ੍ਰੇਲੀਆ ਦਾ ਫਾਈਨਲ ਸੀ। ਸੋ ਉਹਨਾਂ ਨੇ ਕਿਹਾ ਵੀ ਡਿਨਰ ਤੁਸੀਂ ਇੱਥੇ ਕਰਨਾ ਹੈ, ਤੁਹਾਨੂੰ ਐਪਰੀਸ਼ੀਏਟ ਕਰਨ ਨੂੰ ਸਾਰੇ ਆਓ ਆਫਿਸ ਵਾਲੇ, ਸਾਡੇ ਵਾਈ ਮੀਡੀਆ ਵਾਲੇ ਸਾਰੇ ਅਸੀਂ ਆਫਿਸ ਦੇ ਉਹਨਾਂ ਦੇ ਘਰ ਗਏ, ਠੀਕ ਹੈ। ਉਹਨਾਂ ਨੇ ਸਾਨੂੰ ਉੱਥੇ ਪਿਆਰ ਦਿੱਤਾ, ਰਾਤ ਅਸੀਂ ਡਿਨਰ ਕੀਤਾ ਸੀ। ਸਾਨੂੰ ਇਹ ਸੀਗਾ ਵੀ 9-10 ਵਜੇ ਡਿਨਰ ਕਰਕੇ 2-3 ਘੰਟੇ ਸੌ ਲਵਾਂਗੇ ਤੇ ਸਵੇਰੇ 2 ਵਜੇ ਸ਼ੁਰੂ ਕਰਨਾ ਹੈ ਕ੍ਰਿਕਟ ਦਾ। ਨਾ ਮੈਂ ਸੌ ਸਕਿਆ, ਨਾ ਇਹ ਬੱਚੇ ਸੌ ਸਕੇ, ਠੀਕ ਹੈ। ਸਵੇਰ ਤੱਕ ਜਿਹੜਾ ਉੱਥੇ ਸਾਨੂੰ 11-12 ਉੱਥੇ ਹੀ ਵੱਜ ਗਏ, 12-1 2 ਵਜੇ ਫਿਰ ਅਸੀਂ ਕ੍ਰਿਕਟ ਸਟਾਰਟ ਕਰਨੀ ਸੀ, ਮੈਚ ਸਟਾਰਟ ਕਰਨਾ ਸੀ। ਨਾ ਇਹਨੇ ਬੱਚੇ ਸੁੱਤੇ ਉਦਣ, ਮੇਰਾ ਖਿਆਲ ਆ ਸ਼ਾਇਦ 1-2 ਘੰਟਾ ਕਿਤੇ ਸੁੱਤੇ ਹੋਣੇ ਆ। ਸਵੇਰੇ ਜਾ ਕੇ ਇਹਨਾਂ ਨੇ ਸਾਰਾ ਕੰਮ ਖਤਮ ਕਰਕੇ ਸੁੱਚੇ। ਇਸੇ ਤਰ੍ਹਾਂ ਸੈਮੀਫਾਈਨਲ ਦੇ ਵਿੱਚ ਰਿਹਾ, ਸੈਮੀਫਾਈਨਲ ਵੀਕਡੇ ਜੇ ਸੀਗਾ, ਵੀਕਡੇ ਦੇ ਵਿੱਚ ਸਵੇਰੇ ਸੈਮੀਫਾਈਨਲ, ਸੰਡੇ ਤਾਂ ਚਲੋ ਅਗਲੇ ਦਿਨ ਉਹ ਤਾਂ ਸੰਡੇ ਸੀਗਾ ਸੋ ਗਏ। ਸੋ ਦੇ ਆਰ ਆਲ ਵਰਕਿੰਗ ਵੈਰੀ ਵੈਰੀ ਹਾਰਡ, ਜਿੰਨੀ ਇਹ ਮਿਹਨਤ ਕਰਦੇ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਬਟ ਫਿਰ ਉਹਦੇ ਲਈ ਫਿਰ ਮੈਨੂੰ ਵੀ ਤਾਂ ਲੀਡ ਕਰਨਾ ਪੈਣਾ, ਇਹ ਤਾਂ ਹੋ ਨਹੀਂ ਸਕਦਾ ਮੈਂ ਦਿਨ ਦੇ ਵਿੱਚ 8 ਘੰਟੇ ਕੰਮ ਕਰਾਂ ਤੇ ਮੈਂ ਐਕਸਪੈਕਟ ਕਰਾਂ ਕਿ ਮੈਂ 8 ਘੰਟੇ ਕੰਮ ਕਰਾਂ ਔਰ ਜਿਹੜੀ ਟੀਮ ਆ ਉਹ 10-10, 15-15 ਘੰਟੇ ਕੰਮ ਕਰੇ, ਇਹ ਪੋਸੀਬਲ ਨਹੀਂ ਹੈ। ਯੂ ਹੈਵ ਟੂ ਲੀਡ ਬਾਏ ਐਗਜ਼ਾਮਪਲ। ਔਰ ਇਹਨਾਂ ਨੂੰ ਬੱਚੇ ਇਹੀ ਗੱਲ ਕਹਿਣਾ ਕਿ ਹਾਰਡਵਰਕ ਕਰੋ ਔਰ ਵਿਜ਼ਨ ਆਪਣਾ ਹਾਈ ਰੱਖੋ, ਆਪਣੇ ਤੇ ਫੋਕਸ ਰੱਖੋ, ਹਰੇਕ ਦਾ ਭਲਾ ਸੋਚੋ, ਕਰੋ ਵੀ, ਸੋਚੋ ਵੀ, ਕਰੋ ਵੀ, ਚੰਗਾ ਸੋਚੋ, ਆਪਣੇ ਤੇ ਫੋਕਸ ਰੱਖਣਾ, ਲੈਫਟ ਰਾਈਟ ਦੇਖਣਾ ਹੀ ਨਹੀਂ ਹੈ। ਕਿਸੇ ਨੂੰ ਐਡਵਰਟਾਈਜ਼ਰ ਨੂੰ ਜਾ ਕੇ ਕਿਸੇ ਮੀਡੀਆ ਦੇ ਬਾਰੇ ਕੋਈ ਗੱਲ ਕਰਨ ਦੀ ਜ਼ਰੂਰਤ ਨਹੀਂ, ਆਪਣੀ ਗੱਲ ਕਰੋ। ਮਤਲਬ ਇੰਨਾ ਕੰਮ ਹੈ ਪਰਮਾਤਮਾ ਦੀ ਮਿਹਰ ਦੇ ਨਾਲ, ਜੇ ਅਸੀਂ ਮਿਹਨਤ ਕਰਾਂਗੇ ਸਭ ਕੁਝ ਆਪਣੇ ਆਪ ਠੀਕ ਹੁੰਦਾ ਚਲਾ ਜਾਣਾ, ਬਸ ਇਹੀ ਕੰਮ ਕਰੋ। ਖੈਰ ਐਨੀਵੇਜ਼, ਮੈਂ ਆਪਣੀ ਗੱਲ ਇਹ ਤੁਹਾਡੇ ਨਾਲ ਸ਼ੇਅਰ ਕੀਤੀ ਜੀ। ਕੁਲਦੀਪ ਕਾਨੌਰ ਸਾਹਿਬ ਵੇਟ ਕਰ ਰਹੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ, ਫਿਰ ਸ਼ਬੀਰ ਚੌਧਰੀ ਸਾਹਿਬ ਤੁਹਾਡੇ ਨਾਲ, ਬਾਕੀ ਕਾਲਰਸ ਨਾਲ ਗੱਲ ਜਾਰੀ ਰਹੇਗੀ। ਜੀ ਕੁਲਦੀਪ ਕਾਨੌਰ ਜੀ, ਵੈਲਕਮ ਸਰ, ਕੀ ਹਾਲ ਹੈ ਜੀ? ਥੈਂਕ ਯੂ ਫਾਰ ਵੇਟਿੰਗ।
ਜੀ ਯੁਧਵੀਰ ਜੀ, ਸਾਊਥ ਏਸ਼ੀਅਨ ਪਲਸ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਤੇ ਤੁਹਾਡੀ ਸਮੁੱਚੀ ਟੀਮ ਨੂੰ ਕੁਲਦੀਪ ਕਾਨੌਰ ਵੱਲੋਂ ਗੁੱਡ ਮਾਰਨਿੰਗ। ਅੱਗੇ ਦੀ ਤਰ੍ਹਾਂ ਜਿਵੇਂ ਮੈਂ ਕਿਤੋਂ ਲਿਸਟਿੰਗ ਦੱਸਦਾ ਉਹਨਾਂ ਤੇ ਥੋੜੀ ਕੋਈ ਆਪਣੀ ਨਿਊ ਇਨਵੈਸਟਮੈਂਟ ਦੀ ਜਾਣਕਾਰੀ ਸ਼ੇਅਰ ਕਰਦਾ ਉਹਨਾਂ, ਉਹ ਮੈਂ ਕਰ ਰਿਹਾ। ਸੋ ਜੋ ਪਹਿਲੀ ਪ੍ਰੋਪਰਟੀ ਮੈਂ ਦੱਸਣਾ ਚਾਹੁੰਦਾ ਆਪਣੇ ਸਰੋਤਿਆਂ ਨੂੰ, ਉਹ ਬਰੈਂਪਟਨ ਦੇ ਵਿੱਚ ਹਾਈਵੇ 50 ਅਤੇ ਕੋਟਰੈਲ ਇੰਟਰਸੈਕਸ਼ਨ ਦੇ ਨੇੜੇ ਆਪਣੇ ਕੋਲ 3-4 ਬੈਡਰੂਮ ਦਾ ਸੈਮੀ ਡਿਟੈਚ ਘਰ ਹੈ, ਜਿਹਦੇ ਵਿੱਚ 1 ਬੈਡਰੂਮ ਦੀ ਫਿਨਿਸ਼ ਬੇਸਮੈਂਟ ਹੈ ਸੈਪਰੇਟ ਸਾਈਡ ਐਂਟਰੈਂਸ ਦੇ ਨਾਲ। ਘਰ ਬਹੁਤ ਸ਼ਾਨਦਾਰ ਹੈ, ਡਬਲ ਡੋਰ ਐਂਟਰੀ ਹੈ, 9 ਫੁੱਟ ਦੀ ਸੀਲਿੰਗ ਹੈ ਮੇਨ ਫਲੋਰ ਤੇ ਸ਼ੈਫਟ ਲਾਈਟ, ਅਪਗ੍ਰੇਡਡ ਕਿਚਨ ਹੈ, ਐਕਸਟ੍ਰੀਮਲੀ ਵੈਲ ਮੇਨਟੇਨਡ, ਕਾਰਪੇਟ ਫਰੀ ਘਰ ਹੈ। ਤੇ ਦੂਜੀ ਪ੍ਰੋਪਰਟੀ ਹੈ ਜਿਹੜੀ ਹੈ ਕੁਈਨ ਐਂਡ ਮਕਲਾਗਲਨ ਇੰਟਰਸੈਕਸ਼ਨ ਦੇ ਨੇੜੇ, 50x100 ਫੁੱਟ ਲੋਟ ਦੇ ਉੱਤੇ 3 ਬੈਡਰੂਮ 4 ਬਾਥਰੂਮ ਦਾ ਡਿਟੈਚਡ ਬੰਗਲੋ ਹੈ, ਜਿਹਦੇ ਵਿੱਚ 4 ਬੈਡਰੂਮ ਦੀ ਲੀਗਲ ਬੇਸਮੈਂਟ ਹੈ, 2 ਫੁੱਲ ਵਾਸ਼ਰੂਮ ਦੇ ਨਾਲ। ਟੋਟਲੀ ਰੈਨੋਵੇਟਡ ਪ੍ਰੋਪਰਟੀ ਹੈ ਇਹ, ਤੇ ਆਲ ਸਟੀਲ ਦੇ ਅਪਲਾਇੰਸਿਸ ਹੈ ਮੇਨ ਫਲੋਰ ਤੇ ਵੀ ਤੇ ਬੇਸਮੈਂਟ ਦੇ ਵਿੱਚ। ਸੈਪਰੇਟ ਲਾਂਡਰੀਜ਼ ਹੈ ਦੋਨਾਂ ਲੈਵਲ ਤੇ, 4 ਕਾਰਾਂ ਦੀ ਪਾਰਕਿੰਗ ਹੈ। ਤੇ ਪ੍ਰੋਪਰਟੀ, ਇਹਨਾਂ ਪ੍ਰੋਪਰਟੀਆਂ ਦੀ ਦੋਨਾਂ ਦੀ ਹੋਰ ਜਾਣਕਾਰੀ ਲੈਣੀ ਹੋਵੇ ਤੇ ਸਰੋਤੇ ਮੈਨੂੰ ਕੁਲਦੀਪ ਕਾਨੌਰ ਨੂੰ 6479987980 6479987980 ਤੇ ਕਾਲ ਕਰ ਸਕਦੇ ਨੇ। ਜਾਣ ਤੋਂ ਪਹਿਲਾਂ ਮੈਂ ਇੱਕ ਹੋਰ ਜਾਣਕਾਰੀ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਹੈ। ਉਹ ਆਪਣੇ 9 ਦਸੰਬਰ ਦਿਨ ਸ਼ਨੀਵਾਰ ਨੂੰ 12-6 ਵਜੇ ਤੱਕ ਹੋਟਲ ਕੋਰਟਯਾਰਡ ਮੈਰੀਅਟ ਵਿਖੇ, ਜਿਹੜਾ ਕਿ ਹਾਈਵੇ 410 ਤੇ ਸਟੀਲ ਇੰਟਰਸੈਕਸ਼ਨ ਦੇ ਨੇੜੇ ਹੈ, ਉੱਥੇ ਸੇਮੈਕਸ ਵੱਲੋਂ ਇੱਕ ਸੇਲ ਇਵੈਂਟ ਕੀਤੀ ਜਾ ਰਹੀ ਹੈ, ਜਿਸਦੇ ਵਿੱਚ GTA ਦੇ ਅੰਦਰ ਤੇ GTA ਤੋਂ ਬਾਹਰ ਦੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਊਗੀ, ਜਿਹਦੇ ਵਿੱਚ ਬਿਲਡਰ ਵੱਲੋਂ ਬਹੁਤ ਸਾਰੇ ਇਨਸੈਂਟਿਵਸ ਦਿੱਤੇ ਜਾ ਰਹੇ ਹਨ। ਤੇ ਸੋ ਇਹਨਾਂ ਦੇ ਬਾਰੇ ਵੀ ਹੋਰ ਜਾਣਕਾਰੀ ਲੈਣੀ ਹੋਵੇ ਤੇ ਸਰੋਤੇ ਮੈਨੂੰ 6479987980 ਤੇ ਕਾਲ ਕਰ ਸਕਦੇ। ਇਸ ਵਿੱਚ ਮੈਂ ਇੱਕ ਵਾਰ ਫਿਰ ਦੱਸ ਦਵਾਂ ਕਿ 9 ਦਸੰਬਰ ਦਿਨ ਸ਼ਨੀਵਾਰ 12-6 ਵਜੇ ਤੱਕ ਵੀ ਇਹ ਇਵੈਂਟ ਹੋਏਗੀ। ਥੈਂਕ ਯੂ ਯੁਧਵੀਰ ਜੀ, ਤਾਂ ਟਾਈਮ ਦੇਣ ਲਈ ਬਹੁਤ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਸਰ। ਔਰ ਮੈਂ ਤੁਹਾਡਾ ਖਾਸ ਧੰਨਵਾਦ ਇਹ ਵੀ ਕਰਦਾ ਹਾਂ ਕਿ ਦੇਖੋ ਤੁਸੀਂ ਇੰਨੀ ਦੇਰ ਦੇ ਹੋਲਡ ਕੀਤੇ ਔਰ ਤੁਸੀਂ ਨਾ ਕਦੇ ਆਫ ਦੀ ਏਅਰ ਨਾ ਕਦੇ ਔਨ ਦੀ ਏਅਰ ਕਦੇ ਕੋਈ ਕੰਪਲੇਂਟ ਨਹੀਂ ਕਰਦੇ, ਹਮੇਸ਼ਾ ਸਪੋਰਟ ਕਰਦੇ ਹੋ। ਸੋ ਇਹਦੇ ਲਈ ਕੁਲਦੀਪ ਕਾਨੌਰ ਸਾਹਿਬ ਤੁਹਾਡਾ, ਤੁਹਾਡੇ ਸਾਰੇ ਪਰਿਵਾਰ ਦਾ ਧੰਨਵਾਦ। ਤੁਹਾਡੇ ਲਈ, ਤੁਹਾਡੇ ਸਾਰੇ ਪਰਿਵਾਰ ਲਈ ਸ਼ੁਭਇੱਛਾਵਾਂ। ਉਸ ਦਿਨ ਬੜੀ ਦੇਰ ਬਾਅਦ ਤੁਹਾਡੇ ਨਾਲ ਮੁਲਾਕਾਤ ਹੋਈ, ਤੁਹਾਡੀ ਫਿਟਨੈਸ ਦੇਖ ਕੇ ਮੇਰੀ ਰੂਹ ਖੁਸ਼ ਹੋਈ, ਬਹੁਤ ਵਧੀਆ ਲੱਗਾ। ਪਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਫਿਟ ਰੱਖੇ, ਬਲੈਸਡ ਰੱਖੇ। ਸਟੇ ਹੈਲਦੀ ਐਂਡ ਸਟੇ ਹੈਪੀ। ਥੈਂਕ ਯੂ ਕੁਲਦੀਪ ਕਾਨੌਰ ਸਾਹਿਬ।
ਥੈਂਕ ਯੂ ਸਰ, ਥੈਂਕ ਯੂ ਯੁਧਵੀਰ ਜੀ, ਤੁਹਾਡਾ ਪ੍ਰੋਗਰਾਮ ਹੀ ਇੰਨਾ ਸੋਹਣਾ ਹੈ ਕਿ ਬਸ ਅਸੀਂ ਵੀ ਸੁਣਨ ਲੱਗ ਜਾਂਦੇ ਹਾਂ।
ਥੈਂਕ ਯੂ ਸੋ ਮਚ ਸਰ, ਥੈਂਕ ਯੂ।
ਓਕੇ, ਥੈਂਕ ਯੂ ਜੀ, ਥੈਂਕ ਯੂ,
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਕੁਲਦੀਪ ਕਾਇਨੌਰ ਸਾਹਿਬ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਰੀਅਲ ਸਟੇਟ ਦੀ ਕੋਈ ਜ਼ਰੂਰਤ ਹੈ। ਬਹੁਤ ਵਾਰ ਅਸੀਂ ਇਹ ਜ਼ਿਕਰ ਕਰ ਚੁੱਕੇ ਹੈਗੇ ਹਾਂ ਕਿ ਸਾਡੇ ਜਿਹੜੇ ਸਪੋਂਸਰਸ ਨੇ ਉਹ ਵੀ ਇੰਨਾ ਪਿਆਰ ਕਰਦੇ ਨੇ। ਕਮਲਜੀਤ ਜੀ ਦਾ ਮੈਸੇਜ ਆਇਆ, ਲਵ ਯੂ ਸੋ ਮਚ, ਥੈਂਕ ਯੂ ਜੀ, ਬਹੁਤ ਸ਼ੁਕਰੀਆ। ਔਰ ਸੁਰਿੰਦਰ ਸਾਹਿਬ ਦਾ ਆਇਆ ਕਿ ਅੱਜ ਤੁਸੀਂ ਕਈਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ, ਅੱਜ ਤੋਂ ਬਾਅਦ ਕਈ ਯੁੱਧਵੀਰ ਬਣਨਾ ਪਸੰਦ ਕਰਨਗੇ। ਸੁਰਿੰਦਰ ਸਾਹਿਬ, ਮੈਂ ਬਸ ਮੈਂ ਜਾਣਦਾ ਤੁਸੀਂ ਸ਼ਹਿਰ ਮੋਗੇ ਤੋਂ ਹੈਗੇ ਹੋ, ਸੋ ਸੁਰਿੰਦਰ ਸਾਹਿਬ ਬਸ ਮੈਂ ਇਹੀ ਗੱਲ ਕਹਾਂਗਾ ਕਿ ਸਰ ਜਿਹੜਾ ਕੰਮ ਹੈਗਾ ਨਾ, ਮੈਂ ਇਹਨੂੰ ਰਿਲੀਜਨ ਮੰਨਦਾ। ਇੱਥੇ ਕੋਈ ਜੇ ਕਹਿ ਦੇ ਕਿ ਜੀ ਹਾਰਡਵਰਕ ਦੇ ਨਾਲ ਬਹੁਤ ਤੁਸੀਂ ਉੱਪਰ ਜਾ ਸਕੋ, ਨਹੀਂ, ਇੱਕ ਜਨੂੰਨ ਚਾਹੀਦਾ ਹਾਰਡਵਰਕ ਇਕੱਲੇ ਦੇ ਨਾਲ। ਹਾਰਡਵਰਕ ਸਾਰੇ ਹੀ ਕਰਦੇ ਨੇ, ਲੇਕਿਨ ਉਸ ਜਨੂੰਨ ਤੋਂ ਬਿਨਾਂ ਉਹ ਜੋ ਤੁਹਾਡੀਆਂ ਐਫਰਟਸ ਇੱਕ ਲੈਵਲ ਤੱਕ ਜਾਂਦੀਆਂ, ਫਿਰ ਸਭ ਕੁਛ ਹੀ ਪੋਸੀਬਲ ਹੈ। ਫਿਰ ਕੋਈ ਯੰਗ ਬੱਚੇ ਜਦੋਂ ਵੀ ਕਦੇ ਆਉਂਦੇ ਨੇ, ਕੱਲ੍ਹ ਪਰਸੋਂ ਅਸੀਂ ਇੱਕ ਯੰਗ ਬੱਚੀ ਦਾ ਸਵਾਨਾ ਗਰੇਵਾਲ ਦਾ ਇੰਟਰਵਿਊ ਕੀਤਾ, ਉਹ ਤੁਹਾਡੇ ਲਈ ਅਸੀਂ ਜੇ ਤੁਸੀਂ ਮਿਸ ਕਰ ਗਏ ਹੋ ਤਾਂ ਅਸੀਂ ਤੁਹਾਨੂੰ ਵਾਈ ਪਲੱਸ 'ਤੇ ਦਿਖਾਵਾਂਗੇ, ਵਾਈ ਪਲੱਸ 'ਤੇ, ਕਿਉਂਕਿ ਉਹ ਵੀ ਇੰਟਰਵਿਊ ਇੰਗਲਿਸ਼ 'ਚ ਸੀਗਾ। ਸਾਡੇ ਪ੍ਰੋਫੈਸ਼ਨਲ, ਸ਼ੀ ਇਜ਼ ਜਸਟ ਟਰਨਡ ਪ੍ਰੋਫੈਸ਼ਨਲ ਗੋਲਫਰ, ਔਰ ਯੂ ਐਸ ਦੇ ਵਿੱਚ ਉਹ ਖੇਲਣਗੇ ਐਜ਼ ਅ ਪ੍ਰੋਫੈਸ਼ਨਲ ਗੋਲਫਰ। 22-21 ਸਾਲ ਉਹਨਾਂ ਨੇ ਆਪਣੀ ਉਮਰ ਦੱਸੀ ਹੈ। ਸਵੈਨਾ ਗਰੇਵਾਲ ਉਹਨਾਂ ਦਾ ਨਾਮ ਹੈ, ਉਹਨਾਂ ਦੇ ਨਾਲ ਮੈਂ ਇੰਟਰਵਿਊ ਕੀਤਾ, ਤੁਸੀਂ ਦੇਖੋ ਉਸ ਬੱਚੀ ਦਾ ਬੜਾ 22 ਸਾਲ ਦੇ ਵਿੱਚ ਤੇ ਪ੍ਰੋਫੈਸ਼ਨਲ ਗੋਲਫਰ ਬਣ ਗਈ ਹੈ, ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਓ। ਕੈਨੇਡਾ 'ਚ ਆਈ ਥਿੰਕ ਹਰ ਰੈਂਕਿੰਗ ਇਜ਼ ਨੰਬਰ 3 ਇਨ ਕੈਨੇਡਾ, ਆਈ ਗੈਸ, ਸੋ ਵੁਮੈਨ ਦੇ ਵਿੱਚ ਆਪਣੀ ਮਹਿਲਾਵਾਂ ਦੇ ਵਿੱਚ ਉਹਨਾਂ ਦੀ ਨੰਬਰ 3 ਰੈਂਕਿੰਗ ਆ। ਔਰ ਮੈਂ ਦੇਖ ਰਿਹਾ ਸੀਗਾ ਕਿ ਬਾਕੀ ਜਿਹੜੀਆਂ ਦੋ ਹੈਗੇ ਨੇ ਉਹ ਡਿਫਰੈਂਟ ਕਮਿਊਨਿਟੀਜ਼ ਤੋਂ, ਪੰਜਾਬੀ ਲੜਕੀਆਂ ਦੇ ਵਿੱਚ ਤੇ ਉਹ ਨੰਬਰ 1 ਹੈ ਇਸ ਵੇਲੇ, ਬਟ ਐਨੀਵੇਜ਼ ਕੈਨੇਡਾ 'ਚ ਹੀ ਨੰਬਰ 3 ਹੈਗੀ ਹੈ, ਤਾਂ ਇਹ ਬਹੁਤ ਵੱਡੀ ਗੱਲ ਹੈ, ਪ੍ਰੋਫੈਸ਼ਨਲ ਗੋਲਫਰ ਉਹ ਬਣ ਗਏ ਨੇ। ਸੋ ਮੈਂ ਇਹੀ ਕਹਾਂਗਾ ਕਿ ਜੇ ਯੰਗ ਬੱਚੇ ਅੱਜ ਕੱਲ੍ਹ ਬਹੁਤ ਹਾਰਡਵਰਕ ਕਰ ਰਹੇ ਨੇ, ਕਿੰਨਾ ਵਧੀਆ ਕਰ ਰਹੇ ਨੇ, ਇਹਨਾਂ ਨੂੰ ਅਸੀਂ ਇਨਕਰੇਜ ਕਰੀਏ, ਇੰਸਪਾਇਰ ਕਰੀਏ। ਔਰ ਮੈਸੇਜ ਆਇਆ ਨਰੇਸ਼ ਤੁਲਾਨੀ ਸਾਹਿਬ ਦਾ, ਭਾਜੀ ਤੁਸੀਂ ਗ੍ਰੇਟ ਹੋ, ਰੱਬ ਰੱਖਾ। ਰੱਬ ਰੱਖਾ ਨਰੇਸ਼ ਤੁਲਾਨੀ ਸਾਹਿਬ, ਤੁਸੀਂ ਗ੍ਰੇਟ ਹੋ। ਇਹਨਾਂ ਦੇ ਨਾਲ ਫਨੀ ਚੀਜ਼ ਇਹ ਹੋਈ ਹੈ ਕਿ ਇੰਨਾ ਪਿਆਰ ਇਹਨਾਂ ਨੇ ਦਿੱਤਾ ਉਸ ਦਿਨ, ਬੀਇੰਗ ਹਿਊਮਨ, ਸਲਮਾਨ ਖਾਨ ਦਾ ਸਟੋਰ, ਉੱਥੇ ਅਸੀਂ ਗਏ ਹਾਂ ਅਤੇ ਉੱਥੇ ਇਹਨਾਂ ਨੇ, ਇਹਨਾਂ ਦੇ ਵਾਈਫ ਨੇ, ਭਾਬੀ ਜੀ ਨੇ ਬੜੇ ਪਿਆਰ ਦੇ ਨਾਲ ਦਾਲ ਚਾਵਲ ਬਣਾਏ ਹੋਏ, ਔਰ ਹਰੇਕ ਦੇ ਵਿੱਚ ਦੋ ਦੋ ਮਿਰਚਾਂ ਪਾਈਆਂ ਹੋਈਆਂ। ਨਰੇਸ਼ ਤੁਲਾਨੀ ਸਾਹਿਬ, ਹੁਣ ਇਹਨੂੰ ਤੁਸੀਂ ਮੇਰੀ ਜ਼ਾਤੀ ਕਹਿ ਲਓ, ਸਜ਼ਾ ਦੇ ਦਿਓ ਮੈਨੂੰ, ਜੋ ਮਰਜ਼ੀ ਕਹਿ ਲਓ, ਗਲਤੀ ਕਹਿ ਲਓ, ਉਹ ਉੱਥੋਂ ਤੁਸੀਂ ਗਰਮਾ ਗਰਮ ਦਿੱਤੇ ਨੇ ਅਤੇ ਮੈਂ ਬੱਚੇ ਨਾਲ ਸੀਗੇ, ਮੈਂ ਉਹਨਾਂ ਨੂੰ ਪੁੱਛਿਆ, ਉਹ ਐਕਚੁਲੀ ਉਹ ਡਿਨਰ 'ਤੇ ਜਾ ਰਹੇ ਸੀਗੇ ਸਾਰੇ ਜਣੇ, ਤੋ ਉਸ ਦਿਨ ਇੱਥੇ ਕੁਈਨਸ ਬੈਨਰ ਗਾਲਾ ਸੀਗਾ, ਮੈਂ ਵੀ ਜਾਣਾ ਸੀਗਾ ਵੈਸੇ ਉੱਥੇ। ਸੋ ਮੈਂ ਉਹ ਤੁਹਾਡੇ ਜਿਹੜੇ ਇੰਨੇ ਪਿਆਰ ਨਾਲ ਤੁਸੀਂ ਉਹ ਛੇ, ਦੇਖੋ ਸਰ ਇਹ ਪੈਸੇ ਦੇ ਕੇ ਵੀ ਇਹ ਚੀਜ਼ ਨਹੀਂ ਹੋ ਸਕਦੀ ਕਿ ਅਸੀਂ ਇੱਕ ਸਟੋਰ ਹੈ ਸਲਮਾਨ ਖਾਨ ਦਾ, ਬੀਇੰਗ ਹਿਊਮਨ ਸਟੋਰ, ਇੱਥੇ ਮਾਰਕਮ ਦੇ ਵਿੱਚ ਖੁੱਲਿਆ, ਅਸੀਂ ਉੱਥੇ ਜਾਂਦੇ ਹਾਂ ਅਤੇ ਉੱਥੇ ਨਰੇਸ਼ ਤੁਲਾਨੀ ਸਾਹਿਬ 6 ਡੱਬੇ ਤਿਆਰ ਕਰਕੇ ਦਾਲ ਚਾਵਲ ਦੇ ਵਿੱਚ ਇੱਕ ਇੱਕ ਦੋ ਦੋ ਮਿਰਚਾਂ ਵੀ ਪਾਈਆਂ ਹੋਈਆਂ ਉਹਨਾਂ ਨੇ, ਗ੍ਰੀਨ ਬੜੀਆਂ ਸ਼ਾਨਦਾਰ ਜੀਆਂ, ਉਹ ਲੈ ਕੇ ਉੱਥੇ ਆਏ ਆ ਕਿ ਜੀ ਆਹ ਖਾਣਾ ਤੁਹਾਡੇ ਲਈ, ਤੁਹਾਡੀ ਟੀਮ ਲਈ ਵੀ ਉਹਨਾਂ ਨੇ ਇਹ ਵੀ ਕਿਹਾ। ਅਤੇ ਮੈਂ ਇਹਨਾਂ ਨੂੰ ਪੁੱਛਿਆ ਬੱਚਿਆਂ ਨੂੰ ਵੀ ਤੁਸੀਂ ਖਾਣਾ, ਕਹਿੰਦੇ ਨਹੀਂ ਸਰ ਅੱਜ ਤਾਂ ਆਪਾਂ ਸਾਰੇ ਉੱਥੇ ਜਾਣਾ ਹੈ, ਉੱਥੇ ਬੈਂਕਟ ਹਾਲ 'ਚ ਪਾਰਟੀ ਹੈ ਕੁਈਨਸ ਬੈਨਰ, ਫਰਾਈਡੇ ਦਾ ਆਈ ਥਿੰਕ ਦਿਨ ਸੀ, ਜਾਂ ਫਰਾਈਡੇ ਸੀਗਾ। ਅਤੇ ਮੈਂ ਕਿਹਾ ਮੈਂ ਵੀ ਆਉਣਾ, ਮੈਂ ਥੋੜ੍ਹਾ ਦੇਰ ਨਾ ਆਊਂਗਾ, ਮੈਂ ਸੋਚਿਆ ਵੀ ਉੱਥੇ ਜਾ ਕੇ ਬਾਹਰ ਖਾਣਾ ਖਾਣ ਨਾਲੋਂ ਚੰਗਾ, ਇੰਨੇ ਪਿਆਰ ਨਾਲ ਦਾਲ ਚਾਵਲ ਬਣਾਏ ਆ ਨਰੇਸ਼ ਤੁਲਾਨੀ ਸਾਹਿਬ ਨੇ, ਭਾਬੀ ਜੀ ਨੇ, ਇਹਨਾਂ ਨੇ ਇੰਨੇ ਪਿਆਰ ਨਾਲ ਲੈ ਕੇ ਆਏ, ਅਤੇ ਇਹ ਮੈਂ ਘਰ ਲੈ ਕੇ ਆਏ ਅਤੇ ਮੈਂ ਇੱਕ ਡੱਬਾ ਖਾਧਾ। ਜਦ ਇੱਕ ਖਾਧਾ ਤਾਂ ਮੈਨੂੰ ਬੜਾ ਸਵਾਦ ਲੱਗਾ ਔਰ ਭੁੱਖ ਵੀ ਲੱਗੀ ਸੀ, ਮੈਂ ਕਿਹਾ ਵੀ ਉੱਥੇ ਬੈਂਕਟ ਹਾਲ ਦਾ ਬਾਹਰ ਖਾਣਾ ਖਾਣ ਨਾਲੋਂ ਇਹ ਜ਼ਿਆਦਾ ਚੰਗਾ ਹੈ। ਫਿਰ ਇੱਕ ਡੱਬਾ ਖਾਧਾ, ਫਿਰ ਮੈਂ ਦੂਸਰਾ ਖਾ ਗਿਆ, ਠੀਕ ਹੈ, ਤਾਂ 2 ਡੱਬੇ ਤਾਂ ਮੈਂ ਹੀ ਖਾ ਗਿਆ ਉਸੇ ਟਾਈਮ। ਰਾਤ ਅਸੀਂ ਉੱਥੇ ਪਾਰਟੀ ਚਲ ਗਏ, ਅਗਲੇ ਦਿਨ ਆਏ ਹਾਂ ਤਾਂ ਫਿਰ ਜਦ ਮੈਂ ਉੱਠਿਆ ਸਵੇਰੇ, ਮੈਂ ਕਿਹਾ ਉਹ ਦਾਲ ਚਾਵਲ ਬੜੇ ਸਵਾਦ ਸੀ ਔਰ ਮਿਰਚ ਵੈਸੇ ਮੈਂ ਖਾ ਲੈਂਦਾ ਕਦੇ ਕਦੇ ਪਰ ਘੱਟ ਖਾਣਾ, ਪਰ ਤੁਹਾਡੀਆਂ ਉਹ ਹਰੀਆਂ ਮਿਰਚਾਂ ਵੀ ਬੜੀਆਂ ਸਵਾਦ ਲੱਗੀਆਂ। ਫਿਰ ਮੈਂ 2 ਡੱਬੇ ਹੋਰ ਖਾ ਗਿਆ, 6 ਦੇ ਵਿੱਚੋਂ 4, ਅਤੇ ਮੈਂ ਕਿਹਾ, ਫਿਰ ਮੈਂ ਪੁੱਛਿਆ ਇਹਨਾਂ ਨੂੰ ਬੱਚਿਆਂ ਨੂੰ, ਉਹ ਕਹਿੰਦੇ ਨਹੀਂ ਸਰ ਇਹ ਬੱਚੇ ਬਾਹਰ ਦਾ ਖਾਣਾ ਜ਼ਿਆਦਾ ਖਾ ਲੈਂਦੇ ਆ। ਮੈਂ ਫਿਰ ਉਹ ਜਿਹੜੇ ਬਾਕੀ ਦੇ 2 ਡੱਬੇ ਆ, ਮੈਂ ਵਾਈਫ ਨੂੰ ਪੁੱਛਿਆ, ਉਹ ਕਹਿੰਦੇ ਨਹੀਂ ਤੁਹਾਨੂੰ ਬਹੁਤ ਸਵਾਦ ਲੱਗ ਰਿਹਾ ਜੀ, ਤੁਸੀਂ 4 ਡੱਬੇ ਤਾਂ ਤੁਸੀਂ ਉਹ ਖਾ ਗਏ ਇਕੱਲੇ, 6 ਉਹਨਾਂ ਨੇ ਪੈਕ ਕੀਤੇ ਸੀ, 6 ਬੋਕਸਿਸ, ਇਹ 2 ਵੀ ਹੁਣ ਤੁਸੀਂ ਅੱਜ ਜਾਂ ਕੱਲ੍ਹ ਦੇ ਵਿੱਚ ਤੁਸੀਂ ਉਹ ਖਾ ਲੈਣਾ। ਮੈਂ ਕਿਹਾ ਚਲੋ ਕੱਲ੍ਹ ਸੰਡੇ ਹੈ ਅਤੇ ਆਈ ਵਿਲ ਇੰਜੋਏ, ਦਾਲ ਚਾਵਲ ਮੇਰੀ ਫੇਵਰੇਟ ਡਿਸ਼ ਆ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ ਫੋਰ ਦੈਟ। ਹਾਂਜੀ, ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਧਨਰਾਜ ਚੀਮਾ ਸਾਹਿਬ, ਤੁਸੀਂ ਆਉਂਦੇ ਰਹੋ। ਧਨਰਾਜ ਚੀਮਾ ਜੀ, ਗੋ ਹੈਡ ਜੀ। ਜੀ ਧਨਰਾਜ ਚੀਮਾ ਜੀ, ਵੈਲਕਮ, ਤੁਸੀਂ ਆਉਂਦੇ ਰਹੋ ਸਰ, ਗੋ ਹੈਡ। ਤੁਹਾਡੇ ਤੋਂ ਬਾਅਦ ਹਰਬੰਸ ਸਾਹਿਬ ਦੀ ਕਾਲ ਹੈ, ਪਹਿਲਾਂ ਧਨਰਾਜ ਸਾਹਿਬ ਦੀ ਕਾਲ ਹੈ। ਹਾਂਜੀ ਹਾਂਜੀ, ਚੀਮਾ ਸਾਹਿਬ, ਗੋ ਹੈਡ।
ਐਟੀਟਿਊਡ ਫਾਰ ਵਰਕਿੰਗ ਹਾਰਡ। ਜਿੱਦਾਂ ਆਪਾਂ ਕਾਲਜ ਵਿੱਚ ਪੜ੍ਹਦੇ ਹੁੰਦੇ ਤੇ ਸਾਨੂੰ ਇੱਕ ਪ੍ਰੋਫੈਸਰ ਪੜ੍ਹਾਉਂਦੇ ਹੁੰਦੇ ਸੀਗੇ, ਵਰਕ ਇਜ਼ ਵਰਸ਼ਿਪ ਐਂਡ ਸੈਕੰਡ ਥਿੰਗ ਦੇ ਆਰ ਟੈਲਿੰਗ ਡੋਂਟ ਆਸਕ ਵਟ ਅਦਰ ਆਰ ਡੂਇੰਗ ਫਾਰ ਯੂ, ਆਸਕ ਵਟ ਯੂ ਆਰ ਡੂਇੰਗ ਫਾਰ ਅਦਰ। ਤੇ ਮੈਂ ਤੁਹਾਨੂੰ ਨਾ ਬਹੁਤ ਘੱਟ ਹੁਣ ਫੋਨ ਕਰਿਆ ਕਰਨਾ, ਮੈਸੇਜ ਕਰਦਾ ਕਰਦਾ, ਤੁਸੀਂ ਬਹੁਤ ਬਿਜ਼ੀ ਹੁੰਦੇ ਆ, ਅਸੀਂ ਤੁਹਾਡਾ ਮਤਲਬ ਟਾਈਮ ਨਹੀਂ ਵੇਸਟ ਕਰ ਰਹੇ। ਚਲੋ ਸੈਲੂਟ ਟੂ ਯੂ ਵੰਸ ਅਗੇਨ ਐਂਡ ਕੀਪ ਇਟ ਅਪ, ਸਤਿ ਸ਼੍ਰੀ ਅਕਾਲ ਜੀ।
ਸਲੂਟ ਟੂ ਯੂ ਸਰਦਾਰ ਚੀਮਾ ਸਾਹਿਬ। ਔਰ ਚੀਮਾ ਸਾਹਿਬ, ਨਹੀਂ ਨਹੀਂ ਬਿਲਕੁਲ ਫਿਕਰ ਨਾ ਕਰਿਆ ਕਰੋ, ਤੁਸੀਂ ਫੋਨ ਜ਼ਰੂਰ ਕਰਿਆ ਕਰੋ, ਕਿਉਂਕਿ ਜਦੋਂ ਤੁਸੀਂ ਪਿਆਰ ਦਿੰਦੇ ਹੋ, ਸ਼ੁਭ ਇੱਛਾਵਾਂ ਦਿੰਦੇ ਹੋ, ਉਹ ਕਹਿੰਦੇ ਨੇ ਸਭ ਤੋਂ ਵੱਡਾ ਗਿਫਟ ਕਿਸੇ ਨੂੰ ਕੀ ਹੋ ਸਕਦਾ, ਕਿਸੇ ਨੂੰ ਇੰਸਪਾਇਰ ਕਰਨਾ, ਕਿਸੇ ਨੂੰ ਮੋਟੀਵੇਟ ਕਰਨਾ, ਕਿਸੇ ਨੂੰ ਇਨਕਰੇਜ ਕਰਨਾ, ਇਸ ਤੋਂ ਵੱਡਾ ਕੋਈ ਗਿਫਟ ਨਹੀਂ ਹੈ, ਇਸ ਤੋਂ ਵੱਡਾ ਕੋਈ ਤੋਹਫਾ ਨਹੀਂ ਹੈ। ਸੋ ਤੁਹਾਡਾ ਜਦੋਂ ਪਿਆਰ ਮਿਲਦਾ ਤੁਸੀਂ ਕਾਲ ਜ਼ਰੂਰ ਕਰਿਆ ਕਰੋ, ਵਧੀਆ ਲੱਗਦਾ। ਥੈਂਕ ਯੂ ਸੋ ਮਚ, ਹੱਥ ਜੋੜ ਕੇ ਤੁਹਾਡਾ ਧੰਨਵਾਦ। ਔਰ ਇਹ ਜਿਹੜੀਆਂ ਛੋਟੇ ਹੁੰਦੀਆਂ ਚੀਜ਼ਾਂ ਅਸੀਂ ਪੜ੍ਹਦੇ ਸੀ ਨਾ, ਮੈਂ ਇਹਨਾਂ ਨੂੰ ਪਹਿਲਾਂ ਪੜ੍ਹ ਲੈਂਦੇ ਸੀ, ਪਰ ਸਮਝ ਅੱਜ ਆਈ ਆ। ਆ ਜਿਹੜੀ ਤੁਸੀਂ ਇੱਕ ਗੱਲ ਕਹਿਤੀ, ਵਰਕ ਇਜ਼ ਵਰਸ਼ਿਪ, ਬਿਲਕੁਲ ਜੀ, ਵਰਕ ਇਜ਼ ਵਰਸ਼ਿਪ, ਇਹੀ ਰਿਲੀਜਨ, ਇਹੀ ਧਰਮ ਹੈ। ਇੱਕ ਅਸੀਂ ਪੜ੍ਹਦੇ ਹੁੰਦੇ ਸੀ ਛੋਟੇ ਹੁੰਦੇ, ਲਵ ਇਜ਼ ਗੋਡ, ਗੋਡ ਇਜ਼ ਲਵ, ਜਾਂ ਅਸੀਂ ਗੁਰਬਾਣੀ ਸੁਣ ਲੈਂਦੇ ਸੀਗੇ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਉਹ ਅੱਜ ਸਮਝ ਆਇਆ ਵੀ ਤਿੰਨ ਹੀ, ਉਹ ਤਿੰਨ ਹੀ ਤੇ ਜ਼ੋਰ ਹੈ ਵੀ ਉਹਨਾਂ ਨੇ ਰੱਬ ਨੂੰ ਪਾਣਾ, ਉਹ ਆਪੇ ਰੱਬ ਪਾ ਲਿਆ ਜਿਹਨਾਂ ਨੂੰ। ਆਈ ਥਿੰਕ ਇਟਸ ਮੇਰੇ ਖਿਆਲ ਦੇ ਨਾਲ ਤਾਂ ਗ੍ਰੇਟੈਸਟ ਹੈਪੀਨੈਸ ਆਫ ਦਿਸ ਅਰਥ ਟੂ ਲਵ ਐਂਡ ਟੂ ਬੀ ਲਵਡ, ਟੂ ਲਵ ਐਂਡ ਟੂ ਲਵਡ। ਅਸੀਂ ਹਰ ਕੋਈ ਚਾਹੁੰਦਾ ਹੈ ਕਿ ਸਾਨੂੰ ਪਿਆਰ ਮਿਲੇ, ਅਸੀਂ ਪਿਆਰ ਕਰੀਏ। ਯੂ ਆਰ ਇਨ ਯੋਰ ਹਾਈਐਸਟ ਵਾਈਬ੍ਰੇਸ਼ਨ, ਹਾਈਐਸਟ ਐਨਰਜੀ ਲੈਵਲ ਤੇ ਤੁਸੀਂ ਹੁੰਦੇ ਹੋ। ਸੋ ਮੈਂ ਸਮਝਦਾ ਹਾਂ ਕਿ ਉਹ ਜਿਹੜਾ ਲਵ ਇਜ਼ ਗੋਡ, ਗੋਡ ਇਜ਼ ਲਵ, ਉਹ ਸਾਰਾ ਕਿਸੇ ਛੋਟੇ ਹੁੰਦੇ ਸੁਣਦੇ ਸੀ, ਪੜ੍ਹਦੇ ਸੀ, ਅੱਜ ਸਾਰੀ ਚੀਜ਼ਾਂ ਸਮਝ ਆ ਰਹੀ ਹੈ। ਹਰਬੰਸ ਸਾਹਿਬ, ਤੁਸੀਂ ਆਉਂਦੇ ਰਹੋ ਹੈਡ। ਹਰਬੰਸ ਜੀ
ਜੀ, ਹਾਂਜੀ, ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ, ਕੀ ਹਾਲ ਹੈ, ਠੀਕ ਹੈ ਜੀ?
ਬਿਲਕੁਲ ਠੀਕ ਹੈ। ਅੱਛਾ, ਮੈਂ ਨਾ ਇੱਕ ਤੇ ਇਹ ਥੋੜਾ ਵਿਚਾਰ ਹੀ ਕਰਨਾ ਵੀ ਜਦੋਂ ਕੋਈ ਵਿਰੋਧੀ ਵਿਚਾਰ ਤੁਸੀਂ ਕਹਿੰਦੇ ਨਹੀਂ ਹੁੰਦਾ, ਜਦੋਂ ਵਿਚਾਰ ਨਹੀਂ ਮਿਲਦਾ ਉਹ ਹੁੰਦਾ, ਉਹ ਵਧਣ ਲਈ ਬਹੁਤ ਜ਼ਰੂਰੀ ਆ, ਬਹੁਤ ਜ਼ਿਆਦਾ ਜ਼ਰੂਰੀ ਆ। ਜੇ ਤੁਸੀਂ ਵਧਣਾ, ਜੇ ਤੁਸੀਂ ਵਿਰੋਧੀ ਵਿਚਾਰ ਤੋਂ ਭੜਕਣਾ ਵਾ, ਫੇਰ ਅੱਗੇ ਵਧਣ ਦੇ ਚਾਂਸ ਖਤਮ। ਮੈਂ ਤੁਹਾਨੂੰ ਦੱਸਦਾ ਜੀ, ਮੈਂ ਨਾ ਕੀ ਕਹਿੰਦੇ ਹੁੰਦੇ ਆ ਵੀ ਤੁਹਾਡੇ ਨਾਲ ਬੈਠੇ ਇੱਕ ਵਾਰ, ਪਿਛਲੇ ਸਾਲ ਨਾਰ ਸਾਹਿਬ ਹੋਰਾਂ ਨੇ ਮੈਨੂੰ ਕਿਹਾ ਵੀ ਪਾਸਲੇ ਹੁਰੀ ਆਇਆ ਲੈ ਕੇ ਆਵੀ, ਤੇ ਮੈਂ ਉਹਨਾਂ ਨੂੰ ਇਹ ਸੋਚਿਆ ਵੀ ਉਹ ਸਾਡੇ ਆਪਣੇ ਆ, ਵੀ ਉੱਥੇ ਕੋਈ ਗੱਲ ਨਹੀਂ ਬਣਨੀ, ਹੈ ਨਾ। ਵੀ ਜਦੋਂ ਤੁਹਾਨੂੰ ਮੈਂ ਕਮਿਊਨਿਸਟ ਵਿਚਾਰਾਂ ਦੇ ਮਤਲਬ ਇਹ ਕਹਿ ਲਓ ਵੀ ਤੁਹਾਡੇ ਮਤਭੇਦ ਦੇਖੇ ਉਹਨਾਂ ਨਾਲ, ਕਾਸਟਰੋ ਬਾਰੇ ਤੁਹਾਡੇ ਵਿਚਾਰ ਸੁਣੇ, ਫਿਰ ਉਹਦੇ ਸੁਣੇ ਵੀ ਉਹ ਉਹਨਾਂ ਨੇ ਗਲਤ ਕੀਤਾ, ਆਹ ਕੀਤਾ, ਉਹ ਕੀਤਾ, ਮੇਰਾ ਮਨ ਬਣਿਆ ਬਈ ਇੱਥੇ ਗੱਲ ਬਣੇਗੀ। ਬਈ ਜੇ ਮੈਂ ਪਾਸਲੇ ਹੁਣਾਂ ਨੂੰ ਲਿਜਾਣਾ, ਜੇ ਜਦ ਵੀ ਦੇ ਜੇ ਕਿਤੇ ਮਜ਼ਾ ਆਊਗਾ ਜਾਂ ਸੁਣਨ ਦਾ ਜਾਂ ਇੰਟਰਵਿਊ ਦਾ, ਉੱਥੇ ਆਊਗਾ, ਅਦਰਵਾਈ ਮੈਂ ਨਹੀਂ ਕਿਤੇ ਲਿਜਾਣਾ। ਉਹ ਪਰਸਨਲ ਸੈਰੀ ਤੇ ਐਕਟੀ ਆਏ ਸੀ, ਮੈਂ ਤੁਹਾਡੇ ਨਾਲ ਟਾਈਮ ਬਣਾ ਕੇ ਤੁਹਾਡੇ ਕੋਲ ਆਇਆ ਅੱਧੇ ਘੰਟੇ ਲਈ, ਤੁਸੀਂ ਦੋ ਢਾਈ ਘੰਟੇ ਲਾਏ, ਠੀਕ ਆ ਜੀ?
ਜੀ ਜੀ ਜੀ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਤੁਹਾਡੀ ਗੱਲ।
ਹਾਂਜੀ, ਤੇ ਉਦਣ ਤੁਸੀਂ ਭਾਰਤੀ ਜਨਤਾ ਪਾਰਟੀ ਵਾਲੇ ਵੀਰ ਜੀ, ਆਪਣੇ ਵਕੀਲ ਸਾਹਿਬ ਤੇ ਬਿਰਕ ਸਾਹਿਬ ਵੀ ਨਾਲ ਸੱਦੇ ਸੀ
ਜੀ ਜੀ,
ਤੇ ਮਤਲਬ ਇੰਨਾ ਮਜ਼ਾ ਆਇਆ ਉਦਣ, ਮੂਹਰੇ ਬੈਠਾ ਸੀ ਮੈਂ ਦੇਖਦਾ, ਤੇ ਬਾਅਦ ਵਿੱਚ ਜਦੋਂ ਮੈਂ ਨਿਕਲਿਆ ਵਾ ਉੱਥੋਂ ਦੇ ਘਰ ਜਾ ਕੇ, ਪਾਸਲੇ ਹੋਣੇ ਮੈਨੂੰ ਪਰਿਵਾਰ ਨੂੰ ਕਿਹਾ ਵੀ ਮੱਲੀ ਦੀ ਚੋਣ ਬਹੁਤ ਵਧੀਆ ਸੀ ਅੱਜ, ਕਿੰਨੇ ਤੁਸੀਂ ਮਤਲਬ ਗ੍ਰਿਲ ਕੀਤਾ, ਰਾਈਟ ਕੀਤਾ ਕਿ ਗੱਲ ਹੈ, ਤੁਸੀਂ ਦੁਨੀਆ ਭਰ ਦੀਆਂ ਜਿਹੜੀਆਂ ਫੇਲ ਮੂਵਮੈਂਟਾਂ ਹੋਈਆਂ ਕਮਿਊਨਿਸਟ, ਉਹ ਪੁੱਛੀਆਂ ਕਿੰਨੀਆਂ, ਮਤਲਬ ਜੇ ਮੈਨੂੰ ਤੇ ਉਹਨਾਂ ਨੂੰ ਇੰਨਾ ਚੰਗਾ ਲੱਗਾ, ਮੈਂ ਬੇਨਤੀ ਕਰਦਾ ਵਾਂ, ਭਾਵਾਂ ਉਹ ਕੋਈ ਖਾਲਿਸਤਾਨ ਦੇ ਹਮਾਇਤੀ ਆ, ਕੋਈ ਕਿਸੇ ਵੀ ਪਾਰਟੀ ਦੇ ਹਮਾਇਤੀ ਆ, ਉਹ ਭੜਕਿਆ ਨਾ ਕਰਨ ਇਹ ਚੀਜ਼ ਤੋਂ, ਇਹ ਚੀਜ਼ ਤੋਂ ਕੁਛ ਸਿੱਖਣ ਲਈ ਬਣਦਾ ਵਾ, ਕੁਛ ਅੱਗੇ ਵਧਣ ਲਈ ਜੇ ਵਧਣਾ ਵਾ, ਤੇ ਜਦੋਂ ਤੁਸੀਂ ਵਿਚਾਰ ਤੁਹਾਡੇ ਦੂਜੇ ਆ, ਉਹਨਾਂ ਨੂੰ ਸੋਲਵ ਕਰਨ ਦੀ ਗੱਲ ਕਰੋ, ਨਾ ਕਿ ਤੁਸੀਂ ਭੜਕੋ। ਮੈਂ ਮੇਰਾ ਇਹ ਕਹਿਣਾ ਸੀ, ਜਿੱਦਾਂ ਸਿੱਧੂ ਸਾਹਿਬ ਦੀ ਜੇ ਗੱਲ ਕਰੀਏ, ਸਿੱਧੂ ਉਹਨਾਂ ਦਾ ਨਾਂ ਨਹੀਂ ਫੁੱਲ ਮੈਨੂੰ ਚੇਤਾ, ਵੀ ਉਹਨਾਂ ਨੇ ਇੱਕ ਬੁੱਕ ਲਿਖੀ ਸੀ, ਤੇ ਉਹਦੇ ਬਾਰੇ ਵੀ ਵਿਚਾਰ ਕਰਨੀ ਚਾਹੀਦੀ ਵੀ ਕੀ ਉਹ ਉਹ ਕਿੰਨਾ ਸੱਚਵਾਦ ਕਿੰਨਾ ਹੈਗਾ ਵਾ, ਹਨਾ। ਵੀ ਮੇਰਾ ਇੰਨਾ ਕੀ ਕਹਿਣਾ ਅੱਜ, ਮੈਂ ਕਦੀ ਤੁਹਾਨੂੰ ਕਾਲ ਬਹੁਤ ਘੱਟ ਕਰਦਾ, ਰੋਜ਼ ਵਿਚਾਰ ਹੁੰਦੇ ਆ ਦੇਣ ਵਾਲੇ, ਪਰ ਮੈਂ ਬਹੁਤ ਕਾਲ ਘੱਟ ਕਰਦਾ ਵੀ ਸੁਣੀਏ ਜ਼ਿਆਦਾ, ਸੁਣ ਕੇ ਆਨੰਦ ਆਉਂਦਾ ਵਾ, ਤੇ ਬਸ ਇੰਨੀ ਬੇਨਤੀ ਆ ਜੇ ਮੇਰੀ ਕਾਲਰਾਂ ਨੂੰ ਜਾਂ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ, ਭਈ ਉਹ ਭੜਕਿਆ ਨਾ ਕਰਨ ਵੀ ਜਦ ਵੀ ਇਹਨੇ ਆਹ ਦੇ ਖਿਲਾਫ਼ ਬੋਲਤਾ, ਆਹ ਧਰਮ ਦੇ ਖਿਲਾਫ਼ ਬੋਲਤਾ, ਇਹਦੇ ਬੋਲਤਾ, ਉਹ ਵਿਚਾਰ ਸੁਣ ਕੇ ਧੀਰਜ ਨਾਲ ਤੁਹਾਨੂੰ ਆ ਕੇ ਕੁਐਸਚਨ ਕਿਹਾ ਗਿਆ, ਮੈਨੂੰ ਇੱਦਾਂ ਠੀਕ ਲੱਗਦਾ ਵਾ ਇਹਦੀ ਬਜਾਏ ਕੇ ਭੜਕਣ ਦੀ। ਜੀ
ਪਹਿਲਾਂ ਤੇ ਮੈਂ ਹਰਬੰਸ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ। ਤੁਸੀਂ ਗੱਲ ਕਰ ਰਹੇ ਹੋ ਮੰਗਤ ਰਾਮ ਪਾਸਲਾ ਸਾਹਿਬ ਦੀ, ਔਰ ਮੰਗਤ ਰਾਮ ਪਾਸਲਾ ਸਾਹਿਬ ਕਾਮਰੇਡ ਫਿਲੋਸਫੀ ਦੇ ਨੇ ਔਰ ਕਮਿਊਨਿਸਟ ਵਿਚਾਰਧਾਰਾ ਦੇ ਨੇ। ਮੈਂ ਬਹੁਤ ਘੱਟ ਲੋਕਾਂ ਤੋਂ ਇੰਪ੍ਰੈਸ ਹੁੰਦਾ ਹੈ। ਸੋ ਮੰਗਤ ਰਾਮ ਪਾਸਲਾ ਸਾਹਿਬ ਜਦੋਂ ਸਾਡੇ ਸਟੂਡੀਓ 'ਚ ਆਏ, ਬਿਲਕੁਲ ਤੁਸੀਂ ਠੀਕ ਕਿਹਾ ਕਿ ਹੋ ਸਕਦਾ ਅਸੀਂ ਅੱਧਾ ਘੰਟਾ ਹੀ ਗੱਲ ਕਰਨੀ ਹੋਵੇ, ਲੇਕਿਨ ਜਿਸ ਤਰੀਕੇ ਦੇ ਨਾਲ ਆ ਕੇ ਉਹਨਾਂ ਨੇ ਆ ਕੇ ਬਹੁਤ ਸਾਰੇ ਆਪਣੇ ਵਧੀਆ ਵਿਚਾਰ ਰੱਖੇ, ਦਲੀਲਾਂ ਦੇ ਨਾਲ ਨੌਲੇਜ ਆ, ਇਹ ਮੈਂ ਤੁਹਾਡਾ ਧੰਨਵਾਦ ਇਸ ਲਈ ਕਰ ਰਿਹਾ ਕਿ ਸਾਡੇ ਲਈ ਵੀ ਇਟ ਵਾਜ਼ ਅ ਪ੍ਰਿਵਿਲੇਜ, ਇਟ ਵਾਜ਼ ਐਨ ਆਨਰ ਕਿ ਐਸੀ ਵੱਡੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੂੰ ਕਿ ਕੋਈ ਥੋੜਾ ਤਜਰਬਾ ਥੋੜੀ ਹੈ, ਮੰਗਤ ਰਾਮ ਪਾਸਲਾ ਸਾਹਿਬ ਕੋਲ ਉਹਨਾਂ ਦੀ ਉਮਰ ਨਿਕਲ ਗਈ ਉੱਥੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਖਾਸ ਕਰ ਬਹੁਤ ਸਾਰੇ ਕੰਮ ਉਹਨਾਂ ਨੇ ਕੀਤੇ ਨੇ। ਸੋ ਸਾਡੇ ਲਈ ਬਹੁਤ ਵਧੀਆ ਲੱਗਾ ਸਾਨੂੰ ਉਹਨਾਂ ਦੇ ਨਾਲ ਸੁਣ ਕੇ, ਦੇਖ ਕੇ, ਗੱਲਬਾਤ ਕਰਕੇ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਾਕੀ ਤੁਸੀਂ, ਅਸੀਂ ਵਿਰੋਧੀ ਵਿਚਾਰ ਤਾਂ ਕਦੇ ਸਮਝਦੇ ਹੀ ਨਹੀਂ ਹੈ। ਜੇ ਅਸੀਂ ਸਮਝ ਲਈਏ ਕਿ ਕਿਸੇ ਦੇ ਵਿਰੋਧੀ ਵਿਚਾਰ ਨੇ, ਉਹ ਤਾਂ ਵੈਸੇ ਹੀ ਗਲਤ ਹੋ ਜਾਏਗਾ, ਵੱਖਰੇ ਹੋ ਸਕਦੇ ਨੇ, ਡਿਫਰੈਂਟ ਓਪੀਨੀਅਨ ਹੋ ਸਕਦਾ ਹੈ। ਬਾਕੀ ਤੁਸੀਂ ਗੱਲ ਸਾਡੇ ਪ੍ਰੀਵੀਅਸ ਕਾਲਰ ਵੀ ਟੱਚ ਕਰ ਰਹੇ ਸੀ, ਤੁਸੀਂ ਵੀ ਟੱਚ ਕੀਤੀ ਖਾਲਿਸਤਾਨ ਦੀ ਗੱਲ, ਇਸੇ ਫ੍ਰੀਕੁਐਂਸੀ ਤੇ ਇਸੇ ਟਾਈਮ ਤੇ ਆ ਜਿਹੜਾ ਟਾਈਮ ਸੀਗਾ, ਇੱਥੇ ਸੁਖਵਿੰਦਰ ਸਿੰਘ ਹੰਸਰਾ ਸਾਹਿਬ ਸਾਡੇ ਮੀਡੀਆ ਸਾਡੇ ਸੀਨੀਅਰ ਸੀਗੇ, ਉਹ ਆਇਆ ਕਰਦੇ ਸੀਗੇ ਔਰ ਉਹਨਾਂ ਦੇ ਆਪਣੇ ਵਿਚਾਰ ਹੁੰਦੇ ਸੀਗੇ, ਅਸੀਂ ਸਿਰਫ ਸਵਾਲ ਕਰਦੇ ਸੀ। ਦੇਖੋ ਖਾਲਿਸਤਾਨ ਤੇ ਨਾ ਅਸੀਂ ਐਗਰੀ ਕਰਦੇ ਹਾਂ ਨਾ ਅਸੀਂ ਡਿਸਐਗਰੀ ਕਰਦੇ ਹਾਂ, ਸਾਡਾ ਕੰਮ ਹੈ ਪੱਤਰਕਾਰ ਦਾ ਸਵਾਲ ਪੁੱਛਣਾ। ਸਾਡੇ ਕੋਲ ਲਿਬਰਲ ਵਾਲੇ ਆ ਜਾਣ, ਉਹਨਾਂ ਤੋਂ ਵੀ ਸਵਾਲ ਪੁੱਛਣੇ, ਅਸੀਂ ਕੰਜ਼ਰਵੇਟਿਵ ਵਾਲੇ ਆ ਜਾਣ ਉਹਨਾਂ ਕੋਲ ਸਵਾਲ ਪੁੱਛਣੇ, ਐਨਡੀਪੀ ਵਾਲੇ ਆ ਜਾਣ ਉਹਨਾਂ ਕੋਲ ਵੀ ਸਵਾਲ ਪੁੱਛਣੇ, ਸਾਡਾ ਕੰਮ ਹੈ ਕਿ ਅਸੀਂ ਹਰੇਕ ਨੂੰ ਕੁਐਸਚਨ ਕਰਨਾ, ਵਰਨਾ ਤੇ ਉਹੀ ਤੁਹਾਡੇ ਵਾਲੀ ਗੱਲ ਵੀ ਇੰਟਰਵਿਊ ਕੀ ਬਣੇਗਾ। ਜੇ ਹੁਣ ਸਾਡੇ ਕੋਈ ਆ, ਹੁਣ ਪੋਲ ਇਕਨੋਮਿਕ ਸਟੇਟਮੈਂਟ ਆਈ ਹੈ, ਇਸ ਹਫਤੇ ਅਸੀਂ ਦੋ ਕੈਬਨਿਟ ਮਿਨਿਸਟਰ ਜਿਹੜੇ ਨੇ ਫੈਡਰਲ ਟਰੂਡੋ ਸਾਹਿਬ ਦੀ ਸਰਕਾਰ ਦੇ, ਦੋਨਾਂ ਦੇ ਇੰਟਰਵਿਊ ਕਰ ਰਹੇ ਹਾਂ। ਜੇ ਮੈਂ ਆਉਂਦੇ ਇਹੀ ਕਹਿ ਦੇਵਾਂ ਜੀ ਬਹੁਤ ਬੱਲੇ ਬੱਲੇ ਜੀ, ਤੁਹਾਡਾ ਤਾਂ ਟਰੂਡੋ ਸਾਹਿਬ ਨੇ ਸਾਰਾ ਬਹੁਤ ਵਧੀਆ ਕਰ ਦਿੱਤਾ ਸਾਰਾ ਕੁਝ, ਤੁਹਾਡਾ ਬਜਟ ਬੜਾ ਸ਼ਾਨਦਾਰ ਹੈ, ਸਭ ਲੋਕ ਕੈਨੇਡਾ 'ਚ ਬੜੇ ਖੁਸ਼ ਨੇ, ਫਿਰ ਉਹ ਇੰਟਰਵਿਊ ਥੋੜ੍ਹੀ ਹੋਏ, ਫਿਰ ਸਾਡਾ ਤਾਂ ਕੰਮ ਹੈ ਸਵਾਲ ਪੁੱਛਣਾ। ਪੀਅਰ ਪੋਲੀਅਵ ਸਾਹਿਬ ਆ ਜਾਣਗੇ, ਅਸੀਂ ਪੀਅਰ ਪੋਲੀਅਵ ਸਾਹਿਬ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦੇਣੇ ਆ ਵੀ ਤੁਹਾਡੇ ਕੋਲ ਕੀ ਵੱਖਰਾ ਹੈ, ਤੁਸੀਂ ਦੱਸੋ। ਚਲੋ ਟਰੂਡੋ ਸਾਹਿਬ ਦੀਆਂ ਗੱਲਾਂ ਸੁਣ ਲਾਂਗੇ ਤੁਹਾਡੀਆਂ, ਉਹ ਵੀ ਕਰ ਲਓ ਵੀ ਟਰੂਡੋ ਸਾਹਿਬ ਨੇ ਕੰਮ ਵਧੀਆ ਨਹੀਂ ਕੀਤਾ, ਪਰ ਤੁਸੀਂ ਕੀ ਵਧੀਆ ਕਰੋਗੇ, ਤੁਹਾਡੀ ਪਿਛਲੀ ਵਾਰ ਤੁਹਾਡਾ ਪਲੇਟਫਾਰਮ ਕੋਈ ਵੱਖਰਾ ਤਾਂ ਸੀਗਾ ਨਹੀਂ ਇਹਨਾਂ ਤੋਂ। ਸੋ ਸਾਡਾ ਕੰਮ ਹੈ ਹਰੇਕ ਦੇ ਨਾਲ ਸਵਾਲ ਪੁੱਛਣਾ, ਕੋਈ ਮੇਅਰ ਸਾਹਿਬ ਆ ਜਾਣ, ਕੋਈ ਕੌਂਸਲਰ ਆ ਜਾਣ, ਜ਼ਿਆਦਾਤਰ ਬੰਦੇ 99.99% ਜਿਹੜੇ ਨੇ ਜਿਹੜੇ ਲੀਡਰ ਆਉਂਦੇ ਨੇ ਉਹ ਇਸ ਗੱਲ ਨੂੰ ਸਮਝਦੇ ਨੇ, ਉਹ ਇਸੇ ਕਾਰਨ ਨੂੰ ਰਿਸਪੈਕਟ ਕਰਦੇ ਨੇ, ਆਉਂਦੇ ਵੀ ਹਾਲੀ ਸਭ ਤੋਂ ਮੁਸ਼ਕਿਲ ਸਵਾਲ ਪੁੱਛਦੇ ਆ, ਇਸੇ ਕਾਰਨ ਉਹ ਆਉਂਦੇ ਵੀ ਨੇ। ਗੱਲ ਵੀ ਰੂਬੀ ਸੋਤਾ ਜੀ ਦਾ ਤੁਸੀਂ ਇੰਟਰਵਿਊ ਦੇਖੋ, ਚਾਹੇ ਤੁਸੀਂ ਐਗਰੀ ਕਰੋ ਨਾ ਕਰੋ ਉਹ ਵੱਖਰੀ ਗੱਲ ਹੈ, ਬਟ ਮੈਂ ਧੰਨਵਾਦ ਕਰਦਾ ਰੂਬੀ ਸੋਤਾ ਉਹਨਾਂ ਦਾ, ਸਾਰੇ ਸਵਾਲਾਂ ਦੇ ਜਵਾਬ ਉਹਨਾਂ ਨੇ ਬੜੇ ਖੁੱਲ੍ਹ ਕੇ ਦਿੱਤੇ ਨੇ, ਕਿਉਂਕਿ ਉਹ ਕੰਫੀਡੈਂਟ ਹੈ। ਦੇਖੋ ਜਿਹੜਾ ਬੰਦਾ ਆਪ ਕੰਫੀਡੈਂਟ, ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ, ਤੁਸੀਂ ਕਦੇ ਦੇਖ ਲੈਣਾ ਤੁਹਾਨੂੰ ਜਿਹੜਾ ਬੰਦਾ ਕੰਪੀਟੈਂਟ ਹੋਏਗਾ, ਕੰਫੀਡੈਂਟ ਹੋਏਗਾ, ਕੰਪੀਟੈਂਟ ਔਰ ਕੰਫੀਡੈਂਟ ਹੋਏਗਾ, ਉਹ ਬੰਦਾ ਹਮੇਸ਼ਾ ਤੁਹਾਡੀ ਰਿਸਪੈਕਟ ਕਰੇਗਾ, ਕਿਉਂਕਿ ਬੰਦਾ ਖੁਦ ਕੰਪੀਟੈਂਟ ਔਰ ਕੰਫੀਡੈਂਟ ਹੈ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਹਰਬੰਸ ਸਾਹਿਬ, ਥੈਂਕ ਯੂ
ਜੀ। ਜੀ ਬਸ ਗੱਲ ਇੰਨੀ ਕਾ ਵੀ ਮੈਂ ਧੀਰਜ ਇਹ ਕਹਿੰਦਾ ਵੀ ਅਸੀਂ ਸਿੱਖਿਆ, ਮੈਂ ਖੁਦ ਆਪ ਵਿੱਚ ਬੋਲ ਦਿੰਦਾ ਹੁੰਦਾ ਸੀ, ਧੀਰਜ ਸਿੱਖਿਆ ਤੁਹਾਡੀਆਂ ਇੱਥੇ ਗੱਲਾਂ ਸੁਣ ਸੁਣ ਕੇ। ਮੈਂ ਤੁਹਾਨੂੰ ਇਹਲੀ ਸ਼ਾਬਾਸ਼ ਦਿੰਦਾ ਵੀ ਤੁਸੀਂ ਧੀਰਜ ਰੱਖਦੇ ਆ, ਭਾਵੇਂ ਕੋਈ 10 ਮਿੰਟ ਬੋਲੀ ਜਾਵੇ। ਇਹੀ ਮੈਂ ਕਾਲਰਾਂ ਨੂੰ ਬੇਨਤੀ ਕਰਦਾ, ਜਦੋਂ ਤੁਸੀਂ ਉਹਨਾਂ ਨੂੰ ਰਿਕੁਐਸਟ ਕੀਤੇ ਕਰਦੇ ਕਿਸੇ ਨੂੰ ਵੀ, ਤੁਸੀਂ ਮੈਂ ਕਿਸੇ ਇੱਕ ਦੀ ਨਹੀਂ ਗੱਲ ਕਰਦਾ, ਮੈਨੂੰ ਵੀ ਕਹਿੰਦੇ ਮਤਲਬ ਵੀ ਮੈਨੂੰ ਥੋੜ੍ਹਾ ਜਿਹਾ ਦੇਖ, ਫਿਰ ਤੁਸੀਂ ਤੁਹਾਡੀ ਗੱਲ ਪਹਿਲਾਂ ਸੁਣ ਲੈਣ, ਫਿਰ ਬਾਅਦ ਵਿੱਚ ਆਪਣੇ ਦੁਆਰਾ ਵਿਚਾਰ। ਤੁਸੀਂ ਟਾਈਮ ਖੁੱਲ੍ਹਾ ਕਿਸੇ ਰੇਡੀਓ ਦੇ ਨਹੀਂ, ਜਿੱਦਾਂ ਲਗਾਤਾਰ ਆਪਾਂ 10-10 ਮਿੰਟ 15-15 ਮਿੰਟ ਗੱਲ ਕਰਦੇ ਰਹਿੰਦੇ ਹਾਂ, ਕਿਸੇ ਵੀ ਨਹੀਂ ਹੁੰਦਾ ਅਗਲਾ ਕਹਿੰਦਾ ਵੀ ਦੋ ਇੱਥੇ ਵੀ ਇੰਨਾ ਕੁ ਮਿੰਟ ਤੂੰ ਬੋਲ ਲਾ ਬਸ, ਠੀਕ ਹੈ ਇਹ ਤੋਂ ਬਾਅਦ ਨਹੀਂ, ਠੀਕ ਆ। ਤੇ ਬਾਕੀ ਤੁਹਾਡੀ ਜਿਹੜੀ ਮਿਹਨਤ ਆ ਪਿਛਲੇ 23 ਸਾਲਾਂ ਦੀ, ਮੈਂ ਤਾਂ ਇਹ ਆਖਰੀ ਗੱਲ ਕਹਿਣੀ ਆ ਵੀ ਇਹ ਸੋਚਦਾ ਹੁੰਦਾ ਸੀ ਜਦੋਂ ਤੁਸੀਂ ਕਿਸੇ ਰੇਡੀਓ ਤੇ ਉਹ ਦਿੰਦੇ ਹੁੰਦੇ ਸੀ ਨਿਊਜ਼ ਵੀ, ਇਹ ਕ੍ਰਿਕਟ ਵਾਲਾ ਯਾਰ ਮੈਂ ਲਾਈਕ ਨਹੀਂ ਬਾਹਲਾ, ਮਤਲਬ ਬਾਹਲਾ ਨਹੀਂ ਮੈਂ ਸ਼ੌਕੀਨ ਕ੍ਰਿਕਟ ਦਾ, ਇਹਨੇ ਕੀ ਸੁਣਾਉਣਾ ਵਾ, ਛੱਡੋ ਜਦੋਂ ਪਹਿਲੋਂ ਤੁਸੀਂ ਰੇਡੀਓ ਸ਼ੁਰੂ ਕੀਤਾ। ਈਵਨ ਜਦੋਂ ਤੁਸੀਂ ਸ਼ੁਰੂ ਕਰਨਾ ਸੀ 10 ਤੋਂ 12 ਮੈਂ ਧਿਆਨ ਲੰਮੀ ਚੌੜੀ ਗੱਲ ਕੀਤੀ ਵੀ ਆਹ ਬਰਾਬਰ ਹੋਰ ਚੱਲਦਾ ਵੀ ਤੁਸੀਂ ਤੁਹਾਨੂੰ ਰਾਤ ਨਹੀਂ ਰਹਿ ਕਿਤੇ, ਇਹ ਵੀ ਤੁਹਾਨੂੰ ਚੇਤਾ ਹੋਣਾ ਵਾ,
ਠੀਕ ਹੈ ਜੀ। ਬਿਲਕੁਲ ਬਿਲਕੁਲ,
ਹਾਂਜੀ ਬਈ ਤੁਸੀਂ ਕਰ ਲਓਗੇ ਉਹ ਚੋਂ ਕਿੱਦਾਂ ਤੁਸੀਂ ਉਹਨੂੰ ਕੱਢਿਆ ਬਰਾਬਰ ਬਈ ਜਿੱਥੇ ਕੋਈ ਹੋਰ ਚੱਲ ਨਹੀਂ ਸਕਦਾ ਸੀ ਉਹ ਚੋਂ ਕਿੱਦਾਂ ਕੱਢਿਆ। ਬਾਕੀ ਮੈਂ ਵੀਰਾਂ ਨੂੰ ਬੇਨਤੀ ਕਰਦਾ ਵੀ ਦੇਖੋ ਇੱਥੇ ਇੱਕ ਰੇਡੀਓ ਤੇ ਕੀ ਕਹਿੰਦੇ ਹੁੰਦੇ ਆ ਆਪਣੇ ਖਾਲਿਸਤਾਨ ਦੀਆਂ ਗੱਲਾਂ ਹੁੰਦੀਆਂ, ਅਸੀਂ ਬਹੁਤ ਧਿਆਨ ਨਾਲ ਸੁਣੀ ਦੀਆਂ, ਉਹ ਭਾਵਾਂ ਮੈਂ ਨਹੀਂ ਉਹਦੇ ਹੱਕ ਚ ਨਹੀਂ ਲਾਇਕ ਕਰਦਾ ਪਰ ਉਹ ਧਿਆਨ ਨਾਲ ਸੁਣੀ ਦੀਆਂ ਵੀ ਇਹਨਾਂ ਦੀ ਗੱਲ ਜ਼ਰੂਰ ਸੁਣੀਏ। ਪਰ ਇਹ ਆ ਵੀ ਵਿਰੋਧੀ ਵਿਚਾਰ ਕੋਈ ਨਹੀਂ ਤੁਹਾਡੇ ਕਹਿਣ ਥੋੜੇ ਹੁੰਦੇ ਵੀ ਇਹ ਆ ਵੀ ਜਿਹੜੇ ਦੂਜੇ ਵਿਚਾਰ ਵੀ ਆ ਵੀ ਸਾਡੇ ਚ ਕਮੀਆਂ ਕੀ ਆ, ਦੋਸਤ ਉਹੀ ਚੰਗੇ ਹੁੰਦੇ ਜਿਹੜੀਆਂ ਕਮੀਆਂ
ਬਹੁਤ ਬਹੁਤ ਧੰਨਵਾਦ ਜਦਵੀਰ ਜੀ, ਇੰਨਾ ਲੰਮਾ ਮੈਂ ਟਾਈਮ ਲੈ ਲਿਆ ਤੁਹਾਡਾ, ਹੋਰ ਵੀ ਕਾਲਰ ਬਾਈ ਠੀਕ ਆ ਜੀ, ਧੰਨਵਾਦ।
ਥੈਂਕ ਯੂ ਹਰਬੰਸ ਬੱਲੀ ਸਾਹਿਬ, ਬਹੁਤ ਤੁਹਾਡਾ ਧੰਨਵਾਦ। ਔਰ ਮੈਂ ਹਰਬੰਸ ਬੱਲੀ ਸਾਹਿਬ, ਬਿਲਕੁਲ ਮੈਨੂੰ ਤੁਹਾਡੀ ਗੱਲ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਅਸੀਂ ਇੱਥੇ ਤਕਰੀਬਨ 13 ਸਾਲ ਪਹਿਲਾਂ ਆਏ ਇੱਥੇ M770 ਤੇ ਬਹੁਤ ਸਾਰੇ ਲੋਕਾਂ ਨੇ ਕਿਹਾ ਇੱਥੇ ਵੀ ਤੁਸੀਂ ਇੱਥੇ ਆ ਰਹੇ ਹੋ, ਔਰ ਉਦੋਂ ਪਹਿਲਾਂ 1 ਆਵਰ ਤੋਂ ਸਟਾਰਟ ਕੀਤਾ ਸੀ 11 ਤੋਂ 12। ਸੋ ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਖੜਿਆ ਕੀਤਾ ਕਿ ਹੋਰ ਡਿਫਰੈਂਟ ਪ੍ਰੋਗਰਾਮ ਚੱਲਦੇ ਨੇ 10 ਤੋਂ 12 ਤੇ ਤੁਹਾਡਾ ਇਹ 11 ਤੋਂ 12 ਸ਼ਾਇਦ ਚੱਲੇਗਾ ਨਹੀਂ ਇੱਥੇ। ਤੇ ਮੈਂ ਕਿਹਾ ਚਲੋ ਪਰਮਾਤਮਾ ਨੂੰ ਮਨਜ਼ੂਰ ਆ, ਅਸੀਂ ਆਪਣਾ ਕੰਮ ਕਰਾਂਗੇ, ਅਸੀਂ ਕਿਸੇ ਵੱਲ ਲੈਫਟ ਰਾਈਟ ਦੇਖਣ ਦੀ ਆਦਤ ਨਹੀਂ ਹੈ, ਤੇ ਕਿਉਂਕਿ ਆਪਣੇ ਕੰਮ ਤੋਂ ਵਿਹਲ ਹੀ ਨਹੀਂ ਕਦੇ ਲੱਗਾ, ਔਰ ਮਿਲਖਾ ਸਿੰਘ ਜੀ ਦੀ ਮੂਵੀ ਤੋਂ ਵੀ ਇਹੀ ਸਿੱਖਿਆ ਹੈ ਵੀ ਲੈਫਟ ਰਾਈਟ ਨਾ ਦੇਖਿਆ ਜਾਵੇ। ਮੈਨੂੰ ਯਾਦ ਹੈ ਕਿ ਜਦੋਂ ਆਰਿਫਾ ਜੀ, ਮੈਂ ਪਹਿਲੀ ਵਾਰੀ ਇੱਥੇ ਸਟੂਡੀਓ ਐਂਟਰ ਕੀਤਾ ਪ੍ਰੋਗਰਾਮ ਕਰਨ ਲਈ, ਆਇਆ ਤਾਂ ਸਟੂਡੀਓ ਪਹਿਲਾਂ ਵੀ ਸੀਗਾ ਉਹਨਾਂ ਦੇ ਨਾਲ ਤੇ ਮਾਝੀ ਜੀ ਨਾਲ ਗੱਲ ਕਰਨ, ਬਟ ਮੈਂ ਫਸਟ ਟਾਈਮ ਜਦੋਂ ਇੱਥੇ ਸਟੂਡੀਓ ਐਂਟਰ ਕੀਤਾ ਤੇ ਪ੍ਰੋਗਰਾਮ ਅਸੀਂ ਕੀਤਾ ਤੇ ਪ੍ਰੋਗਰਾਮ ਫਿਨਿਸ਼ ਕਰਕੇ ਤੇ ਆਰਿਫਾ ਜੀ ਨੇ ਮੈਨੂੰ ਸਾਡੇ ਜਿਹੜੇ ਇੱਕ ਹੋਰ ਪ੍ਰੋਡਿਊਸਰ ਸਾਹਿਬ ਸੀਗੇ ਉਹਨਾਂ ਨੇ ਇੰਟਰੋਡਿਊਸ ਕਰਾਇਆ। ਉਹ ਮੈਂ ਉਹਨਾਂ ਦੀ ਸ਼ਾਨ ਦੇ ਖਿਲਾਫ ਨਹੀਂ ਗਾ, ਉਹ ਆਪਣੀ ਜਗ੍ਹਾ ਬਿਲਕੁਲ ਠੀਕ ਸੀਗੇ, ਉਹਨਾਂ ਦਾ ਸਵਾਲ ਬਿਲਕੁਲ ਠੀਕ ਸੀਗਾ, ਬਿਲਕੁਲ ਸਹੀ ਸੀ ਉਹਨਾਂ ਦਾ ਸਵਾਲ। ਉਹਨਾਂ ਨੇ ਆਰਿਫਾ ਜੀ ਨੂੰ ਕਿਹਾ ਵੀ ਇਹਨੂੰ ਕਿੱਥੇ ਲਿਆ ਕੇ ਇੱਥੇ ਫਸਾ ਦਿੱਤਾ ਹੈ, ਇਹ ਜਦੋਂ ਚੱਲਣਾ ਨਹੀਂ ਹੈ ਕਿਉਂਕਿ 11 ਤੋਂ 12 ਪ੍ਰੋਗਰਾਮ ਇਹ ਕਰ ਰਿਹਾ ਤੇ ਸਾਹਮਣੇ ਹੋਰ ਬਹੁਤ ਸਾਰੇ ਬੜੇ ਧੁਰੰਦਰ ਬੈਠੇ ਨੇ 10 ਤੋਂ 12, ਬਹੁਤ ਸਾਰੇ ਉਹਨਾਂ ਨੇ 2-3 ਨਾਮ ਗਿਣਾ ਤੇ ਤੇ ਉਹਨਾਂ ਨੇ ਕਿਹਾ ਵੀ ਇਹ ਜਲਦੀ ਬੰਦ ਹੋ ਜਾਏਗਾ। ਤੇ ਆਰਿਫਾ ਜੀ ਵੀ ਉਹਨਾਂ ਨੂੰ ਦੇਖ ਰਹੇ ਸੀਗੇ, ਉਹ ਪ੍ਰੋਡਿਊਸਰ ਸਾਹਿਬ ਨੂੰ, ਤੇ ਆਰਿਫਾ ਜੀ ਮੇਰੇ ਵੱਲ ਵੀ ਦੇਖ ਰਹੇ ਸੀਗੇ ਕਿ ਇਹਨੂੰ ਇਹ ਹਜੇ ਪਹਿਲੇ ਦਿਨ ਹੀ ਆਇਆ ਇਹ ਪ੍ਰੋਡਿਊਸਰ, ਫਸਟ ਡੇ ਸੀਗਾ ਮੇਰਾ ਇੱਥੇ AM770 ਦੇ ਸਟੂਡੀਓ 'ਚ, ਮੈਨੂੰ ਯਾਦ ਆ। ਤੇ ਆਰਿਫਾ ਜੀ ਨੇ ਉਹਨਾਂ ਨੂੰ ਕਿਹਾ ਤੁਮ ਕਿਆ ਬਾਤ ਕਰ ਰਹੇ ਹੋ, ਹੈ ਅਭੀ ਇਨਕਾ ਪਹਿਲਾ ਦਿਨ ਹੈ, ਉਹ ਮਤਲਬ ਜਿਹੜੇ ਪ੍ਰੋਡਿਊਸਰ ਸੀ ਉਹਨਾਂ ਨੇ ਮੈਨੂੰ, ਮੈਂ ਨਾਮ ਨਹੀਂ ਲਾਂਗਾ ਸਾਡੇ, ਉਹਨਾਂ ਉਹ ਆਪਣੀ ਜਗ੍ਹਾ ਠੀਕ ਸੀਗੇ, ਉਹਨਾਂ ਦਾ ਹੀ ਵਾਜ਼ਨਟ ਸਰਕਾਸਟਿਕ, ਉਹ ਕੋਈ ਤੰਜ਼ ਨਹੀਂ ਸੀ ਕਰ ਰਹੇ, ਉਹ ਆਪਣੀ ਜਗ੍ਹਾ ਠੀਕ ਸੀਗੇ ਕਿ ਬੜੇ ਬੜੇ ਧੁਰੰਦਰ ਹੈਗੇ ਨੇ ਇਹਨੂੰ ਲਿਆ ਕੇ ਕਿੱਥੇ ਫਸਾ ਤਾ ਇਸ ਟਾਈਮ ਦੇ ਵਿੱਚ, ਤੇ ਇੱਥੇ ਚੱਲਦਾ ਹੀ ਨਹੀਂ ਕਿਸੇ ਦਾ ਟਾਈਮ, ਮੇਰੇ ਤੋਂ ਪਹਿਲਾਂ ਵੀ ਨਹੀਂ ਸੀ ਚੱਲ ਪਾਉ, ਕਹਿੰਦੇ ਟਾਈਮ ਚੱਲਣਾ ਨਹੀਂ ਇਹ, ਤੇ ਮੈਂ ਕਿਹਾ ਕੋਈ ਗੱਲ ਨਹੀਂ, ਟਾਈਮ ਨਹੀਂ ਚੱਲੇਗਾ ਤਾਂ ਵੀ ਪਰਮਾਤਮਾ ਦੀ ਮਰਜ਼ੀ, ਆਪਣੇ ਵੱਲੋਂ ਤਾਂ ਕੰਮ ਕਰਾਂਗੇ ਨਾ। ਤੇ ਉਹ ਮਤਲਬ ਮੈਂ, ਤੁਸੀਂ ਤਾਂ ਸਰ ਕਿਹਾ ਹੀ ਸੀ ਮੈਨੂੰ ਹਰਬੰਸ ਬੱਲੀ ਸਾਹਿਬ, ਹੋਰ ਬਹੁਤ ਲੋਕਾਂ ਨੇ ਕਿਹਾ ਮੈਨੂੰ, ਮੈਂ ਤਾਂ ਇਹ ਵੀ ਕਹਿ ਰਿਹਾ ਕਿ ਪਹਿਲੇ ਦਿਨ ਹੀ ਮੇਰੇ ਮੂੰਹ ਤੇ ਸਾਡੇ ਇੱਕ ਪ੍ਰੋਡਿਊਸਰ ਸਾਹਿਬ ਨੇ ਕਹਿਤਾ ਸੀ ਆਰਿਫਾ ਜੀ ਦੀ ਮੌਜੂਦਗੀ 'ਚ, ਫਸਟ ਡੇ ਜਦ ਮੈਂ ਇੱਥੇ ਸਟੂਡੀਓ 'ਚ ਐਂਟਰੀ ਕੀਤਾ, ਆਰਿਫਾ ਜੀ ਦੀ ਮੌਜੂਦਗੀ 'ਚ, ਸਾਡੇ ਚੈਨਲ ਦੇ ਓਨਰ ਨੇ ਆਰਿਫਾ ਜੀ, ਉਹਨਾਂ ਦੀ ਮੌਜੂਦਗੀ 'ਚ ਮੈਨੂੰ ਪ੍ਰੋਡਿਊਸਰ ਸਾਹਿਬ, ਪ੍ਰੋਡਿਊਸਰ ਮੇਰੇ ਕੁਲੀਗ ਕਹਿ ਰਹੇ ਸੀਗੇ ਵੀ ਤੂੰ ਕਿੱਥੇ ਇੱਥੇ, ਉਹ ਆਰਿਫਾ ਜੀ ਨੂੰ ਕਹਿ ਰਹੇ ਸੀ ਐਕਚੁਲੀ ਕਿ ਆਰਿਫਾ ਜੀ ਇਹਨੂੰ ਕਿੱਥੇ ਲਿਆ ਕੇ ਇੱਥੇ ਫਸਾਤਾ, ਇੱਥੇ ਕੋਈ ਨਹੀਂ ਚੱਲਦਾ, ਇਹ ਟਾਈਮ ਨਹੀਂ ਚੱਲਣਾ ਇਹਦਾ, ਬੰਦ ਹੋ ਜਾਣਾ ਇਹਦਾ। ਤੇ ਮੈਂ ਕਿਹਾ ਯਾਰ, ਮੈਂ ਵੀ ਮਨ 'ਚ ਤਾਂ ਸੋਚ ਰਿਹਾ ਸੀ ਥੋੜ੍ਹਾ ਜਿਹਾ, ਮੈਂ ਕਿਹਾ ਯਾਰ ਪਹਿਲੇ ਦਿਨਾਂ 'ਚ ਰੇਡੀਓ ਕਰਨਾ ਆ, ਤੁਸੀਂ ਕਹਿੰਦੇ ਬੰਦ ਹੋ ਜਾਣਾ, ਚਲੋ ਮੈਂ ਉਹਨਾਂ ਨੂੰ ਤਾਂ ਕੁਛ ਨਹੀਂ ਕਿਹਾ, ਮੈਂ ਕਿਹਾ ਕੋਈ ਗੱਲ ਨਹੀਂ ਕਰਦੇ ਯਾਰ, ਹੁਣ ਕਰਦੇ ਯਾਰ ਕੰਮ, ਕੰਮ ਕਰਨਾ, ਕੰਮ ਹੀ ਕਰਨਾ, ਟਾਈਮ ਜ਼ੋਰ ਲਾਉਂਦੇ ਆ ਹੋਰ ਕੀ। ਸੁਰਿੰਦਰ ਸਾਹਿਬ ਤੁਸੀਂ ਆਉਂਦੇ ਰਹੋ, ਗੋ ਅਹੈਡ।
ਯੁੱਧਵੀਰ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਯੁੱਧਵੀਰ ਜੀ, ਤੁਹਾਡੀਆਂ ਗੱਲਾਂ ਸੁਣ ਕੇ ਆਣ ਕੇ ਰਿਹਾ ਨਹੀਂ ਗਿਆ ਤੇ ਦਿਲ ਕੀਤਾ ਕਿ ਇੱਕ ਮਿੰਟ ਆਪਣੇ ਵੀ ਵਿਚਾਰ ਸਾਂਝੇ ਕੀਤੇ ਜਾਣ ਜੀ।
ਜੀ ਜੀ ਪਲੀਜ਼ ਗੋ ਅਹੈਡ ਸੁਰਿੰਦਰ ਸਾਹਿਬ।
ਯੁੱਧਵੀਰ ਜੀ, ਮੈਨੂੰ ਜੋ ਮੈਂ ਫੀਲ ਕਰਦਾ ਜੀ, ਜਿਹੜੀ ਵਾਈ ਮੀਡੀਆ ਦੀ ਤੇ ਜਿਹੜੀ ਤੁਹਾਡੀ ਪ੍ਰਾਪਤੀ ਆ ਜੀ, ਉਹ ਇਹ ਆ ਕਿ ਅਗਰ ਤੁਹਾਡੇ ਫੋਨ ਦੇ ਵਿੱਚ 5000 ਕੰਟੈਕਟਸ ਹੈਗੇ ਆ, ਤਾਂ ਸਾਰੇ ਸਾਰੇ ਇਹੀ ਫੀਲ ਕਰਦੇ ਆ ਕਿ ਯੁੱਧਵੀਰ ਸਭ ਤੋਂ ਜ਼ਿਆਦਾ ਮੈਨੂੰ ਪਿਆਰ ਕਰਦਾ, ਇਹ ਸਭ ਤੋਂ ਵੱਡੀ ਪ੍ਰਾਪਤੀ ਆ ਜੀ। ਮੈਨੂੰ ਫੀਲ ਹੁੰਦਾ ਕਿ ਮੇਰੇ ਨਾਲ ਬਹੁਤ ਜ਼ਿਆਦਾ ਆਣ ਕੇ ਪਿਆਰ ਆਣ ਕੇ ਯੁੱਧਵੀਰ ਦਾ, ਹੋਰ ਕਿਸੇ ਦਾ ਨਾਲ ਨਹੀਂ, ਪਰ ਹਰ ਇੱਕ ਬੰਦਾ ਇਹੀ ਕਹਿੰਦਾ, ਇਹ ਸਭ ਤੋਂ ਵੱਡੀ ਪ੍ਰਾਪਤੀ ਆ ਜੀ ਤੁਹਾਡੀ। ਤੇ ਦੂਜੀ ਗੱਲ, ਮੈਂ ਦੁਨੀਆ, ਮੈਨੂੰ ਤਕਰੀਬਨ 11 ਤੋਂ ਮੈਂ ਫੋਲੋ ਕਰਨ ਲੱਗਿਆ ਜੀ, 11 ਦੇ ਵਰਲਡ ਕੱਪ ਤੋਂ ਪਹਿਲਾਂ, ਤੇ 12-13 ਸਾਲ ਹੋਏ ਮੈਨੂੰ ਫੋਲੋ ਕਰਦੇ ਨੂੰ। ਇੱਕ ਚੀਜ਼ ਮੈਂ ਹੋਰ ਕਹਿੰਦੀ ਕਿ ਦੁਨੀਆ ਦੇ ਉੱਤੇ ਮੈਂ ਪਹਿਲਾ ਪਲੇਟਫਾਰਮ ਦੇਖਿਆ ਵਾਈ ਮੀਡੀਆ ਦਾ, ਕਿ ਚਾਹੇ ਉਹ ਮੋਦੀ ਦਾ ਆਣ ਕੇ ਕੋਈ ਫੈਨ ਹੈ, ਚਾਹੇ ਉਹਦਾ ਵਿਰੋਧੀ ਹੈ, ਚਾਹੇ ਉਹਦਾ ਕੋਈ ਆਣ ਕੇ ਆਪਣੇ ਉਸਾਮਾ ਬਿਨ ਲਾਦਨ ਦਾ ਫੈਨ ਹੈ, ਕੋਈ ਸੰਤ ਭਿੰਡਰਾਂ ਦਾ ਫੈਨ ਹੈ, ਕੋਈ ਉਹਨਾਂ ਦਾ ਵਿਰੋਧੀ ਹੈ, ਹਰ ਇੱਕ ਦੇ ਵਿਚਾਰ ਸੁਣੇ ਜਾਂਦੇ। ਤੇ ਅੱਜ ਤੱਕ ਮੈਂ ਇਹੋ ਜਿਹਾ ਪਲੇਟਫਾਰਮ ਨਹੀਂ ਹੈ ਜਿਹਨਾਂ ਨੂੰ ਕਾਊਂਟਰ ਕੀਤਾ ਗਿਆ ਹੋਵੇ ਕਿ ਤੁਹਾਡੇ ਵਿਚਾਰ ਗਲਤ ਆ ਗਏ। ਹਰ ਇੱਕ ਦੇ ਵਿਚਾਰਾਂ ਦੀ ਕਦਰ ਕੀਤੀ ਗਈ ਆ, ਹਰ ਇੱਕ ਦੇ ਵਿਰੋਧੀ ਵਿਚਾਰ ਹੈ ਹੀ ਨਹੀਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਆ, ਹਰ ਇੱਕ ਦੇ ਵਿਚਾਰ ਸੁਣੇ ਗਏ ਆ, ਤੇ ਸਾਰੇ ਇੱਕ ਦੂਜੇ ਦੇ ਜਿਹੜੇ ਕਾਲਰ ਇੱਕ ਦੂਜੇ ਦੇ ਵਿਰੋਧੀ ਹੋ ਸਕਦੇ ਆ ਵਿਚਾਰਾਂ ਚ, ਪਰ ਇਸੇ ਪਲੇਟਫਾਰਮ ਤੇ ਆ ਕੇ ਇਕੱਠੇ ਹੋ ਜਾਂਦੇ ਆ, ਸਾਰੇ ਇਕੱਠੇ ਬੈਠ ਕੇ ਮੈਚ ਵੇਖਦੇ ਆ, ਔਰ ਸਾਰੇ ਹੀ ਰੇਡੀਓ ਦੇ ਉੱਤੇ ਇੱਕ ਦੂਜੇ ਨਾਲ ਲੜ ਰਹੇ ਹੁੰਦੇ ਆ। ਮੈਂ ਤਾਂ ਇਹੀ ਪ੍ਰਾਪਤੀ ਸਮਝਦਾ ਜੀ। ਥੈਂਕ ਯੂ ਸੋ ਮਚ, ਗੋਡ ਬਲੈਸ ਯੂ ਸਰ, ਥੈਂਕ ਯੂ ਜੀ।
ਮੈਂ ਹੱਥ ਜੋੜ ਕੇ ਤੁਹਾਡਾ ਧੰਨਵਾਦੀ ਹਾਂ ਸੁਰਿੰਦਰ ਸਾਹਿਬ, ਬਹੁਤ ਸ਼ੁਕਰੀਆ ਵੀਰ ਜੀ, ਤੁਸੀਂ ਇੰਨੇ ਵਧੀਆ ਬਿਲਕੁਲ ਇਹ ਤੁਸੀਂ ਵੈਸੇ ਤੇ ਇਹ ਰਾਜ ਦੀ ਗੱਲ ਸੀਗੀ, ਤੁਸੀਂ ਅੱਜ ਰਾਜ ਦੀ ਗੱਲ ਉਜਾਗਰ ਕਰ ਦਿੱਤੀ ਹੈ ਕਿ ਇਹੀ ਰਾਜ ਹੈ ਜੀ, ਵਾਈ ਮੀਡੀਆ ਦਾ ਰਾਜ ਵੀ ਇਹੀ ਹੈ ਜਿਹੜਾ ਤੁਸੀਂ ਹੁਣੇ ਕਹਿ ਕੇ ਗਏ ਹੋ। ਔਰ ਜੇ ਕਾਮਯਾਬੀ ਦਾ ਕੋਈ ਰਾਜ ਹੋ ਸਕਦਾ ਉਹ ਇਹੀ ਹੈ, ਕਿਉਂਕਿ ਦੁਨੀਆਂ ਜਦੋਂ ਅਸੀਂ ਇੱਕ ਵਾਰ ਇੱਥੇ ਗੱਲ ਮੈਂ ਕੀਤੀ ਸੀਗੀ ਕਿ ਸਭ ਤੋਂ ਜ਼ਿਆਦਾ ਪਾਵਰਫੁਲ ਚੀਜ਼ ਕੀ ਹੈ ਦੁਨੀਆਂ ਦੇ ਵਿੱਚ, ਅਤੇ ਅਸੀਂ ਕੰਪਿਊਟਰ ਵੀ ਕਹਿ ਸਕਦੇ ਹਾਂ, ਕਿਸੇ ਨੇ ਕਿਹਾ ਜੀ ਦਿਮਾਗ ਸਭ ਤੋਂ ਜ਼ਿਆਦਾ ਪਾਵਰਫੁਲ ਚੀਜ਼ ਹੈ, ਕਿਸੇ ਨੇ ਕਿਹਾ ਨਿਊਕਲੀਅਰ ਵੈਪਨ ਵੀ ਪਾਵਰਫੁਲ ਚੀਜ਼ ਹੈ, ਕੁਝ ਜਿਹਨਾਂ ਨੇ ਪਿਆਰ ਦੀ ਵੀ ਗੱਲ ਕੀਤੀ, ਕਿਸੇ ਨੇ ਕਿਹਾ ਪਰਮਾਤਮਾ ਸਭ ਤੋਂ ਜ਼ਿਆਦਾ ਪਾਵਰਫੁਲ ਚੀਜ਼ ਹੈ। ਅਤੇ ਪਰਮਾਤਮਾ ਦਾ ਵਟ ਇਜ਼ ਦਾ ਐਕਸਪ੍ਰੈਸ਼ਨ ਆਫ ਗੋਡ, ਇਟ ਇਜ਼ ਲਵ, ਪਿਆਰ ਹੀ ਹੈ ਜੀ ਜੋ ਦੁਨੀਆਂ